ਸਵੇਰ ਦੀ ਫਿਜ਼ਾ ਚ ਸਰਗਸ਼ਤ ਕੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਸੂਰਜ ਸਾਡੀ ਪਿੱਠ ਪਿੱਛੇ ਹੈ ਸੂਰਜ ਸਾਡੀ ਪਿੱਠ ਪਿੱਛੇ ਹੈ ਪਾਰ ਸਮੁੰਦਰ ਕਰ ਜਾਵਾਂਗੇ ਖੰਭਾਂ ਤੇ ਵੀ ਮਾਣ ਅਥਾਹ ਹੈ ਉੱਠ ਕੇ ਅੰਬਰ ਤਰ ਜਾਵਾਂਗੇ ਰਲੇ ਸਾਥ ਦੀ ਸ਼ਕਤੀ ਸਦਕਾ ਮੰਜ਼ਿਲ ਬਹੁਤੀ ਦੂਰ ਨਹੀਂ ਹੈ ਬੰਨ ਕਾਫਲੇ ਤੁਰ ਪੋ ਸਾਰੇ ਬੈਠੇ ਰਹੇ ਤਾਂ ਮਰ ਜਾਵਾਂਗੇ ਰਲੇ ਸਾਥ ਦੀ ਸ਼ਕਤੀ ਸਦਕਾ ਮੰਜ਼ਿਲ ਬਹੁਤੀ ਦੂਰ ਨਹੀਂ ਹੈ ਬੰਨ ਕਾਫਲੇ ਤੁਰ ਪੋ ਸਾਰੇ ਬੈਠੇ ਰਹੇ ਤਾਂ ਮਰ ਜਾਵਾਂਗੇ ਗੁਰਭਜਨ ਗਿੱਲ ਹੋਰਾਂ ਦੀਆਂ ਇਹਨਾਂ ਸਤਰਾਂ ਦੇ ਨਾਲ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਜੀ ਇੱਕ ਵਾਰ ਫਿਰ ਅਮਰਦੀਪ ਕੌਰ ਪ੍ਰੋਗਰਾਮ ਸੁਣ ਰਹੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦੀ ਹਾਂ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ ਤੁਹਾਡੀ ਜ਼ਿੰਦਗੀ ਦਾ ਹਰ ਦਿਨ ਹਰ ਪਲ ਹਰ ਘੜੀ ਜਿਹੜੀ ਉਹ ਸੁਹਾਵਣੀ ਹੋਵੇ ਇਸ ਗੱਲ ਲਈ ਦੁਆ ਅਰਦਾਸ ਅਸੀਂ ਪਰਮਾਤਮਾ ਦੇ ਅੱਗੇ ਕਰਦੇ ਹਾਂ ਤੇ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿਚ ਤੁਹਾਨੂੰ ਸਭ ਨੂੰ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਖੁਸ਼ ਆਮਦੀਦ ਅੱਜ ਦੇ ਪ੍ਰੋਗਰਾਮ ਦੇ ਵਿਚ ਕੀ ਕੀ ਹੋਣ ਜਾ ਰਿਹਾ ਉਹਦੇ ਬਾਰੇ ਜ਼ਰੂਰ ਤੁਹਾਡੇ ਨਾਲ ਸਾਂਝ ਬਣਾਵਾਂਗੇ ਪਰ ਅੱਜ ਦੇ ਦਿਨ ਦੇ ਉੱਤੇ ਝਾਤ ਮਾਰੀਏ ਦਾ ਦਿਨ ਹੈਗਾ ਜੀ ਅੱਜ ਮੰਗਲਵਾਰ ਸੋ ਮੰਗਲਵਾਰ ਮੈਲਬਨ ਸਟੂਡੀਓ ਤੋਂ ਲਹਿਰਾਂ ਪ੍ਰੋਗਰਾਮ ਜਿਹੜਾ ਉਹ ਅਸੀਂ ਪ੍ਰਸਾਰਿਤ ਕਰਦੇ ਹਾਂ ਤੇ ਅੱਜ ਦਾ ਵੀ ਇਹ ਪ੍ਰੋਗਰਾਮ ਜਿਹੜਾ ਉਹ ਅਸੀਂ ਲੈ ਕੇ ਹਾਜ਼ਰ ਹੋਏ ਆ ਸਾਲ 2021 ਦੇ ਫਰਵਰੀ ਮਹੀਨੇ ਦੀ 2 ਤਰੀਕ ਹੋ ਚੁੱਕੀ ਹੈ ਤੇ ਨਾਨਕਸ਼ਾਹੀ ਸੰਵਤ 552 ਦੇ ਮਾਘ ਮਹੀਨੇ ਦੀ 20 ਤਰੀਕ ਹੋ ਚੁੱਕੀ ਹੈ ਦੋਸਤੋ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਜੀ ਮੈਲਬਨ ਸਿਡਨੀ ਤੇ ਕੈਨਬਰਾ ਦੇ ਵਿਚ ਸਮਾਂ ਇਸ ਵੇਲੇ 8:05 ਦਾ ਹੋ ਚੁੱਕਿਆ ਜਦਕਿ ਅਜੇ ਸਾਡਾ ਜਿਹੜਾ ਪਰਥ ਸ਼ਹਿਰ ਹੈ ਜਿਹੜਾ ਵੈਸਟਰਨ ਆਸਟ੍ਰੇਲੀਆ ਸੂਬਾ ਉਹਦੇ ਵਿਚ ਅਜੇ 5:05 ਹੀ ਹੋਏ ਨੇ ਤੇ ਉਧਰ ਸਾਊਥ ਆਸਟ੍ਰੇਲੀਆ ਦੇ ਵਿਚ ਵੀ ਸਮਾਂ ਅੱਧਾ ਘੰਟਾ ਸਾਡੇ ਤੋਂ ਪਿੱਛੇ ਹੈ ਉਥੇ ਸਮਾਂ ਅਜੇ ਜਿਹੜਾ ਉਹ 7:35 ਦਾ ਹੋਇਆ ਬ੍ਰਿਸਬੇਨ ਦੇ ਵਿਚ ਅਜੇ ਸਮਾਂ ਜਿਹੜਾ ਉਹ 7:05 ਦਾ ਹੋਇਆ ਤੇ ਆਸਟ੍ਰੇਲੀਆ ਤੋਂ ਬਾਹਰ ਚਲੀਏ ਤਾਂ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਵਿਚ ਵੀ ਸਮਾਂ ਸਾਡੇ ਤੋਂ 2 ਘੰਟੇ ਅੱਗੇ ਹੈ ਤੇ ਉਥੇ 10:05 ਹੋ ਚੁੱਕੇ ਨੇ ਇਸ ਵੇਲੇ ਤੇ ਇਹਦੇ ਨਾਲ ਹੀ ਕੁਛ ਹੋਰ ਮੁਲਕ ਜਿੱਥੇ ਸੋਮਵਾਰ ਦਾ ਜਿਹੜਾ ਦਿਨ ਆ ਉਹ ਚੱਲ ਰਿਹਾ ਪਰ ਕਈ ਮੁਲਕਾਂ ਦੇ ਵਿਚ ਮੰਗਲਵਾਰ ਚੜ ਚੁੱਕਿਆ ਮੰਗਲਵਾਰ ਦੇ ਸਮੇਂ ਦਾ ਜ਼ਿਕਰ ਕਰਦੀ ਆ ਹਾਂਗਕਾਂਗ ਦੇ ਵਿਚ 5:06 ਇਸ ਵੇਲੇ ਹੋ ਚੁੱਕੇ ਨੇ ਮੰਗਲਵਾਰ ਦਾ ਦਿਨ ਉਥੇ ਚੜ ਚੁੱਕਿਆ ਇਸੇ ਤਰ੍ਹਾਂ ਮੰਗਲਵਾਰ ਜਿਹੜਾ ਜੀ ਉਹ ਚੜ ਚੁੱਕਿਆ ਭਾਰਤ ਦੇ ਵਿਚ ਵੀ ਔਰ ਪੰਜਾਬ ਦੇ ਵਿਚ ਇਸ ਵੇਲੇ 2:36 ਬਹੁਤ ਵੱਡਾ ਤੜਕਾ ਇਸ ਵੇਲੇ ਔਰ ਇਸੇ ਤਰ੍ਹਾਂ ਬਹੁਤ ਸਾਰੇ ਹੋਰ ਦੇਸ਼ ਨੇ 1:06 ਦਾ ਸਮਾਂ ਇਸ ਵੇਲੇ ਦੁਬਈ ਦੇ ਵਿਚ ਯਾਨੀ 1 ਘੰਟਾ ਪਹਿਲਾਂ ਹੀ ਮੰਗਲਵਾਰ ਦਾ ਦਿਨ ਚੜਿਆ ਉਥੇ ਪਰ ਬਹੁਤ ਸਾਰੇ ਹੋਰ ਦੇਸ਼ ਜਿੱਥੇ ਅਜੇ ਵੀ ਸੋਮਵਾਰ ਦਾ ਦਿਨ ਚੱਲ ਰਿਹਾ ਸੋਮਵਾਰ ਦੀ ਸ਼ਾਮ ਪਈ ਹੋਈ ਹੈ ਸੋਮਵਾਰ ਦੀ ਰਾਤ ਪਈ ਹੋਈ ਹੈ ਬਹੁਤ ਸਾਰੇ ਮੁਲਕਾਂ ਦੇ ਵਿਚ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿਨੀਪੈਗ ਸ਼ਹਿਰ ਦੇ ਵਿਚ ਇਸ ਵੇਲੇ 3:06 ਹੋਏ ਨੇ ਬਾਅਦ ਦੁਪਹਿਰ ਦੇ ਸੋਮਵਾਰ ਦੀ ਦੁਪਹਿਰ ਉਥੇ ਚੱਲ ਰਹੀ ਹੈ ਜਦਕਿ ਟੋਰਾਂਟੋ ਦੇ ਵਿਚ ਸ਼ਾਮ ਪੈ ਚੁੱਕੀ ਹੈ 4:06 ਦਾ ਸਮਾਂ ਉਥੇ ਹੋ ਚੁੱਕਿਆ ਤੇ ਵੈਨਕੂਵਰ ਦੇ ਵਿਚ ਸਿਖਰ ਦੁਪਹਿਰ ਜੀ 1:06 ਦਾ ਸਮਾਂ ਜਿਹੜਾ ਉਹ ਵੈਨਕੂਵਰ ਦੇ ਵਿਚ ਹੋ ਚੁੱਕਿਆ ਤੇ ਜੇ ਅਸੀਂ US ਚਲੀਏ ਤਾਂ US ਦੇ ਨਿਊਯਾਰਕ ਸ਼ਹਿਰ ਦੇ ਵਿਚ ਵੀ ਸ਼ਾਮ ਪੈ ਚੁੱਕੀ ਹੈ ਸੋਮਵਾਰ ਦੀ 4:07 ਹੋਏ ਨੇ ਤੇ LA ਦੇ ਵਿਚ 1:07 ਉਥੇ ਦੁਪਹਿਰ ਹੈ ਤੇ ਉਧਰ ਲੰਡਨ ਦੇ ਵਿਚ ਇਸ ਵੇਲੇ 9:07 ਹੋਏ ਨੇ ਰਾਤ ਦੇ ਰਾਤ ਪੈ ਚੁੱਕੀ ਹੈ ਉਥੇ ਤੇ ਇਸੇ ਤਰ੍ਹਾਂ ਇਟਲੀ ਦੇ ਵਿਚ ਵੀ 10:07 ਰੋਮ ਸ਼ਹਿਰ ਦੇ ਵਿਚ ਹੋ ਚੁੱਕੇ ਨੇ ਚਲੋ ਜੀ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ ਤਹਿ ਦਿਲ ਤੋਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿਚ ਅੱਛਾ ਪ੍ਰੋਗਰਾਮ ਚ ਕੀ ਕੀ ਹੋਣ ਜਾ ਰਿਹਾ ਇਹਦੇ ਬਾਰੇ ਜ਼ਰੂਰ ਜ਼ਿਕਰ ਕਰਦੇ ਹਾਂ प्रोग्राम दे विच आज भी बहुत सारिया जानकारियां जिहड़ियां तुहाडे नाल सांझियां करांगे। धर्म जिहड़ा विरसा ते इतिहास इस सिलसिले दे विच कुलजीत सिंह साडे नाल दिलबर साहब कुलजीत सिंह दिलबर साहब साडे नाल जुड़नगे US तो। और इसे तरह कुछ हो सकदा बुझारतां भी तुहाडे नाल अज आपां पाईए। और सब तो ज्यादा जिहड़ा इस वेले चिंतन है वह हो रहा है किसानी अंदोलन दे उत्ते और सरकार दी जिहड़ी बेरुखी है सरकार दी जिहड़ी अणदेखी है जां जिहड़ा सरकार दा बहुत ही ज्यादा गिरिया होया जिहड़ा किरदार उस सामने आ रहा उहदे बाबत असीं गलबात जिहड़ी आ उह करदे रहना है क्योंकि असीं चाहे विदेशां च बैठे होए आ पर बहुत चिंतित आ इहो जिहे मंजर नूं लै के ते इहदे उत्ते असीं गलबात करदे रहांगे। पर खबरां दे खास सिलसिले दे विच असीं कुछ खास खबरां जिहड़ियां उह पंजाब दे नाल जुड़दियां भारत दे नाल जुड़दियां भारत दे वख-वख सूबियां दे नाल जुड़दियां ते खास तौर दे उत्ते किसानी अंदोलन दे नाल जुड़दियां तुहाडे नाल लैके हाजिर होवांगे। जसविंदर बिट्टा होरी उस खबरां दे सिलसिले दे विच मेरा साथ देणगे ते इस तों इलावा गीत संगीत दा सिलसिला चलदा रखांगे। और तुहाडे सुनेहे साडे लई बहुत अहम हुंदे ने, मैं हमेशा कहनी हुंनी आ ते प्रोग्राम दौरान तुहाडे सुनेहां दी सानूं हमेशा उडीक रहिंदी आ। अज वी प्रोग्राम दौरान तुहाडे सुनेहे साडे तक पहुंचणे ने ईमेल दे जरिए टैलीग्राम दे जरिए या फिर फोन कॉल दे जरिए। फोन कॉल दे राही असीं तुहाडे तों कुछ विचार भी जानना चाहवांगे, उह विचार किसानी अंदोलन नूं लैके ही होणगे। पर प्रोग्राम दी शुरुआत दे विच असीं अजे गल नहीं करांगे उहदे बारे, पर तुहाडे तों कुछ विचारां दी जिहड़ी आ उड़ीक आ उह जरूर रहेगी। पर प्रोग्राम दी शुरुआत विच इक गीत पहलां तुहाडी नजर करदे आ, गीत तों बाद मौसम दे उत्ते झात मारांगे ते उस तों बाद फिर अज दा विचार भी मैं तुहाडे नाल सांझा करना है। अज दे विचार तों बाद फिर असीं करांगे विचारां दा आदान प्रदान ते उस समय असीं तुहाडे नाल सांझ पावांगे कि तुहाडे तों असीं तुहाडा जिहड़ा पक्ष है किस विषय दे उत्ते जानना चाहुंदे आ किसानी अंदोलन नूं लैके। ते लो जी पहला प्रोग्राम दा पहला गीत तुहाडी नजर करदे आ, प्राप गिल दी आवाज़ दे विच आउंदे आ वापस, बहुत जल्दी बने रहो जरूर।
मुक गए नूं मुकावण वाले सख्त पाबंदियां लावण वाले जुगा जुगा तो वसदे आए भुखियां ताई रजावण वाले जुगा जुगा तो वसदे आए भुखियां ताई रजावण वाले हक सच दे रंगी रंग दे हल चल दे बाबे नानक दे भला सरबत दा मंग दे चलते बाबे नानक भला सरबत दा मंग दे हण चलते बाबे नानक ऐसी जग तेरी त चलाई खावो खर्चो रल मिल पाई ऐसी जग तेरी त चलाई खावो खर्चो रल मिल पाई पर एक जाने साहेब मेरे दे वेखी ना कदे तोट में आई नपड़ा चौंदे खेत उस दे लोग सोच कई तंग दे हल चल दे बाबे नानक दे भला सरबत दा मंग दे हल चल दे बाबे नानक दे भला सरबत दा मंग दे हल चल दे बाबे नानक दे लुटते फिरते रचे कल दे राजे ने चोरां दे वल दे लुटते फिरते रचे कल दे राजे ने चोरां दे वल दे करते शंका रजा तेरी ते केंदे कित्थों लंगर चल दे मन दे पापी लोक मणि क्यों बाणी ओदी पंड दे हल चल दे बाबे नानक दे भला सरबत दा मंग दे हल चल दे बाबे नानक दे भला सरबत दा मंग दे हल चल दे बाबे नानक
जी। दोस्तों गीत तो बाद एक बार फिर स्वागत करते हैं प्रभ गिल दी आवाज दे विच। ए गीत तुसी सुन रहे सी हल चल दे बाबे नानक दे भला सरबत दा मंग दे। वाकई देखो किसान जड़ा है ना ओ सरबत दा भला ही मंगदा है और सरबत दा ढिड भरण दे लई ही ओ पैदा हुंदा है और ओदे हाल जिहड़े है ओ पूरे संसार नूं रजाउंदे आ है ना। और इन्नी मेहनत ते सिरड दे नाल जीवन जीउण वाले दा जो हाल इस वेले कर छड्डिया साडी हकूमत ने ओ अपने आप दे विच बहुत ही ज्यादा निराशावादी रवैया और एदे लई इस वेले हकूमत नूं पूरी जड़ी दुनिया आ उस दा गुस्सा झलना पै सकदा क्योंकि देश दे विच अपने लोकां दे नाल इस कदर पेश आना मैनू नहीं लगदा कि बहुते देशां दे विच इहो जिहा मंजर हुंदा होएगा। अपने हक मंगण वालियां दे नाल इहो जिहा व्यवहार करना अपने आप दे विच बहुत ही ज्यादा शर्मनाक वरतार है और इहदे उत्ते असीं गल्लबात जरूर करदे रहांगे। फिलहाल अज दा विचार भी मैं तुहाडे नाल जरूर साझा करना है ते अज दा विचार जिहड़ा मैं तुहाडे नाल साझा करदी हां जी कि जदों असीं दूसरियां दे नालों अपने आप नूं तोड़ के देखदे आं तां सानूं किते ना किते इह अंदाजा जां इह अहसास जिहड़ा है उह जरूर हुंदा है कि किते ना किते साडे अपने अंदर कोई ना कोई इहो जिही कमजोरी है जिहड़ी असीं अपने आप नूं दूसरियां दे नाल लैके नहीं चल रहे या फिर जो जिस तरह दा मंजर जिहड़ा उह सानूं दिखाई दिंदा आले दुआले है ना। और कहिंदे आ जी सारियां दे दिलां दा अहसास अलग हुंदा है इस दुनिया दे विच सब दा व्यवहार भी अलग हुंदा है। अखां तां सारियां नूं इक्को जिहियां ही लगियां हुंदियां पर सारियां दे देखण दा जिहड़ा अंदाज है उह अलग हुंदा है। हुण इह अंदाज जिहड़ा है उह किन्ना क उसारू होना चाहीदा है किन्ना क सकारात्मक होना चाहीदा है ਇਹ ਸਾਡੇ ਆਪਣੇ ਵਿਵਹਾਰ ਤੇ ਹੀ ਜ਼ਿਆਦਾ ਨਿਰਭਰ ਕਰਦਾ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਪਰਮਾਤਮਾ ਨੇ ਵੀ ਸਾਨੂੰ ਬਣਾਇਆ ਤਾਂ ਉਹ ਪਰਮਾਤਮਾ ਨੇ ਵੀ ਸਾਡੀ ਜਿਹੜੀ ਬਣਤਰ ਹੈ ਉਹ ਵੱਖੋ ਵੱਖਰੀ ਬਣਾਈ ਹੈ। ਕਿਸੇ ਨੂੰ ਮਧਰਾ ਬਣਾ ਦਿੱਤਾ ਕਿਸੇ ਨੂੰ ਲੰਮਾ ਬਣਾ ਦਿੱਤਾ ਕਿਸੇ ਨੂੰ ਗੋਰਾ ਬਣਾ ਦਿੱਤਾ ਕਿਸੇ ਨੂੰ ਕਾਲਾ ਬਣਾ ਦਿੱਤਾ ਹਨਾ। ਉਹਨੇ ਵੀ ਇਹ ਜਿਹੜਾ ਫਰਕ ਹੈ ਉਹ ਜ਼ਰੂਰ ਰੱਖਿਆ ਸਾਰੇ ਇੱਕੋ ਜਿਹੇ ਨਹੀਂ ਬਣਾਏ ਔਰ ਇਹ ਭਿੰਨਤਾਵਾਂ ਹੋਣ ਕਰਕੇ ਹੀ ਇਹ ਅਸੀਂ ਜਦੋਂ ਦੁਨੀਆਂ ਦੇ ਵਿੱਚ ਵਿਚਰਦੇ ਆ ਤਾਂ ਸਾਡੀ ਜਿਹੜੀ ਵਿਲੱਖਣਤਾ ਆ ਉਹ ਜ਼ਰੂਰ ਕਿਤੇ ਨਾ ਕਿਤੇ ਸਾਨੂੰ ਮਹਿਸੂਸ ਹੁੰਦੀ ਆ। ਪਰ ਇੱਕ ਜਦੋਂ ਅਸੀਂ ਆਪਣੇ ਕਿਰਦਾਰ ਦੇ ਰਾਹੀਂ ਵਿਚਰਦੇ ਆ ਤਾਂ ਉਹ ਇੱਕ ਕਿਰਦਾਰ ਜਿਹੜਾ ਉਹਦੀ ਵਿਲੱਖਣਤਾ ਜਿਹੜੀ ਆ ਉਹ ਵੀ ਵੱਖਰੀ ਹੁੰਦੀ ਆ। ਸੋ ਅੱਜ ਦਾ ਵਿਚਾਰ ਇਹੀ ਸੀਗਾ ਕਿ ਸਾਰਿਆਂ ਦੇ ਦਿਲਾਂ ਦੇ ਵਿੱਚ ਅਹਿਸਾਸ ਜਿਹੜਾ ਆ ਉਹ ਵੀ ਅਲੱਗ ਹੁੰਦਾ ਤੇ ਦੁਨੀਆਂ ਦੇ ਸਾਰੇ ਲੋਕਾਂ ਦੇ ਜਿਹੜੇ ਵਿਵਹਾਰ ਆ ਉਹ ਵੀ ਅਲੱਗ ਹੀ ਹੁੰਦਾ ਪਰ ਅੱਖਾਂ ਜਿਹੜੀਆਂ ਆ ਉਹ ਸਾਰਿਆਂ ਦੀਆਂ ਦੇਖੋ ਇੱਕੋ ਜਿਹੀਆਂ ਹੁੰਦੀਆਂ ਹਨਾ। ਥੋੜਾ ਬਹੁਤਾ ਫਰਕ ਹੁੰਦਾ ਪਰ ਅੱਖਾਂ ਦੇ ਰਾਹੀਂ ਜਿਹੜਾ ਵੇਖਣ ਦਾ ਸਾਡਾ ਅੰਦਾਜ਼ ਆ ਨਜ਼ਰੀਆ ਉਹ ਅਲੱਗ ਅਲੱਗ ਹੁੰਦਾ ਤੇ ਇਹੀ ਵਿਲੱਖਣਤਾ ਹੈ ਸਾਡੀ। ਔਰ ਅੱਜ ਜਦੋਂ ਅਸੀਂ ਗੱਲ ਕਿਸਾਨਾਂ ਦੀ ਕਰਦੇ ਹਾਂ ਗੱਲ ਮੁੜ ਘਿੜ ਕੇ ਉੱਥੇ ਹੀ ਆਉਂਦੀ ਹੈ ਜਦੋਂ ਗੱਲ ਅਸੀਂ ਕਿਸਾਨਾਂ ਦੀ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਇਹ ਜ਼ਰੂਰ ਸਾਨੂੰ ਅਹਿਸਾਸ ਹੈ ਅੱਜ ਕਿ ਸਾਡਾ ਵੇਖਣ ਦਾ ਜਿਹੜਾ ਨਜ਼ਰੀਆ ਉਹ ਵੱਖਰਾ ਹੈ। ਜਦੋਂ ਅਸੀਂ ਉਹਨਾਂ ਦੇ ਨਾਲ ਹੁੰਦੇ ਜ਼ੁਲਮ ਦੀ ਦਾਸਤਾਂ ਸੁਣਦੇ ਆ ਇੱਥੇ ਬੈਠੇ ਤਾਂ ਉਹਨਾਂ ਵੱਲੋਂ ਜਿਸ ਸਬਰ ਦੇ ਨਾਲ ਜਿਸ ਸਿਦਕ ਦੇ ਨਾਲ ਜਿਸ ਸਿਰੜ ਦੇ ਨਾਲ ਇਸ ਸਾਰੇ ਹੀ ਵਰਤਾਰੇ ਦਾ ਸਾਹਮਣਾ ਕੀਤਾ ਜਾ ਰਿਹਾ ਉਹ ਆਪਣੇ ਆਪ ਦੇ ਵਿੱਚ ਸਲਾਹੁਣਯੋਗ ਹੈ ਸਿਜਦ ਹੈ ਸਲਾਮ ਹੈ। ਪਰ ਦੂਸਰੇ ਪਾਸੇ ਜਦੋਂ ਅਸੀਂ ਨਜ਼ਰੀਏ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਦੇਖੋ ਇੱਕ ਨਜ਼ਰੀਆ ਜਿਹੜਾ ਉਹ ਕਿਸ ਹੱਦ ਤੱਕ ਕਈ ਵਾਰ ਸਾਡਾ ਗਿਰ ਜਾਂਦਾ ਹੈ। ਜਦੋਂ ਸਰਕਾਰਾਂ ਦੇ ਨਜ਼ਰੀਏ ਦੀ ਗੱਲ ਕਰਦੇ ਹਾਂ ਤਾਂ ਸਰਕਾਰ ਜਿਹੜੀ ਹੈ, ਹਕੂਮਤ ਜਿਹੜੀ ਹੈ, ਉਹ ਕਿਸ ਹੱਦ ਤੱਕ ਗਿਰ ਚੁੱਕੀ ਹੈ ਕਿ ਉਹ ਆਪਣੇ ਹੀ ਨਾਗਰਿਕਾਂ ਦੇ ਖਿਲਾਫ, ਆਪਣੇ ਹੀ ਦੇਸ਼ ਵਾਸੀਆਂ ਦੇ ਖਿਲਾਫ ਇਹੋ ਜਿਹੀਆਂ ਕਰਤੂਤਾਂ ਦੇ ਉੱਤੇ ਉਤਰ ਆਈ ਹੈ ਕਿ ਅੱਜ ਆਪਣੇ ਵਤਨ ਦੇ, ਆਪਣੇ ਦੇਸ਼ ਦੇ ਹੀ ਜਿਹੜੇ ਵਾਸੀ ਨੇ ਉਹਨਾਂ ਦੇ ਨਾਲ ਉਹ ਇੱਕ ਓਪਰਿਆਂ ਵਾਲਾ, ਇੱਕ ਗੈਰਾਂ ਵਾਲਾ ਜਿਹੜਾ ਸਲੂਕ ਹੈ ਕਰਦੀ ਆ ਰਹੀ ਹੈ। ਵੈਸੇ ਜਦੋਂ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ, ਜਦੋਂ ਧਰਮ ਦੀ ਗੱਲ ਛੇੜਦੇ ਹਾਂ ਤਾਂ ਫੇਰ ਕਈ ਵਾਰ ਬਹੁਤ ਲੋਕ ਜਿਹੜੇ ਆ ਉਹਨਾਂ ਨੂੰ ਚੁੱਭਦੀ ਹੈ ਇਹ ਗੱਲ, ਹਨਾ। ਜਦੋਂ ਅਸੀਂ ਕਹਿੰਦੇ ਹਾਂ ਕਿ ਪੰਜਾਬ ਦੇ ਨਾਲ ਹਮੇਸ਼ਾ ਹੀ ਗੈਰਾਂ ਵਾਲਾ ਵਤੀਰਾ ਹੁੰਦਾ ਆਇਆ, ਇਹ ਗੱਲ ਬਹੁਤ ਛੇਤੀ ਚੁੱਭ ਜਾਂਦੀ ਹੈ। ਫੇਰ ਸਾਨੂੰ ਐਂ ਲੱਗਦਾ ਕਿ ਧਰਮ ਦੀ ਗੱਲ ਨਾ ਕਰੋ, ਹਨਾ। ਫੇਰ ਸਾਨੂੰ ਐਂ ਲੱਗਦਾ ਕਿ ਸਿੱਖੀ ਦੀ ਗੱਲ ਇੱਥੇ ਕਿੱਥੋਂ ਆ ਗਈ, ਹਨਾ। ਜਦੋਂ ਅਸੀਂ ਆਪਣੇ ਨਾਲ, ਆਪਣੇ ਪੰਜਾਬ ਦੇ ਨਾਲ, ਪੰਜਾਬ ਦੀ ਧਰਤੀ ਨਾਲ, ਪੰਜਾਬ ਦੇ ਪਾਣੀਆਂ ਦੇ ਨਾਲ ਹੁੰਦੇ ਵਤੀਰੇ ਦੀ ਗੱਲ ਕਰਦੇ ਹਾਂ ਤਾਂ ਫੇਰ ਸਾਨੂੰ ਬਹੁਤ ਛੇਤੀ ਉਹ ਗੱਲ ਚੁੱਭਦੀ ਹੈ। ਪਰ ਜਦੋਂ ਦੋਸਤੋ ਅੱਜ ਜਦੋਂ ਅਸੀਂ ਕਿਸਾਨੀ ਦੀ ਗੱਲ ਕਰ ਰਹੇ ਹਾਂ ਤਾਂ ਕਿਸਾਨੀ ਜਿਹੜੀ ਹੈ ਸਿੱਧੇ ਰੂਪ ਦੇ ਵਿੱਚ ਪੰਜਾਬ ਦੇ ਨਾਲ ਵੀ ਜੁੜਦੀ ਹੈ, ਕਿਸਾਨੀ ਜਿਹੜੀ ਹੈ ਸਿੱਧੇ ਰੂਪ ਚ ਹਰਿਆਣੇ ਦੇ ਨਾਲ ਜੁੜਦੀ ਹੈ। ਅੱਜ ਦੇਸ਼ ਦਾ ਹਰ ਕਿਸਾਨ ਜਿਹੜਾ ਹੈ ਉਹਦੇ ਨਾਲ ਜੋ ਵਤੀਰਾ ਹੋ ਰਿਹਾ ਉਹ ਬਿਲਕੁਲ ਗੈਰਾਂ ਵਾਲਾ ਹੈ, ਓਪਰਿਆਂ ਵਾਲਾ ਹੈ, ਹਨਾ। ਤੇ ਅੱਜ ਹੁਣ ਤਾਂ ਸਾਨੂੰ ਜਾਗ ਜਾਣਾ ਚਾਹੀਦਾ, ਹੁਣ ਤਾਂ ਸਾਨੂੰ ਇਹਨਾਂ ਜਿਹੜੇ ਸਾਡੇ ਵਿਵਹਾਰ ਨੇ, ਜਿਹੜੇ ਵੱਖੋ ਵੱਖਰੇ ਵਿਵਹਾਰ ਨੇ, ਉਹਨਾਂ ਤੋਂ ਕੁਛ ਸਿੱਖ ਲੈਣਾ ਚਾਹੀਦਾ ਹੈ, ਉਹਨਾਂ ਤੋਂ ਸਾਨੂੰ ਸੁਚੇਤ ਹੋ ਜਾਣਾ ਚਾਹੀਦਾ ਕਿ ਜੇ ਅਸੀਂ ਪਹਿਲਾਂ ਸਾਡੇ ਨਾਲ ਹੁੰਦੇ ਇਸ ਓਪਰੇਪਨ ਦੀ ਜਾਂ ਸਾਡੇ ਨਾਲ ਹੁੰਦੀ ਇਸ ਤਰ੍ਹਾਂ ਦੀ ਜਿਹੜੀ ਵਧੀਕੀ ਹੈ ਉਹਦੇ ਖਿਲਾਫ ਬੋਲਦੇ ਹਾਂ ਤਾਂ ਆਪਾਂ ਇਸ ਕਰਕੇ ਚੁੱਪ ਕਰਾ ਦਿੱਤੇ ਜਾਂਦੇ ਹਾਂ ਕਿ ਸਿੱਖੀ ਦੀ ਗੱਲ ਨਾ ਕਰੋ, ਸਿੱਖਾਂ ਦੇ ਨਾਲ ਇਹੋ ਜਿਹਾ ਹੁੰਦਾ ਜਾਂ ਪੰਜਾਬੀਆਂ ਦੇ ਨਾਲ ਇਹੋ ਜਿਹਾ ਹੁੰਦਾ। ਫਿਰ ਪੰਜਾਬੀਆਂ ਦੇ ਵਿੱਚ ਅਸੀਂ ਸਿੱਖ, ਹਿੰਦੂ ਤੇ ਮੁਸਲਮਾਨ, ਹਨਾ, ਵਾੜ ਦਿੰਦੇ ਹਾਂ। ਪਰ ਅੱਜ ਤਾਂ ਕਿਸਾਨ ਦੀ ਗੱਲ ਹੋ ਰਹੀ ਹੈ, ਕਿਸਾਨ ਦੇ ਨਾਲ ਧੱਕਾ ਹੋ ਰਿਹਾ, ਹਨਾ। ਤੇ ਅੱਜ ਵੀ ਜੇ ਵਧੀਕੀਆਂ ਦੇ ਖਿਲਾਫ਼ ਨਾ ਬੋਲੇ ਤਾਂ ਕਦੋਂ ਬੋਲਾਂਗੇ? ਸੋ ਇਹ ਸੀ ਅੱਜ ਦਾ ਵਿਚਾਰ। ਖੈਰ, ਵਿਚਾਰ ਅਸੀਂ ਅੱਗੇ ਵੀ ਵਿਚਾਰ ਚਰਚਾ ਕਰਦੇ ਰਹਿਣਾ, ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜਿਹੜੀ ਗੱਲਬਾਤ ਛੇੜਨਾ ਚਾਹੁੰਦੇ ਹਾਂ ਉਹ ਇਹ ਹੈ ਦੋਸਤੋ, ਇਸ ਵੇਲੇ ਸਭ ਤੋਂ ਵੱਡੀ ਜਿਹੜੀ ਲੋੜ ਹੈ ਉਹ ਏਕਾ ਬਣਾਈ ਰੱਖਣ ਦੀ ਹੈ। ਦੇਸ਼ ਦੇ ਵਿੱਚ ਜੋ ਕੁਝ ਹੋ ਰਿਹਾ ਔਰ ਜੋ ਸਰਕਾਰ ਦਾ ਇਸ ਵੇਲੇ ਵਤੀਰਾ, ਜੋ ਵਰਤਾਰਾ ਉੱਥੇ ਸਰਕਾਰ ਕਰ ਰਹੀ ਹੈ, ਉਹ ਕਿਸੇ ਤੋਂ ਵੀ ਲੁਕਿਆ ਹੋਇਆ ਨਹੀਂ ਹੈ। ਔਰ ਸਭ ਤੋਂ ਦੇਖੋ ਇੱਥੇ ਜਿਹੜੀ ਨੋਟ ਕਰਨ ਵਾਲੀ ਗੱਲ ਪਤਾ ਕੀ ਹੈ, ਉਹ ਗੱਲ ਇਹ ਹੈ ਕਿ ਜਦੋਂ ਅਸੀਂ ਗੱਲ 84 ਦੀ ਛੇੜਦੇ ਸੀ, ਹਨਾ, ਬਹੁਤ ਸਾਰੇ ਜਿਹੜੇ ਦੋਸਤ ਹੈ, ਬਹੁਤ ਸਾਰੇ ਲੋਕ ਹੈ, ਉਹਨਾਂ ਦੇ ਵਿੱਚੋਂ ਸ਼ਾਇਦ ਮੈਂ ਵੀ ਇੱਕ ਹੋਵਾਂ, ਜਿਹੜੇ ਇਸ ਗੱਲ ਦੇ ਵਿੱਚ ਵਿਸ਼ਵਾਸ ਨਹੀਂ ਸੀ ਕਰਦੇ ਕਿ ਜਿਹੜਾ ਉਸ ਵੇਲੇ ਸਰਕਾਰ ਦੇ ਵਿੱਚ ਜਾਂ ਫਿਰ ਸਿੱਖਾਂ ਦੇ ਵਿੱਚ ਜਿਹੜਾ ਟਕਰਾਅ ਹੋਇਆ ਸੀ, ਉਸ ਤੋਂ ਬਾਅਦ ਜਿਹੜਾ ਅੱਤਵਾਦ ਦਾ ਦੌਰ ਆਇਆ, ਹਨਾ, ਜਿਹਨੂੰ ਅਸੀਂ ਖਾੜਕੂਵਾਦ ਦਾ ਦੌਰ ਕਹਿੰਦੇ ਹਾਂ, ਉਸ ਨੂੰ ਕਿਸ ਢੰਗ ਦੇ ਨਾਲ ਮੀਡੀਆ ਦੇ ਰਾਹੀਂ ਲੋਕਾਂ ਦੇ ਸਾਹਮਣੇ ਰੱਖਿਆ ਗਿਆ ਹੋਵੇਗਾ? ਤੁਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਸ ਵੇਲੇ ਤਾਂ ਸਾਡੇ ਕੋਲ ਸੋਸ਼ਲ ਮੀਡੀਆ ਹੈ, ਹਨਾ, ਅੱਜ ਇੰਟਰਨੈਟ ਬੰਦ ਕਰ ਦਿੱਤਾ ਜਾਂਦਾ, ਪਰ ਜਦੋਂ ਇੰਟਰਨੈਟ ਦਾ ਥੋੜਾ ਬਹੁਤਾ ਕਿਤੇ ਵੀ ਕੁਨੈਕਸ਼ਨ ਮਿਲਦਾ ਤਾਂ ਉਹ ਸੱਚਾਈ ਕਿਤੇ ਨਾ ਕਿਤੇ ਬਾਹਰ ਜ਼ਰੂਰ ਆ ਜਾਂਦੀ ਹੈ। ਪਰ ਉਸ ਵੇਲੇ ਤਾਂ ਦੇਖੋ ਸੱਚ ਕੀ ਰਿਹਾ ਹੋਵੇਗਾ ਔਰ ਸਰਕਾਰਾਂ ਦੁਆਰਾ ਸੱਚ ਕਿਹੜਾ ਸਾਹਮਣੇ ਆਇਆ ਹੋਵੇਗਾ, ਇਹ ਇੱਕ ਬਹੁਤ ਵੱਡਾ ਸਵਾਲ ਹੈ ਇਸ ਵੇਲੇ ਜਦੋਂ ਅਸੀਂ ਸਰਕਾਰਾਂ ਦੇ ਰੋਲ ਦੀ ਗੱਲ ਕਰਦੇ ਹਾਂ, ਜਦੋਂ ਅੱਜ ਅਸੀਂ ਸਰਕਾਰਾਂ ਦੀ ਭੂਮਿਕਾ ਦੀ ਗੱਲ ਕਰਦੇ ਹਾਂ। ਸੋ ਅਸੀਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਜਿਹੜੀ ਆ ਉਹ ਕਰਦੇ ਰਹਿਣਾ, ਪਰ ਤੁਸੀਂ ਜ਼ਰੂਰ ਸਾਡੇ ਨਾਲ ਵਿਚਾਰਾਂ ਦੀ ਸਾਂਝ ਬਣਾਇਓ ਕਿ ਅੱਜ ਜਦੋਂ ਕਿਸਾਨੀ ਅੰਦੋਲਨ ਜਿਹੜਾ ਸੀ ਉਹ ਪੂਰਾ ਸਿਖਰ ਤੇ ਪਹੁੰਚ ਗਿਆ ਸੀ ਔਰ ਉਸ ਸਿਖਰ ਤੇ ਪਹੁੰਚਣ ਤੋਂ ਬਾਅਦ 26 ਤਰੀਕ ਨੂੰ ਜਿਹੜਾ ਵੀ ਵਰਤਾਰਾ ਹੋਇਆ ਉਸ ਤੋਂ ਬਾਅਦ ਅਸੀਂ ਆਪਸ ਦੇ ਵਿੱਚ ਖੇਰੂ ਖੇਰੂ ਹੋਣ ਦੀ ਜਿਹੜੀ ਰੀਤ ਆ ਉਸ ਨੂੰ ਤੋੜਿਆ ਕਿਉਂ ਨੀ? ਅੱਜ ਵੀ ਅਸੀਂ ਇੱਕ ਦੂਸਰੇ ਦੇ ਨਾਲ ਰਲ ਕੇ ਆਪਸ ਦੇ ਵਿੱਚ ਇੱਕ ਹੋ ਕੇ ਸਰਕਾਰਾਂ ਦੇ ਇਸ ਕਦਮ ਦੇ ਵਿਰੁੱਧ, ਇਸ ਕਦਮ ਦੇ ਖਿਲਾਫ਼ ਜਿਹੜੇ ਕਦਮ ਉੱਥੇ ਚੁੱਕ ਰਹੀ ਹੈ ਮੋਰਚਿਆਂ ਦੇ ਆਲੇ ਦੁਆਲੇ, ਕਿਉਂ ਨੀ ਖੜ ਰਹੇ? ਹਨਾ, ਅੱਜ ਵੀ ਅਸੀਂ ਇੱਕ ਦੂਸਰੇ ਤੋਂ ਵੱਖਰੇਵਾਂ ਜਿਹੜਾ ਉਹ ਕਿਉਂ ਬਣਾ ਕੇ ਰੱਖ ਰਹੇ ਹਾਂ? ਔਰ ਤੁਸੀਂ ਜ਼ਰੂਰ ਇਸ ਗੱਲ ਦੇ ਉੱਤੇ ਝਾਤ ਪਾਇਓ ਕਿ ਅੱਜ ਜਿਹੜੀ ਲੋੜ ਹੈ ਉਹ ਨੌਜਵਾਨੀ ਨੂੰ ਜਾਂ ਫਿਰ ਜਿਹੜੇ ਇਹ ਕਿਸਾਨੀ ਅੰਦੋਲਨ ਦੇ ਲੀਡਰ ਨੇ, ਜਿਹੜੀਆਂ ਵੱਖ ਵੱਖ ਜਥੇਬੰਦੀਆਂ ਦੇ ਲੀਡਰ ਨੇ, ਉਹਨਾਂ ਨੂੰ ਨਾਲ ਲੈ ਕੇ ਚੱਲਣਾ ਜਿਹੜਾ ਉਹ ਕਿੰਨਾ ਕੁ ਜ਼ਰੂਰੀ ਹੈ ਔਰ ਇਸ ਲੀਡਰਸ਼ਿਪ ਦੇ ਵਿੱਚ ਸਾਡਾ ਜਿਹੜਾ ਵਿਸ਼ਵਾਸ ਹੈ ਉਹ ਕਿੰਨਾ ਕੁ ਗੂੜ੍ਹਾ ਹੈ, ਇਸ ਵੇਲੇ ਲੀਡਰਸ਼ਿਪ ਜਿਹੜੀ ਹੈ ਉਹ ਕਿਸ ਹੱਦ ਤੱਕ ਆਪਣੀ ਜਿਹੜੀ ਭੂਮਿਕਾ ਆ ਜ਼ਿੰਮੇਵਾਰਾਨਾ ਤਰੀਕੇ ਦੇ ਨਾਲ ਨਿਭਾ ਰਹੀ ਹੈ। ਕੀ ਲੱਗ ਰਿਹਾ ਕਿ ਇਸ ਵੇਲੇ ਸਰਕਾਰੀ ਹੁਕਮਾਂ ਦਾ ਜਿਹੜਾ ਪਾਲਣ ਹੈ ਉਹ ਜਿਉਂ ਦਾ ਤਿਉਂ ਜਿਹੜਾ ਆ ਕਰਕੇ ਕਿੰਨਾ ਕੁ ਅਸੀਂ ਜਿਹੜਾ ਉਹਦੇ ਵਿੱਚ ਅੰਦੋਲਨ ਦੇ ਵਿੱਚ ਆਪਣਾ ਜਿਹੜਾ ਪੱਖ ਆ ਉਸ ਨੂੰ ਅੱਗੇ ਲਿਜਾਣ ਚ ਕਾਮਯਾਬ ਹੋਇਆ। ਦੂਜੇ ਪਾਸੇ ਜੋ ਵੀ ਨੌਜਵਾਨਾਂ ਦੀ ਭੂਮਿਕਾ ਰਹੀ ਹੈ ਉਹ ਕਿਸ ਹੱਦ ਤੱਕ ਨਿੰਦਣ ਯੋਗ ਸੀ, ਜਾਂ ਫਿਰ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਸਾਡੇ ਨਾਲ ਹੁੰਦੀ ਵਧੀਕੀ ਖਿਲਾਫ ਬੋਲੀਏ ਵੀ ਨਾ ਸਵਾਲ ਵੀ ਨਾ ਕਰੀਏ ਤਾਂ ਇਹ ਕਿੱਥੋਂ ਤੱਕ ਜਾਇਜ਼ ਹੈ? ਤੁਸੀਂ ਜ਼ਰੂਰ ਆਪਣੇ ਵਿਚਾਰ ਜਿਹੜੇ ਆ ਜ਼ਰੂਰ ਸਾਡੇ ਨਾਲ ਸਾਂਝੇ ਕਰਿਓ। ਅਗਲੇ ਪੱਖ ਤੇ ਅਸੀਂ ਜ਼ਰੂਰ ਹੋਰ ਗੱਲਬਾਤ ਜਿਹੜੀ ਉਹ ਕਰਾਂਗੇ। ਇਸ ਵੇਲੇ ਸਾਡੇ ਨਾਲ ਬਹੁਤ ਸਾਰੇ ਦੋਸਤ ਵੀ ਜੁੜੇ ਹੋਏ ਨੇ, ਉਹਨਾਂ ਨੂੰ ਵੀ ਮੈਂ ਸ਼ਾਮਲ ਕਰਦੀ ਹਾਂ। ਨਰਿੰਦਰ ਠੌਰ ਹੁਰੀ ਸਾਡੇ ਨਾਲ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਠੌਰ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਹੀ ਆਇਆ ਨੂੰ ਸਾਰੇ ਸਰੋਤਿਆਂ ਨੂੰ ਵੀ ਕਹਿੰਦੇ ਗੁਰਫਤਿਹ ਸਾਡੇ ਵੱਲੋਂ, ਗੁਰਫਤਿਹ ਤੁਹਾਨੂੰ ਜੀ। ਔਰ ਪ੍ਰੋਗਰਾਮ ਦੇ ਵਿੱਚ ਗੱਲਬਾਤ ਜਿਹੜੀ ਉਹ ਜਾਰੀ ਰੱਖਾਂਗੇ। ਇੱਕ ਬੁਝਾਰਤ ਵੀ ਤੁਹਾਨੂੰ ਪਾ ਦਿੰਦੇ ਹਾਂ। ਬੁਝਾਰਤ ਇਹ ਹੈ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਜਿੰਨੀ ਅੱਗੇ ਜਾਂ ਅੱਗੇ ਲੈਣੇ ਆ ਓਨੀ ਹੀ ਤੁਸੀਂ ਪਿੱਛੇ ਛੱਡਦੇ ਜਾਂਦੇ ਆ, ਜਿੰਨੀ ਅੱਗੇ ਜਾਂਦਿਆਂ ਤੁਸੀਂ ਲੈਣੇ ਆ ਓਨੀ ਤੁਸੀਂ ਪਿੱਛੇ ਛੱਡਦੇ ਵੀ ਜਾਂਦੇ ਆ, ਕਿਹੜੀ ਚੀਜ਼ ਆ? ਤੁਸੀਂ ਇਹ ਬੁਝਾਰਤ ਬੁੱਝਣੀ ਆ ਤੇ ਨਾਲ ਨਾਲ ਵਿਚਾਰ ਜਿਹੜੇ ਆ ਉਹ ਵੀ ਜ਼ਰੂਰ ਸਾਡੇ ਨਾਲ ਸਾਂਝੇ ਕਰਨੇ ਆ। ਤੇ ਲੋ ਆਪਾਂ ਪ੍ਰੋਗਰਾਮ ਦਾ ਅਗਲਾ ਗੀਤ ਵੀ ਤੁਹਾਡੀ ਨਜ਼ਰ ਕਰਨਾ, ਪਰ ਉਸ ਤੋਂ ਪਹਿਲਾਂ ਇੱਕ ਪੰਛੀ ਝਾਤ ਜਿਹੜੀ ਆ ਉਹ ਅੱਜ ਦੇ ਮੌਸਮ ਦੇ ਉੱਤੇ ਵੀ ਜ਼ਰੂਰ ਪਾਈਏ। ਮੌਸਮ ਹੈਗਾ ਜੀ ਮੈਲਬਨ ਦੇ ਵਿੱਚ ਅੱਜ 14 ਡਿਗਰੀ ਤੋਂ ਲੈ ਕੇ 19 ਡਿਗਰੀ ਆ, ਬੱਦਲਬਾਈ ਬਣੀ ਹੋਈ ਹੈ, ਮੀਂਹ ਵੀ ਸਵੇਰੇ ਸਵੇਰੇ ਸ਼ੁਰੂ ਹੋ ਚੁੱਕਿਆ ਇਸ ਵੇਲੇ। ਸਿਡਨੀ ਦੇ ਵਿੱਚ 19 ਡਿਗਰੀ ਤੋਂ ਲੈ ਕੇ 24 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਪਰ ਇੱਥੇ ਵੀ ਮੀਂਹ ਦੱਸਿਆ ਗਿਆ ਤੇ ਹਵਾਵਾਂ ਤੇਜ਼ ਚੱਲਣਗੀਆਂ। ਬ੍ਰਿਸਬੇਨ ਦੇ ਵਿੱਚ 22 ਤੋਂ ਲੈ ਕੇ 28 ਡਿਗਰੀ ਤੱਕ ਤਾਪਮਾਨ ਹੈ, ਇੱਥੇ ਵੀ ਅੱਜ ਮੀਂਹ ਦੱਸਿਆ ਗਿਆ। ਪਰਥ ਦੇ ਵਿੱਚ 23 ਤੋਂ ਲੈ ਕੇ 36 ਡਿਗਰੀ ਤੱਕ ਇੱਥੇ ਤਾਪਮਾਨ ਚਲੇ ਜਾਣਾ। ਅੱਜ ਇੱਥੇ ਬਹੁਤ ਗਰਮੀ ਹੈ, ਧੁੱਪ ਹੈ। ਔਰ ਇਸੇ ਤਰ੍ਹਾਂ 24 ਡਿਗਰੀ ਤੋਂ ਲੈ ਕੇ 25 ਡਿਗਰੀ ਤੱਕ ਤਾਪਮਾਨ ਅੱਜ ਹੈਗਾ ਐਡੀਲੇਡ ਦੇ ਵਿੱਚ, ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਕੈਨਬਰਾ ਚ 14 ਤੋਂ ਲੈ ਕੇ 26 ਡਿਗਰੀ ਤੱਕ ਤਾਪਮਾਨ ਹੈ, ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਤੇ ਹੋਬਾਰਟ ਚ 11 ਤੋਂ 20 ਡਿਗਰੀ ਤੱਕ ਤਾਪਮਾਨ, ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਡਾਰਵਿਨ ਦੇ ਵਿੱਚ 24 ਤੋਂ 29 ਡਿਗਰੀ ਹੈ, ਭਾਰਤ ਚ ਬੱਦਲਵਾਈ ਹੈ ਉੱਥੇ ਤੇ ਮੀਂਹ ਜਿਹੜਾ ਲਗਾਤਾਰ ਪੈਣਾ। ਕੇਨਸ ਦੇ ਵਿੱਚ 23 ਤੋਂ ਲੈ ਕੇ 32 ਡਿਗਰੀ ਸੈਲਸੀਅਸ ਤੱਕ ਤਾਪਮਾਨ ਹੈ ਅੱਜ, ਤੇ ਇੱਥੇ ਵੀ ਧੁੱਪ ਬਣੀ ਰਹਿਣੀ ਹੈ, ਬੱਦਲਵਾਈ ਕਿਤੇ ਕਿਤੇ ਦਿਖਾਈ ਦੇ ਸਕਦੀ ਹੈ। ਲਓ ਜੀ, ਇਹ ਸੀ ਅੱਜ ਦਾ ਮੌਸਮ ਤੇ ਮੌਸਮ ਤੋਂ ਬਾਅਦ ਹੁਣ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਹਿੰਮਤ ਸੰਧੂ ਦੀ ਆਵਾਜ਼ ਦੇ ਵਿੱਚ ਆਉਂਦੇ ਹਾਂ ਵਾਪਸ, ਬਣੇ ਰਹੋ। ਸੁਣ ਕੇ ਜੀ ਸਰ, ਸੁਣ
ਕੇ ਜੀ ਸਰ, ਸੁਣ ਕੇ ਜੀ
ਜਰਾ, ਸੁਣ ਕੇ ਜੀ
ਸਰ, ਸੁਣ ਕੇ ਜੀ ਸਰ, ਸੁਣ ਕੇ ਜੀ ਸਰ, ਸੁਣ ਕੇ ਜੀ
ਜਰਾ, ਸੁਣ ਕੇ ਜੀ
ਸਰ, ਸੁਣ ਕੇ ਜੀ ਸਰ, ਸੁਣ ਕੇ ਜੀ ਸਰ, ਸੁਣ ਕੇ ਜੀ
ਜਰਾ, ਸੁਣ ਕੇ ਜੀ।
ਕੌਮ ਸਾਡੀ ਬੜੇ ਹੀ ਨਗਾਰ ਵਿੱਚੋਂ ਲੰਘਿਆ, ਭਾਵੇਂ ਸਾਡੇ ਘਰ ਵਿੱਚ ਪੈਸਿਆਂ ਦੀ ਤੰਗਿਆ, ਪਰ ਫੇਰ ਵੀ ਦਾਦੇ ਨੇ ਅੱਜ ਟੁੱਟੀ ਸਾਡੀ ਗੰਢਿਆ। ਆ ਮੌਤ ਪਿੱਛੋਂ ਜ਼ਿੰਦਗੀ ਏ ਫੇਰ ਤੇ ਗਾਤਰੂਗੀ, ਵੇਖੀ ਘਾਉਗੇ ਚੁੱਲਿਆਂ ਤੇ ਫੇਰ ਦੇਗ ਬਣੂਗੀ, ਵੇਖੀ ਘਾਉਗੇ ਚੁੱਲਿਆਂ ਤੇ ਫੇਰ ਦੇਗ ਬਣੂਗੀ। ਨਿੱਤ ਪੀੜ ਦੂਣੀ ਹੁੰਦੀ ਆ ਕਿਸਾਨੀ ਵਾਲੇ ਸਲ ਦੀ, ਗੌਰਮੈਂਟ ਗੱਲ ਕੋਈ ਕਰੇ ਨਾ ਸਾਡੇ ਹੱਲ ਦੀ, ਰਹੇ ਫੇਰ ਵੀ ਗੁਰਾਂ ਦੀ ਬਾਣੀ ਸੜਕਾਂ ਤੇ ਚੱਲਦੀ, ਜੈਕਾਰਿਆਂ ਦੀ ਗੂੰਜ ਵਿੱਚ ਸਾਡੀ ਰਾਖ ਛਣੂਗੀ, ਵੇਖੀ ਘਾਉਗੇ ਚੁੱਲਿਆਂ ਤੇ ਫੇਰ ਦੇਗ ਬਣੂਗੀ, ਵੇਖੀ ਘਾਉਗੇ ਚੁੱਲਿਆਂ ਤੇ ਫੇਰ ਦੇਗ ਬਣੂਗੀ। ਅਸੀਂ ਭੁੱਲੇ ਨੀ ਦਰਦ ਗਲ ਟਹਿਰ ਪਾ ਕੇ ਸਾੜੇ ਦਾ, ਉੱਤੋਂ ਅੱਤਵਾਦੀ ਕਹਿੰਦਾ ਮੂੰਹ ਮੀਡੀਆ ਹੰਕਾਰੇ ਦਾ, ਸਾਨੂੰ ਆ ਗਿਆ ਬਚਾਉਂਦਾ ਕੀਤਾ ਬਾਬੇ ਜੋ ਜਾੜੇ ਦਾ, ਖੇਲ ਰੋਂਦੇ ਦੀ ਕਲਮ ਸਦਾ ਦੁੱਖ ਦੁੱਖ ਖਣੂਗੀ, ਦੇਖੀ ਗਾਉਗੇ ਚੁੱਲਿਆਂ ਤੇ ਫੇਰ ਦੇਗ ਬਣੂਗੀ ਵੇਖੀ ਗਾਉਗੇ ਚੁੱਲਿਆਂ ਤੇ ਫੇਰ ਦੇਗ ਬਣੂਗੀ ਰਹੇ ਚੜਦੇ ਸਾਡੇ ਤੇ ਬੜੇ ਕਾਲੇ ਨੀਲੇ ਤਾਰੇ ਨੇ ਨਿੱਤ ਨੌਜਵਾਨ ਸਾਡੇ ਜਾਂਦੇ ਰਹੇ ਮਾਰੇ ਨੇ ਫੇਰ ਵੀ ਸਾਹ ਚ ਸਾਡੇ ਹੌਸਲੇ ਤੇ ਨਾਰੇ ਨੇ ਵੇਖੀ ਕੁੱਖ ਸਾਡੀ ਮਿੱਟੀ ਦੀ ਸਰਾਬੇ ਫੇਰ ਜਣੂਗੀ ਵੇਖੀ ਗਾਉਗੇ ਚੁੱਲਿਆਂ ਤੇ ਫੇਰ ਦੇਗ ਬਣੂਗੀ ਵੇਖੀ ਗਾਉਗੇ ਚੁੱਲਿਆਂ ਤੇ ਫੇਰ ਦੇਗ ਬਣੂਗੀ
ਜੀ ਦੋਸਤੋ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਲਹਿਰਾਂ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਇਸ ਵੇਲੇ ਮੈਲਬਰਨ ਸਟੂਡੀਓ ਤੋਂ ਔਰ ਇਸ ਪ੍ਰੋਗਰਾਮ ਦੇ ਵਿੱਚ ਹੁਣੇ ਇੱਕ ਗੀਤ ਤੁਹਾਡੀ ਨਜ਼ਰ ਕੀਤਾ ਸੀਗਾ ਔਰ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਔਰ ਅੱਜ ਪ੍ਰੋਗਰਾਮ ਦੇ ਵਿੱਚ ਜਿਹੜਾ ਅਗਲਾ ਸਿਲਸਿਲਾ ਉਹ ਆਪਾਂ ਵਿਰਸੇ ਦਾ ਸਿੱਖ ਵਿਰਸੇ ਤੇ ਇਤਿਹਾਸ ਦਾ ਵੀ ਤੁਹਾਡੇ ਨਾਲ ਸਾਂਝਾ ਕਰਨਾ ਪਰ ਉਸ ਤੋਂ ਵੀ ਪਹਿਲਾਂ ਆਪਾਂ ਜਾਣਨਾ ਜ਼ਰੂਰ ਚਾਹਾਂਗੇ ਕਿ ਪਿਛਲੇ ਹਫ਼ਤੇ ਕਿਉਂਕਿ ਲੌਂਗ ਵੀਕਐਂਡ ਸੀਗਾ ਮੈਲਬਰਨ ਦੇ ਵਿੱਚ ਹੀ ਨਹੀਂ ਆਸਟ੍ਰੇਲੀਆ ਦੇ ਵਿੱਚ ਹਨਾ ਔਰ ਇਸ ਲੌਂਗ ਵੀਕਐਂਡ ਦੌਰਾਨ ਤੁਹਾਡੇ ਬਹੁਤ ਸਾਰੇ ਪਲਾਨ ਸੀਗੇ ਕਿਉਂਕਿ ਜਿਹੜੇ ਲੋਕ ਛੁੱਟੀਆਂ ਨਹੀਂ ਲੈ ਸਕਦੇ ਹੁੰਦੇ ਹਨਾ ਕਿਉਂਕਿ ਬਹੁਤੇ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਤਾਂ ਛੁੱਟੀਆਂ ਸਟੂਡੈਂਟਸ ਦੇ ਨਾਲ ਹੋ ਜਾਂਦੀਆਂ ਔਰ ਇਹ ਛੁੱਟੀਆਂ ਉਹਨਾਂ ਦੀਆਂ ਕਾਫੀ ਲੰਬੀਆਂ ਹੁੰਦੀਆਂ ਪਰ ਬਾਕੀ ਲੋਕ ਜਿਹੜੇ ਆ ਹਮੇਸ਼ਾ ਲੌਂਗ ਵੀਕਐਂਡ ਤੇ ਕੁਛ ਨਾ ਕੁਛ ਪਲਾਨ ਕਰਦੇ ਆ ਔਰ ਉਸੇ ਪਲਾਨ ਤਹਿਤ ਫਿਰ ਘੁੰਮਣ ਦੇ ਜਿਹੜੇ ਪ੍ਰੋਗਰਾਮ ਆ ਉਹ ਬਣਦੇ ਆ ਜਾਂ ਫਿਰ ਗੈਟ ਟੁਗੈਦਰਸ ਹੁੰਦੀਆਂ ਵਿਕਟੋਰੀਆ ਦੇ ਵਿੱਚ ਖਾਸ ਤੌਰ ਦੇ ਉੱਤੇ ਹੁਣ 30 ਜਣਿਆਂ ਨੂੰ ਅਲਾਓ ਕਰ ਦਿੱਤਾ ਔਰ 30 ਲੋਕ ਜਿਹੜੇ ਆ ਉਹ ਇੱਕ ਘਰ ਦੇ ਵਿੱਚ ਵੀ ਇਕੱਠੇ ਹੋ ਸਕਦੇ ਆ ਬਾਕੀ ਬਾਹਰ ਤਾਂ ਤੁਸੀਂ ਆਊਟਡੋਰ ਤਾਂ ਜਾ ਹੀ ਸਕਦੇ ਹੋ ਪਿਕਨਿਕ ਦੇ ਲਈ ਜਾਂ ਹੋਰ ਘੁੰਮਣ ਫਿਰਨ ਦੇ ਲਈ ਹਨਾ ਸੋ ਇਸ ਤਰ੍ਹਾਂ ਦੇ ਜਿਹੜੇ ਤੁਹਾਡੇ ਵੀ ਰੁਝੇਵੇਂ ਰਹੇ ਹੋਣਗੇ ਔਰ ਪਿਛਲੇ ਹਫ਼ਤੇ ਪ੍ਰੋਗਰਾਮ ਦੇ ਵਿੱਚ ਮੈਂ ਵੀ ਹਾਜ਼ਰ ਨਹੀਂ ਹੋ ਸਕੀ ਉਹਦੇ ਲਈ ਮੈਂ ਤੁਹਾਡੇ ਤੋਂ ਮਾਫ਼ੀ ਵੀ ਚਾਹੁੰਦੀ ਹਾਂ ਔਰ ਇਸੇ ਤਰ੍ਹਾਂ ਦਾ ਇੱਕ ਜਿਹੜਾ ਰੁਝੇਵਾਂ ਸੀ ਉਹ ਮੇਰਾ ਵੀ ਸੀ ਪਰ ਅਸੀਂ ਜਿੱਥੇ ਵੀ ਜਾਂਦੇ ਹਾਂ ਇਹ ਮਹਿਸੂਸ ਜ਼ਰੂਰ ਕਰਦੇ ਹਾਂ ਕਿ ਇਸ ਵੇਲੇ ਚਾਹੇ ਸਾਡੇ ਇਕੱਠ ਨੇ ਚਾਹੇ ਸਾਡੇ ਕੋਈ ਹੋਰ ਰੁਝੇਵੇਂ ਨੇ ਜਾਂ ਅਸੀਂ ਕਿਤੇ ਬਾਹਰ ਘੁੰਮਣ ਜਾਂਦੇ ਹਾਂ ਉੱਥੇ ਵੀ ਇੱਕੋ ਹੀ ਚਿੰਤਾ ਹੈ ਇਸ ਵੇਲੇ ਇੱਕੋ ਹੀ ਵਿਸ਼ਾ ਸਾਡੇ ਕੋਲ ਜਿਹਦੇ ਉੱਤੇ ਗੱਲਬਾਤ ਤੁਰ ਪੈਂਦੀ ਹੈ ਆਪ ਮੁਹਾਰੇ ਹਨਾ ਅਸੀਂ ਬਾਹਰ ਜਾਂਦੇ ਹਾਂ ਉੱਥੇ ਜਦੋਂ ਸਿਸਟਮ ਦੇਖਦੇ ਹਾਂ ਸਰਕਾਰ ਦਾ ਰਵੱਈਆ ਦੇਖਦੇ ਹਾਂ ਜਾਂ ਸਰਕਾਰ ਦਾ ਸਹਿਯੋਗ ਦੇਖਦੇ ਹਾਂ ਸਪੋਰਟ ਦੇਖਦੇ ਹਾਂ ਸੁਵਿਧਾਵਾਂ ਦੇਖਦੇ ਹਾਂ ਉੱਥੇ ਫਿਰ ਘੁੰਮ ਫਿਰਾ ਕੇ ਜਿਹੜੀ ਗੱਲ ਹੈ ਉਹ ਸਰਕਾਰ ਦੀ ਭੂਮਿਕਾ ਦੇ ਉੱਤੇ ਆ ਜਾਂਦੀ ਹੈ ਸਰਕਾਰ ਦੇ ਰੋਲ ਦੇ ਉੱਤੇ ਆ ਜਾਂਦੀ ਹੈ ਹਨਾ ਸੋ ਇਹੋ ਜਿਹਾ ਹੀ ਕੁਝ ਜਿਹੜਾ ਅਹਿਸਾਸ ਹੈ ਉਹ ਪਲ ਪਲ ਸਾਨੂੰ ਹੋ ਰਿਹਾ ਤੁਹਾਨੂੰ ਵੀ ਇਹੋ ਜਿਹਾ ਅਹਿਸਾਸ ਜ਼ਰੂਰ ਹੋ ਰਿਹਾ ਹੋਵੇਗਾ ਔਰ ਬਾਰ ਬਾਰ ਗੱਲ ਉੱਥੇ ਹੀ ਆਉਂਦੀ ਹੈ ਕਿ ਏਕਾ ਕਾਇਮ ਹੋਣਾ ਬਹੁਤ ਜ਼ਰੂਰੀ ਹੈ ਇਸ ਵੇਲੇ ਜੋ ਮੰਜ਼ਰ ਹੈ ਔਰ ਸਰਕਾਰਾਂ ਨੂੰ ਮੂੰਹ ਤੋੜ ਜਵਾਬ ਦੇਣ ਦਾ ਸਭ ਤੋਂ ਵੱਡਾ ਤੇ ਵਧੀਆ ਜਿਹੜਾ ਹਥਿਆਰ ਹੈ ਉਹ ਸਿਰਫ ਇਹੀ ਹੈ ਕਿ ਅਸੀਂ ਏਕੇ ਦੀ ਤਾਕਤ ਦੇ ਨਾਲ ਉਹਨਾਂ ਨੂੰ ਜਵਾਬ ਦੇਈਏ ਸੋ ਜਿਸ ਤਰ੍ਹਾਂ ਦਾ ਜ਼ੁਲਮ ਜਿਸ ਤਰ੍ਹਾਂ ਦੇ ਨੌਜਵਾਨਾਂ ਦੇ ਉੱਤੇ ਤਸ਼ੱਦਦ ਕੀਤੇ ਗਏ ਪਿਛਲੇ ਦਿਨੀ ਉਹ ਵੀ ਆਪਣੇ ਆਪ ਦੇ ਵਿੱਚ ਸਰਕਾਰ ਦੇ ਰੋਲ ਨੂੰ ਸਾਡੀਆਂ ਅੱਖਾਂ ਦੇ ਸਾਹਮਣੇ ਲਿਆਉਂਦੇ ਆ ਸੋ ਇਸ ਕਰਕੇ ਅੱਜ ਜਦੋਂ ਵੀ ਅਸੀਂ ਜਿੱਥੇ ਵੀ ਬੈਠੇ ਆ ਜਿੱਥੇ ਵੀ ਆਪਣੇ ਕੰਮ ਕਾਜ ਕਰਦੇ ਆ ਉੱਥੇ ਇਹ ਵਿਸ਼ਾ ਇਹ ਚਿੰਤਾ ਇਹ ਚਿੰਤਨ ਜਿਹੜਾ ਉਹ ਜ਼ਰੂਰ ਤੁਰ ਰਿਹਾ ਸੋ ਤੁਹਾਡਾ ਵੀ ਜਿਹੜਾ ਵੀਕਐਂਡ ਹੈ ਉਹ ਲੌਂਗ ਵੀਕਐਂਡ ਸੀ ਔਰ ਇਸ ਵੀਕਐਂਡ ਦੌਰਾਨ ਤੁਹਾਡਾ ਕੀ ਰੁਝੇਵਾਂ ਰਿਹਾ ਇਹ ਵੀ ਸਾਡੇ ਨਾਲ ਜ਼ਰੂਰ ਤੁਸੀਂ ਸਾਂਝਾ ਕਰਿਓ ਪਰ ਨਾਲ ਨਾਲ ਜਿਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ ਉਹਦੇ ਉੱਤੇ ਆਪਣੇ ਵਿਚਾਰ ਵੀ ਜ਼ਰੂਰ ਭੇਜਦੇ ਰਹੋ ਤੇ ਇਸ ਵੇਲੇ ਸਾਡੇ ਨਾਲ ਸਿੱਖ ਵਿਰਸਾ ਤੇ ਇਤਿਹਾਸ ਦੇ ਇਸ ਸਿਲਸਿਲੇ ਦੇ ਵਿੱਚ ਜੁੜ ਚੁੱਕੇ ਨੇ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ USA ਤੋਂ ਉਨ੍ਹਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਜੀ ਦਿਲਬਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸਵਾਗਤ
ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਜੀ ਸੋ ਦਿਲਬਰ ਸਾਹਿਬ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਔਰ ਸਿਆਟਲ ਦੇ ਵਿਚ ਕਿਸ ਤਰ੍ਹਾਂ ਦਾ ਮਾਹੌਲ ਹੈ ਖਾਸ ਤੌਰ ਤੇ ਜਦੋਂ USA ਦੀ ਗੱਲ ਕਰਦੇ ਹਾਂ ਤੇ USA ਜਿਹੜਾ ਉਹ ਵੀ ਬੜਾ ਵਖਰੇਵਿਆਂ ਵਾਲਾ ਇੱਕ ਦੇਸ਼ ਹੈ ਕਿਉਂਕਿ ਬਹੁਤ ਵੱਡਾ ਹੋਣ ਕਰਕੇ ਸਾਰੇ ਸੂਬਿਆਂ ਦੇ ਵਿਚ ਲਗਭਗ ਵੱਖੋ ਵੱਖਰਾ ਜਿਹਾ ਹੀ ਮਾਹੌਲ ਹੁੰਦਾ ਹੈ ਮੌਸਮ ਦਾ ਵੀ ਬਹੁਤ ਵਖਰੇਵਾਂ ਜਿਹੜਾ ਉਹ ਸੁਣਨ ਨੂੰ ਮਿਲਦਾ ਤੇ ਸਿਆਟਲ ਦਾ ਕੀ ਇਸ ਵੇਲੇ ਹਾਲ ਆ
ਬਹੁਤ ਵਧੀਆ ਜੀ ਮੌਸਮ ਤੇ ਇਸ ਵਕਤ ਤਿੰਨ ਮਹੀਨੇ ਹੋ ਰਹੀ ਹੈ
ਜੀ,
ਦੋ ਤਿੰਨ ਦਿਨ ਹੋ ਗਏ ਧੁੱਪ ਨਿਕਲੀ, ਧੁੱਪ ਨਿਕਲੀ ਨਹੀਂ ਤੇ ਬਾਕੀ ਇਥੋਂ ਦੀ ਵਾਸ਼ਿੰਗਟਨ ਸਟੇਟ ਨੇ ਆਪਣੇ 55 ਸਾਲ ਤੋਂ ਲੈ ਕੇ 75 ਸਾਲ ਦੀ ਉਮਰ ਦੇ ਵਰਗ ਦੇ ਜਿਹੜੇ ਬੰਦੇ ਆ
ਜੀ,
ਜੋ ਵੀ ਲੋਕ ਹੈ ਉਹਨਾਂ ਨੂੰ ਟੀਕਾ ਲਾਉਣ ਲਈ ਵੈਬਸਾਈਟ ਤੇ ਬੁਕਿੰਗ ਕਰਨ ਦਾ ਆਰਡਰ ਕੀਤਾ ਹੋਇਆ
ਜੀ,
ਉਹ ਨਵੀਂ ਬੁਕਿੰਗ ਕਰਾ ਕੇ ਟੀਕਾ ਲਵਾ ਆਇਆ ਤੇ ਪਹਿਲਾ ਟੀਕਾ ਲੱਗ ਗਿਆ ਤੇ ਦੂਸਰਾ ਟੀਕਾ ਲੱਗਣਾ ਜੇ
ਤੇ
ਮਹਾਰਾਜ ਖੈਰ ਕਰੇ।
ਬਿਲਕੁਲ ਬਿਲਕੁਲ ਸਰ, ਜਿਹੜੀ ਵੈਕਸੀਨ ਹੈ ਕੋਰੋਨਾ ਵਾਇਰਸ ਦੀ ਉਹ USA ਦੇ ਵਿਚ ਮਿਲਣੀ ਸ਼ੁਰੂ ਹੋ ਗਈ ਹੈ, ਜਿਵੇਂ ਤੁਸੀਂ ਦੱਸਿਆ ਕਿ ਇਹ ਜਿਹੜੀ ਇਸ ਵੇਲੇ ਸ਼ੁਰੂਆਤ ਹੈ ਉਹ 50 ਤੋਂ ਉੱਪਰ ਵਰਗ ਜਿਹੜਾ ਉਮਰ ਵਰਗ ਹੈ ਉਹਨਾਂ ਨੂੰ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਪਹਿਲਾਂ ਜਿਹੜਾ ਉੱਥੇ ਰਾਊਂਡ ਚੱਲਿਆ ਸੀ ਉਹ ਸੀ ਡਾਕਟਰਾਂ ਤੇ ਨਰਸਾਂ ਦੇ ਲਈ ਹਨਾ, ਔਰ ਹੁਣ ਉਸ ਤੋਂ ਬਾਅਦ ਆਮ ਨਾਗਰਿਕਾਂ ਦੇ ਉੱਤੇ ਵੀ। ਜੀ ਜੀ ਅੱਛਾ ਦਿਲਬਰ ਸਾਹਿਬ, ਤੁਹਾਡਾ ਇਹ ਤਜਰਬਾ ਕਿਦਾਂ ਰਿਹਾ? ਹਾਂਜੀ ਤੁਹਾਡਾ ਤਜਰਬਾ ਕਿਵੇਂ ਰਿਹਾ? ਕਿਉਂਕਿ ਜਿੰਨਾ ਕੁ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਸੁਣਿਆ ਜਾਂ ਫਿਰ ਜਿਹੜੇ ਸਾਡੇ ਆਪਣੇ ਜਾਣੂ ਨੇ ਹਨਾ ਉਹਨਾਂ ਦੇ ਰਾਹੀਂ ਸੁਣਿਆ ਤਾਂ ਪਤਾ ਇਹੀ ਲੱਗਿਆ ਕਿ ਕਈਆਂ ਨੂੰ ਰਿਐਕਸ਼ਨ ਵੀ ਬਹੁਤ ਤਰ੍ਹਾਂ ਦੇ ਆਏ ਆ ਸਾਹਮਣੇ। ਜੀ
ਹਾਂਜੀ ਹਾਂਜੀ, ਇਸ ਤਰ੍ਹਾਂ ਜੀ ਬੇਸਿਕ ਸਿਸਟਮ ਬੜਾ ਸਿਸਟਮੈਟਿਕਲੀ, ਮੈਂ ਵੈਸੇ ਸਲਾਮ ਕਰਦਾ ਇਥੋਂ ਦੀ ਸਰਕਾਰਾਂ ਨੂੰ, ਬਹੁਤ ਅੱਛੇ ਤਰੀਕੇ ਦੇ ਨਾਲ ਡੀਲ ਕਰਦੇ ਆ, ਬੜੇ ਤਰੀਕੇ ਨਾਲ ਤੁਹਾਨੂੰ ਉੱਥੇ ਸੈਂਟਰ ਚ ਲੈ ਕੇ ਜਾਂਦੇ ਆ, ਉੱਥੇ ਤੁਹਾਡੇ ਇੰਜੈਕਸ਼ਨ ਲਾਉਂਦੇ ਆ ਤੇ ਵੈਸੇ ਕਈਆਂ ਨੂੰ ਰਿਐਕਸ਼ਨ ਹੋ ਵੀ ਰਹੇ ਆ, ਕਈਆਂ ਦੇ ਸਿਰ ਦਰਦ ਹੋ ਰਹੇ ਆ, ਕਈਆਂ ਦੀ ਬਾਂਹ ਦੁਖ ਰਹੀ, ਕਈਆਂ ਨੂੰ ਬੁਖਾਰ ਚੜ ਰਿਹਾ, ਪਰ ਸਤਿਗੁਰ ਦੀ ਰਹਿਮਤ ਨਾਲ ਅਜੇ ਕੋਈ ਐਸੇ ਤਰ੍ਹਾਂ ਦਾ ਸਿਮਟਮ ਮੈਨੂੰ ਤੇ ਨਹੀਂ ਆਇਆ, ਬਸ ਟੀਕਾ ਲੱਗ ਗਿਆ ਤੇ ਤੰਦਰੁਸਤ ਮਹਿਸੂਸ ਕਰ ਰਹੇ ਹਾਂ।
ਠੀਕ ਠੀਕ, ਤੇ ਇਹਦੀ ਫਿਰ ਅਗਲੀ ਜਿਹੜੀ ਡੋਜ਼ ਹੈ ਉਹ ਕਿੰਨੇ ਦਿਨਾਂ ਤੱਕ ਉਹਨਾਂ ਨੇ ਕਿਹਾ ਕਿ ਤੁਸੀਂ ਲੈ ਸਕਦੇ ਹੋ?
ਉਹ 21 ਦੇਖੋ, ਦੋ ਇੱਥੇ ਕੰਪਨੀਆਂ ਦੇ ਹੈ ਟੀਕੇ, ਇੱਕ ਤੇ ਫਾਈਜ਼ਰ ਕੰਪਨੀ ਹੈ ਤੇ ਇੱਕ ਮਾਡਰਨਾ ਹੈ, ਤੋ ਇੱਕ ਜਿਹੜੀ ਫਾਈਜ਼ਰ ਹੈ ਜਾਂ 21 ਦਿਨ ਬਾਅਦ ਹੈ ਲੱਗਦਾ ਤੇ ਦੂਸਰੀ ਜਿਹੜੀ ਹੈ ਉਹ 28 ਦਿਨ ਬਾਅਦ ਲੱਗਦਾ, ਸੋ 21 ਦਿਨ ਬਾਅਦ ਹੁਣ ਦੁਬਾਰਾ ਫਿਰ ਦੂਸਰੀ ਡੋਜ਼ ਲੱਗੇਗੀ।
ਠੀਕ ਹੈ ਠੀਕ ਹੈ, ਸੋ ਜਿਹੜੇ ਵੀ ਤੁਹਾਡੇ ਉੱਥੇ ਨਾਲ ਵਾਲੇ ਤੁਹਾਡੀ ਉਮਰ ਵਰਗ ਦੇ ਹੋਰ ਲੋਕ ਹੈ ਉਹਨਾਂ ਨੂੰ ਵੀ ਜ਼ਰੂਰ ਇਹ ਜਿਹੜਾ ਟੀਕਾ ਉਹ ਲੱਗ ਚੁੱਕਿਆ ਹੋਣਾ ਤੇ ਤੁਹਾਡੇ ਆਪਣੇ ਆਲੇ ਦੁਆਲੇ ਦੇ ਵਿੱਚ ਕਿਸ ਤਰ੍ਹਾਂ ਦਾ ਇਹਦਾ ਅਸਰ ਹੈ ਦਿਖਾਈ ਦੇ ਰਿਹਾ?
ਨਹੀਂ ਬੜਾ ਅੱਛਾ ਜੀ, ਠੀਕ ਹੈ, ਮਤਲਬ ਸਾਰੇ ਲੋਕ ਜਾ ਰਹੇ ਆਪਣੀ ਜਿੰਮੇਵਾਰੀ ਸਮਝ ਰਹੇ ਆ ਕਿ ਸਾਨੂੰ ਇਹ ਇੰਜੈਕਸ਼ਨ ਲਵਾਉਣਾ ਚਾਹੀਦਾ, ਕਿਉਂਕਿ ਮਹਾਮਾਰੀ ਬਹੁਤ ਕੈਲੀਫੋਰਨੀਆ ਦੇ ਵਿੱਚ ਸੁਣਨ ਵਿੱਚ ਆਇਆ ਇੰਨੀ ਫੈਲ ਚੁੱਕੀ ਹੈ ਵੀ ਸਾਰੇ ਹੋਸਪਿਟਲ ਭਰੇ ਪਏ ਆ ਤੇ ਹੁਣ ਤੇ ਆਰਟੀਫਿਸ਼ਲ ਹੋਸਪਿਟਲ ਬਣਾ ਕੇ ਉੱਥੇ ਮਰੀਜ਼ਾਂ ਨੂੰ ਰੱਖਿਆ ਜਾ ਰਿਹਾ, ਸੋ ਇਸ ਕਰਕੇ ਇੱਥੋਂ ਦੀਆਂ ਸਰਕਾਰਾਂ ਬੜਾ ਉਦਮ ਉਪਰਾਲਾ ਕਰ ਰਹੀਆਂ ਕਿ ਇਸ ਮਹਾਮਾਰੀ ਤੋਂ ਜਿੰਨਾ ਵੀ ਲੋਕਾਂ ਨੂੰ ਬਚਾਇਆ ਜਾ ਸਕੇ ਚੰਗੀ ਗੱਲ ਹੈ।
ਠੀਕ, ਸੋ ਬਹੁਤ ਵਧੀਆ, ਤੁਹਾਡੇ ਤੋਂ
ਟੀਕੇ ਜਲਦੀ ਤੋਂ ਜਲਦੀ ਲਓ
ਜੀ, ਸੋ ਤੁਹਾਡੇ ਤੋਂ ਜਾਣ ਕੇ ਜ਼ਰੂਰ ਥੋੜੀ ਜਿਹੀ ਤਸੱਲੀ ਵੀ ਹੋਈ ਹੈ, ਕਿਉਂਕਿ ਹੁਣ ਤੱਕ ਜ਼ਿਆਦਾਤਰ ਸੁਣਨ ਦੇ ਵਿੱਚ ਇਹੀ ਆਇਆ ਸੀ, ਪਰ ਕੁਛ ਕੁ ਜਾਣੂ ਜਿਹੜੇ ਮੈਡੀਕਲ ਲਾਈਨ ਦੇ ਵਿੱਚ ਮੇਰੇ ਨਾਲ ਵੀ ਕੁਛ ਜੁੜੇ ਹੋਏ ਨੇ ਉਹਨਾਂ ਨੇ ਵੀ ਕੁਛ ਲੋਕਾਂ ਨੇ ਸੈਕਿੰਡ ਡੋਜ਼ ਜਿਹੜੀ ਉਹ ਵੀ ਲਵਾਈ ਹੈ, ਔਰ ਖਾਸ ਤੌਰ ਦੇ ਉੱਤੇ ਮੈਡੀਕਲ ਖੇਤਰ ਦੇ ਵਿੱਚ ਜਿਹੜੇ ਕੰਮ ਕਰ ਰਹੇ ਆ ਉਹਨਾਂ ਨੇ ਵੀ ਮੇਰੇ ਨਾਲ ਕੁਛ ਤਜਰਬੇ ਜਿਹੜੇ ਸੀ ਉਹ ਸਾਂਝੇ ਕੀਤੇ ਸੀ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਕਿ ਜਿਹੜੀਆਂ ਮੈਡੀਕਲ ਟੀਮਸ ਆ ਉਹਨਾਂ ਨੂੰ ਤਕਰੀਬਨ ਸਾਰਿਆਂ ਨੂੰ ਸੈਕਿੰਡ ਡੋਜ਼ ਜਿਹੜੀ ਆ ਉਹ ਦੇ ਦਿੱਤੀ ਜਾ ਚੁੱਕੀ ਆ, ਪਰ ਰਿਐਕਸ਼ਨ ਜਿਹੜੇ ਆ ਉਹ ਜ਼ਰੂਰ ਕੁਛ ਇੱਦਾਂ ਦੇ ਸੀ, ਸਿਮਟਮਸ ਜਿਹੜੇ ਸੀ ਉਹਨਾਂ ਨੂੰ ਲਾਉਣ ਤੋਂ ਬਾਅਦ ਵਿਸ਼ੇਸ਼ ਤੌਰ ਦੇ ਉੱਤੇ ਡਾਕਟਰਾਂ ਦੇ ਉੱਤੇ ਜਾਂ ਨਰਸਾਂ ਦੇ ਉੱਤੇ ਜਿਹੜੇ ਰਿਐਕਸ਼ਨ ਆ ਉਹ ਜ਼ਰੂਰ ਸਾਹਮਣੇ ਆਏ। ਹੋ ਸਕਦਾ ਉਹ ਜਿਹੜੀ ਵੈਕਸੀਨ ਸੀ ਉਹ ਦੂਸਰੀ ਸੀ, ਜਿਵੇਂ ਤੁਸੀਂ ਦੱਸਿਆ ਤੁਹਾਨੂੰ ਫੇਜ਼ਰ ਲੱਗੀ ਆ, ਉਹਨਾਂ ਨੂੰ ਜਿਹੜੀ ਮੈਡੋਨਾ ਜਿਹੜੀ ਆ ਉਹ ਵੈਕਸੀਨ ਜਿਹੜੀ ਸੀ ਉਹ ਲਗਾਈ ਗਈ ਸੀ, ਔਰ ਦੋਵਾਂ ਦੇ ਹੀ ਹੋ ਸਕਦਾ ਪ੍ਰਭਾਵ ਵੀ ਵੱਖੋ ਵੱਖਰੇ ਹੋਣ, ਪਰ ਤੁਹਾਡੇ ਤੋਂ ਸੁਣ ਕੇ ਤਸੱਲੀ ਜ਼ਰੂਰ ਹੋਈ ਹੈ ਕਿ ਇਹ ਜਿਹੜੀ ਵੈਕਸੀਨ ਆ ਇਹ ਜੇ ਲਗਵਾਉਣੇ ਆ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਚਾਅ ਆ ਉਹ ਆਪਣਾ ਜ਼ਰੂਰ ਕੀਤਾ ਜਾ ਸਕਦਾ। ਖੈਰ ਹੁਣ ਦਿਲਬਰ ਸਾਹਿਬ ਆਪਾਂ ਮੁੜਦੇ ਆ। ਜੀ ਜੀ
ਜੀ, ਮੈਂ ਕਰ ਰਿਹਾ ਸੀ, ਮੈਂ ਕਿਹਾ ਜਿਵੇਂ ਆਪਾਂ ਫਲੂ ਸ਼ਾਟ ਦੇ ਵੀ ਇੰਜੈਕਸ਼ਨ ਲਵਾਉਣੇ ਆ ਸਾਲ ਬਾਅਦ, ਉਹਦਾ ਵੀ ਜਿਸ ਤਰ੍ਹਾਂ ਮਾੜਾ ਮੋਟਾ ਦਰਦ ਬਾਂਹ ਕਰਦੀ ਆ ਰਿਐਕਸ਼ਨ ਹੁੰਦਾ, ਉਹ ਇਸ ਤਰ੍ਹਾਂ ਦਾ ਮਹਿਸੂਸ ਹੁੰਦਾ, ਕੋਈ ਹੋਰ ਤੇ ਕੋਈ ਮੈਨੂੰ ਤੇ ਕੋਈ ਜਿਆਦਾ ਮਹਿਸੂਸ ਨਹੀਂ ਹੋਇਆ। ਚਲੋ ਸਤਿਗੁਰੂ ਸਭ ਤੇ ਰਹਿਮਤ ਕਰਨ, ਸਭ ਇੰਜੈਕਸ਼ਨ ਜਰੂਰ ਲਵਾਉਣਾ ਚਾਹੀਦਾ ਸਾਨੂੰ ਇਸ ਮਹਾਮਾਰੀ ਤੋਂ ਬਚਣ ਲਈ।
ਜੀ ਜੀ ਬਿਲਕੁਲ, ਤੇ ਹੁਣ ਦਿਲਗੁਰ ਸਾਹਿਬ ਵਧਦੇ ਆਪਾਂ ਆਪਣੇ ਸਿਲਸਿਲੇ ਵੱਲ, ਔਰ ਅੱਜ ਦੇ ਸਿਲਸਿਲੇ ਦੇ ਵਿਚ ਅਸੀਂ ਜ਼ਰੂਰ ਜਿਵੇਂ ਹਮੇਸ਼ਾ ਬਾਤ ਜਿਹੜੀ ਆ ਗੱਲ ਜਿਹੜੀ ਆ ਉਹ ਤੋਰਦੇ ਆ ਆਪਣੇ ਸਿੱਖ ਵਿਰਸੇ ਤੇ ਇਤਿਹਾਸ ਦੇ ਨਾਲ ਸੰਬੰਧਿਤ, ਤੇ ਇਨ੍ਹਾਂ ਦਿਨਾਂ ਦੇ ਵਿਚ ਗੁਰੂ ਸ੍ਰੀ ਹਰ ਰਾਏ ਸਾਹਿਬ, ਸੱਤਵੇਂ ਗੁਰੂ ਸ੍ਰੀ ਗੁਰੂ ਹਰ ਰਾਏ ਸਾਹਿਬ ਦਾ ਜਿਹੜਾ ਗੁਰਪੁਰਬ ਹੈ ਉਹ ਵੀ ਆਉਣਾ, ਕਿਉਂਕਿ ਜਦੋਂ ਅਸੀਂ ਫੇਰ ਤਰੀਕਾਂ ਦਾ ਹੇਰ ਫੇਰ ਦੇਖਦੇ ਆ ਨਾ ਤਾਂ ਫੇਰ ਉਹ ਥੋੜਾ ਜਿਹਾ ਜ਼ਰੂਰ ਭੰਬਲ ਭੂਸਾ ਜਿਹੜਾ ਉਹ ਪਾਉਂਦਾ, ਔਰ ਅਸੀਂ ਹਮੇਸ਼ਾ ਹੀ ਇਹ ਗੱਲ ਕਰਦੇ ਹੁੰਨੇ ਆ ਕਿ ਉਸ ਤਰੀਕਾਂ ਦੇ ਹੇਰ ਫੇਰ ਦੇ ਵਿਚ ਪੈਣ ਤੋਂ ਬਿਨਾਂ ਸਾਡਾ ਜਿਹੜਾ ਮਕਸਦ ਹੈ, ਸਾਡਾ ਜਿਹੜਾ ਮਨੋਰਥ ਹੈ, ਉਹ ਅਸਲ ਦੇ ਵਿਚ ਗੁਰੂ ਸਾਹਿਬ ਦੇ ਜੀਵਨ ਤੇ ਉਪਦੇਸ਼ਾਂ ਤੋਂ ਹਨਾ ਕੁਛ ਨਾ ਕੁਛ ਹਾਸਲ ਕਰਨ ਦਾ ਹੁੰਦਾ, ਉਹਨਾਂ ਤੋਂ ਸੇਧ ਲੈਣ ਦਾ ਹੁੰਦਾ। ਸੋ ਇਸੇ ਕਰਕੇ ਇਸ ਸਿਲਸਿਲੇ ਦੇ ਵਿਚ ਅਸੀਂ ਇਹ ਗੱਲ ਤੋਰਦੇ ਆ, ਇਤਿਹਾਸ ਦੀ ਬਾਤ ਜਿਹੜੀ ਆ ਉਹ ਪਾਉਂਦੇ ਆ। ਸੋ ਗੁਰੂ ਸ੍ਰੀ ਹਰ ਰਾਏ ਸਾਹਿਬ ਦੇ ਜੀਵਨ ਦੇ ਉੱਤੇ ਅੱਜ ਜਿਹੜੀ ਗੱਲਬਾਤ ਆ ਜ਼ਰੂਰ ਅਸੀਂ ਕਰਨਾ ਚਾਹਵਾਂਗੇ। ਜੀ ਦਿਲਬਰ ਸਾਹਿਬ
ਜੀ, ਸੱਤਵੇਂ ਸਤਿਗੁਰੂ ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦਾ ਆਗਮਨ ਦਿਵਸ ਪਿਛਲੇ ਦਿਨ ਸੰਗਤਾਂ ਨੇ ਬੜੀ ਧੂਮ ਧਾਮ ਦੇ ਨਾਲ ਮਨਾਇਆ। ਸ੍ਰੀ ਗੁਰੂ ਹਰ ਰਾਏ ਸਾਹਿਬ ਦਾ ਜਨਮ 26 ਜਨਵਰੀ 1630 ਈਸਵੀ ਨੂੰ ਬਾਬਾ ਗੁਰਦਿੱਤਾ ਜੀ ਦੇ ਘਰ ਮਾਤਾ ਕਿਸ਼ਨ ਕੌਰ ਜੀ ਦੀ ਕੁੱਖ ਵਿਚੋਂ ਹੋਇਆ। ਮੈਂ ਦੱਸਣਾ ਚਾਹੁੰਦਾ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਦੇ 5 ਸਾਹਿਬਜ਼ਾਦੇ ਸੀ, ਬਾਬਾ ਸੂਰਜਮੱਲ, ਬਾਬਾ ਅਨੀ ਰਾਏ, ਬਾਬਾ ਗੁਰਦਿੱਤਾ, ਬਾਬਾ ਅਟਲ ਜੀ, ਔਰ ਸਭ ਤੋਂ ਛੋਟੇ ਸੀ ਤੇਗ ਬਹਾਦਰ ਜੀ। ਔਰ ਤੇਗ ਬਹਾਦਰ ਜੀ ਦਾ ਪਹਿਲਾ ਨਾਂ ਸੀ ਤਿਆਗਮੱਲ। ਸੋ ਗੁਰੂ ਹਰਗੋਬਿੰਦ ਪਾਤਸ਼ਾਹ ਤੋਂ ਬਾਅਦ ਗੁਰਗੱਦੀ ਤੇ ਹੱਕ ਬਣਦਾ ਸੀ ਬਾਬਾ ਗੁਰਦਿੱਤਾ ਜੀ ਦਾ, ਕਿਉਂਕਿ ਵੱਡੇ ਸਾਹਿਬਜ਼ਾਦੇ ਸੀ। ਤੇ ਇਤਿਹਾਸਕਾਰ ਲਿਖਦੇ ਵੀ ਇੱਕ ਦਿਨ ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਮਿਲਣ ਆਏ। ਉਹਨਾਂ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਸਵਾਲ ਕੀਤਾ, ਜੀ ਆਪ ਜੀ ਦੇ ਕਿਤਨੇ ਸਾਹਿਬਜ਼ਾਦੇ ਨੇ? ਤੇ ਗੁਰੂ ਹਰਗੋਬਿੰਦ ਪਾਤਸ਼ਾਹ ਹੱਥ ਜੋੜ ਕੇ ਕਹਿਣ ਲੱਗੇ, ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ 5 ਸਾਹਿਬਜ਼ਾਦੇ ਨੇ। ਤੇ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, ਇੱਕ ਸਾਹਿਬਜ਼ਾਦਾ ਸਾਨੂੰ ਭੇਟਾ ਕਰ ਦਿਓ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ, ਵੈਸੇ ਸਾਰੇ ਤੁਹਾਡੇ ਨੇ, ਤੁਸੀਂ ਜਿਸ ਬੱਚੇ ਦੀ ਕੰਡ ਤੇ ਹੱਥ ਰੱਖਦੇ ਹੋ ਤੁਹਾਡਾ। ਤੇ ਬਾਬਾ ਸ੍ਰੀ ਚੰਦ ਨੇ ਬਾਬਾ ਗੁਰਦਿੱਤਾ ਜੀ ਦੀ ਕੰਡ ਤੇ ਹੱਥ ਰੱਖ ਦਿੱਤਾ। ਦੇਖੋ ਅਜੇ ਕਿ ਬਾਬਾ ਸ੍ਰੀ ਚੰਦ ਜੀ ਉਦਾਸੀ ਸਨ, ਉਹਨਾਂ ਨੇ ਗ੍ਰਿਹਸਤ ਮਾਰਗ ਨਹੀਂ ਅਪਣਾਇਆ, ਲੇਕਿਨ ਉਹਨਾਂ ਨੇ ਉਦਾਸੀ ਸੰਪਰਦਾ ਦੀ ਜਿਹੜੀ ਵਾਲਡੋਰ ਸੀ ਉਹ ਇੱਕ ਗ੍ਰਿਹਸਤੀ ਦੇ ਹੱਥ ਵਿੱਚ ਦਿੱਤੀ। ਕਿਉਂਕਿ ਬਾਬਾ ਗੁਰਦਿੱਤਾ ਜੀ ਸ਼ਾਦੀ ਸ਼ੁਦਾ ਸਨ, ਬਾਬਾ ਗੁਰਦਿੱਤਾ ਜੀ ਦੀ ਸ਼ਾਦੀ ਬੀਬੀ ਮਾਤਾ ਨਿਹਾਲ ਕੌਰ ਦੇ ਨਾਲ ਬਟਾਲੇ ਦੇ ਵਿੱਚ ਹੋਈ ਸੀ। ਔਰ ਬਾਬਾ ਗੁਰਦਿੱਤਾ ਜੀ ਦੇ ਦੋ ਸਾਹਿਬਜ਼ਾਦੇ ਸੀ, ਇੱਕ ਸੀ ਧੀਰਮੱਲ ਤੇ ਇੱਕ ਸੀ ਹਰਕ੍ਰਿਸ਼ਨ। ਔਰ ਵੇਖੋ ਜਦੋਂ ਅਸੀਂ ਇਤਿਹਾਸ ਪੜ੍ਹਦੇ ਆ, ਇਤਿਹਾਸ ਇਸ ਗੱਲ ਤੇ ਗਵਾਹ ਆ ਵੀ ਇੱਕ ਦਿਨ ਔਰੰਗਜ਼ੇਬ ਨੇ ਗੁਰੂ ਹਰ ਰਾਏ ਪਾਤਸ਼ਾਹ ਨੂੰ ਦਰਬਾਰ ਵਿਚ ਸੱਦਿਆ। ਗੁਰੂ ਹਰ ਰਾਏ ਸਾਹਿਬ ਨੇ ਮਹਾਰਾਜ ਨੇ ਜਾਣ ਤੋਂ ਇਨਕਾਰ ਕਰਤਾ, ਕਹਿਣ ਲੱਗੇ ਜਿਹੜਾ ਪੁੱਤਰ ਜਿਹੜਾ ਬਾਦਸ਼ਾਹ ਆਪਣੀ ਪਿਓ ਦਾ, ਭਰਾਵਾਂ ਦਾ, ਧੀਆਂ ਦਾ ਸੱਕਾ ਨੀ ਬਣਿਆ, ਉਹ ਸਾਡਾ ਕਦੋਂ ਸੱਕਾ ਬਣਨ ਲੱਗਾ? ਮਹਾਰਾਜ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਤੇ ਸੰਗਤਾਂ ਨੇ ਕਿਹਾ, ਮਹਾਰਾਜ ਵੀ ਇਸ ਤਰ੍ਹਾਂ ਤੇ ਔਰੰਗਜ਼ੇਬ ਕਹੇਗਾ ਵੀ ਤੁਸੀਂ ਡਰ ਗਏ ਹੋ, ਤੁਸੀਂ ਉੱਥੇ ਕੋਈ ਨਾ ਕੋਈ ਚਾਹੇ ਆਪਣਾ ਪੁੱਤਰ ਹੀ ਭੇਜ ਦਿਓ। ਤੇ ਬਾਬਾ ਗੁਰੂ ਹਰ ਰਾਏ ਸਾਹਿਬ ਨੇ ਫਿਰ ਆਪਣੇ ਵੱਡੇ ਲੜਕੇ ਬਾਬਾ ਰਾਮ ਰਾਏ ਨੂੰ ਸੱਦਿਆ, ਕਹਿੰਦੇ ਬੇਟਾ ਔਰੰਗਜ਼ੇਬ ਦੇ ਦਰਬਾਰ ਵਿਚ ਜਾਓ ਤੇ ਸਾਡੀਆਂ 3 ਗੱਲਾਂ ਯਾਦ ਵੀ ਰੱਖਿਆ ਜੀ। ਔਰ ਮਹਾਰਾਜ ਨੇ 3 ਗੱਲਾਂ ਕਹਿ ਕੇ ਤੋਰਿਆ ਵੀ, ਇੱਕ ਤੇ ਔਰੰਗਜ਼ੇਬ ਦੇ ਦਰਬਾਰ ਵਿਚ ਕਰਾਮਾਤ ਨਾ ਵਿਖਾਈ, ਇੱਕ ਆਪਣੀ ਪਿੱਠ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਨਾ ਕਰੀ, ਤੇ ਇੱਕ ਤੀਸਰਾ ਬਚਨ ਕੀਤਾ ਮਹਾਰਾਜ ਨੇ ਵੀ ਬੇਟਾ ਜੇ ਤੈਨੂੰ ਕਿਤੇ ਲੋੜ ਪੈ ਗਈ ਨਾ ਤੇ ਉੱਥੇ ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ ਮੁੱਖ ਵਿਚੋਂ ਜੋ ਬਚਨ ਕਰੇਗਾ ਉਹ ਸੱਤ ਹੋ ਜਾਏਗਾ। ਮਹਾਰਾਜ ਨੇ ਪੂਰਨ ਸ਼ਕਤੀਆਂ ਦੇ ਕੇ ਬਾਬਾ ਰਾਮ ਰਾਏ ਨੂੰ ਔਰੰਗਜ਼ੇਬ ਦੇ ਦਰਬਾਰ ਵਿਚ ਭੇਜ ਦਿੱਤਾ। ਤੇ ਇਤਿਹਾਸਕਾਰਾਂ ਨੇ ਲਿਖਿਆ ਵੀ 72 ਕਰਾਮਾਤਾਂ ਔਰੰਗਜ਼ੇਬ ਦੇ ਦਰਬਾਰ ਵਿਚ ਬਾਬਾ ਰਾਮ ਨੇ ਵਿਖਾਈਆਂ, 72 ਕਰਾਮਾਤਾਂ। ਪਰ 72 ਕਰਾਮਾਤਾਂ ਵੇਖ ਕੇ ਵੀ ਔਰੰਗਜ਼ੇਬ ਖੁਸ਼ ਨਹੀਂ ਹੋਇਆ, ਉਹਨੇ ਬਾਬਾ ਰਾਮ ਰਾਏ ਦੇ ਅੱਗੇ ਇੱਕ ਸਵਾਲ ਖੜਾ ਕਰ ਦਿੱਤਾ। ਕਹਿੰਦਾ ਜੀ ਤੁਹਾਡੇ ਵੱਡੇ ਪੈਗੰਬਰ ਗੁਰੂ ਨਾਨਕ ਸਾਹਿਬ ਬਾਣੀ ਦੇ ਵਿਚ ਲਿਖ ਕੇ ਗਏ ਨੇ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘਰ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਇਹ ਇਸਲਾਮ ਤੇ ਸਿੱਧਾ ਹਮਲਾ। ਹੁਣ ਮੈਂ ਦੱਸਦਿਆਂ ਤੁਹਾਨੂੰ ਕਿ ਜਿਹੜੇ ਮੁਸਲਮਾਨ ਲੋਕ ਨੇ ਉਹ ਲਾਸ਼ ਨੂੰ ਅੱਗ ਨਹੀਂ ਲਾਉਂਦੇ।
ਜੀ ਜੀ
ਉਹਨਾਂ ਦਾ ਨਿਸ਼ਚਾ ਹੈ ਕਿ ਮਨੁੱਖ ਤੇ ਪਹਿਲੀ ਦੋਜਖ ਦੀ ਅੱਗ ਵਿਚ ਸੜ ਰਿਹਾ, ਇਹਨੂੰ ਅੱਗ ਲਾਉਣੀ ਠੀਕ ਨਹੀਂ। ਪਰ ਮਹਾਰਾਜ ਕਹਿੰਦੇ ਨੇ ਮਿੱਟੀ ਮੁਸਲਮਾਨ ਕੀ ਤੇਰੇ ਪਈ ਘੁਮਿਆਰ, ਜਦੋਂ ਘੁਮਿਆਰ ਨੇ ਭਾਂਡੇ ਬਣਾਉਣੇ ਹੁੰਦੇ ਨੇ ਉਹ ਚੀਕਣੀ ਮਿੱਟੀ ਦੀ ਭਾਲ ਵਿਚ ਨਿਕਲਦਾ ਤੇ ਚੀਕਣੀ ਮਿੱਟੀ ਹਮੇਸ਼ਾ ਸ਼ਮਸ਼ਾਨ ਭੂਮੀ ਵਿਚ ਮਿਲਦੀ ਏ। ਹੁਣ ਮਨੁੱਖ ਜਿਹੜੇ ਮੁਸਲਮਾਨ ਨੇ ਇਹ ਲਾਸ਼ ਨੂੰ ਦਫ਼ਨ ਕਰ ਦਿੰਦੇ ਨੇ ਤੇ ਲਾਸ਼ ਮਿੱਟੀ ਵਿਚ ਹੋ ਕੇ ਮਿੱਟੀ ਹੋ ਜਾਂਦੀ ਏ ਤੇ ਜਦੋਂ ਘੁਮਿਆਰ ਜਾਂਦਾ ਉਹ ਸ਼ਮਸ਼ਾਨ ਭੂਮੀ ਚੋਂ ਮਿੱਟੀ ਲਿਆ ਕੇ ਜਦੋਂ ਭਾਂਡੇ ਬਣਾਉਂਦਾ, ਭਾਂਡੇ ਬਣਾ ਕੇ ਫਿਰ ਉਹਨੂੰ ਅੱਗ ਵਿਚ ਸਾੜਦਾ। ਤੇ ਮਹਾਰਾਜ ਕਹਿੰਦੇ ਨੇ ਮਿੱਟੀ ਮੁਸਲਮਾਨ ਕੀ ਤੇਰੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਔਰੰਗਜ਼ੇਬ ਕਹਿੰਦਾ ਬਾਬਾ ਜੀ ਇਹ ਤਾਂ ਇਸਲਾਮ ਉੱਤੇ ਸਿੱਧਾ ਹਮਲਾ
ਜੀ।
ਤੇ ਬਾਬਾ ਰਾਮ ਰਾਏ ਡੋਲ ਗਿਆ, ਇਹ ਚਾਹੁੰਦਾ ਉਹ ਬਹੱਤਰ ਜਿੱਥੇ ਬਹੱਤਰ ਕਰਾਮਾਤਾਂ ਵਿਖਾਈਆਂ ਸੀ ਇੱਕ ਕਰਾਮਾਤ ਹੋਰ ਵਿਖਾ ਸਕਦਾ ਸੀ, ਉਹ ਲਾਸ਼ਾਂ ਨੂੰ ਜਲਦੀਆਂ ਹੋਈਆਂ ਵਿਖਾ ਸਕਦਾ ਸੀ
ਜੀ।
ਪਰ ਔਰੰਗਜ਼ੇਬ ਦੀਆਂ ਖੁਸ਼ਾਮਦ ਭਰੀਆਂ ਗੱਲਾਂ ਵਿਚ ਆ ਗਿਆ, ਕਹਿਣ ਲੱਗਾ ਜਹਾਂ ਪਣਾ ਤੁਹਾਨੂੰ ਕਿਸੇ ਨੇ ਗਲਤ ਦੱਸ ਦਿੱਤਾ, ਦਰਅਸਲ ਲਿਖਾਰੀ ਨੇ ਲਿਖਣਾ ਸੀ ਬੇਈਮਾਨ, ਗਲਤੀ ਦੇ ਨਾਲ ਉਹਦੇ ਕੋਲ ਮੁਸਲਮਾਨ ਲਿਖਿਆ ਗਿਆ ਹੈ, ਅਸਲ ਵਿਚ ਹੈ ਮਿੱਟੀ ਬੇਈਮਾਨ ਕੀ ਪੇੜੇ ਪਈ ਘੁਮਿਆਰ, ਘਰ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ।
ਜੀ ਜੀ
ਉਹਨੇ ਗੁਰਬਾਣੀ ਦੀ ਇੱਕ ਤੁੱਕ ਬਦਲ ਦਿੱਤੀ ਤੇ ਜਦੋਂ ਦਿੱਲੀ ਦੀਆਂ ਸੰਗਤਾਂ ਨੂੰ ਪਤਾ ਲੱਗਾ ਉਹਨਾਂ ਨੇ ਗੁਰੂ ਹਰ ਰਾਏ ਸਾਹਿਬ ਨੂੰ ਚਿੱਠੀ ਲਿਖ ਦਿੱਤੀ, ਮਹਾਰਾਜ ਸਾਡੇ ਮਨਾਂ ਵਿਚ ਗੁਰਬਾਣੀ ਦਾ ਜੋ ਸਤਿਕਾਰ ਸੀ ਉਹਦੇ ਪ੍ਰਤੀ ਸ਼ੰਕੇ ਪੈਦਾ ਹੋ ਗਏ ਤੇ ਗੁਰੂ ਹਰ ਰਾਏ ਸਾਹਿਬ ਕੀਰਤਪੁਰ ਦੇ ਵਿਚ ਦੀਵਾਨ ਲਾ ਕੇ ਬੈਠੇ ਸੀ ਜਾਂ ਦਿੱਲੀ ਦੀਆਂ ਸੰਗਤਾਂ ਨੂੰ ਚਿੱਠੀ ਆ ਗਈ। ਮਹਾਰਾਜ ਨੇ ਜਦੋਂ ਚਿੱਠੀ ਪੜ੍ਹੀ ਕਹਿੰਦੇ ਚਿੱਠੀ ਪੜ੍ਹਦੇ ਸਾਰ ਹਜ਼ੂਰ ਜਲਾਲ ਵਿਚ ਆ ਗਏ ਤੇ ਉਹਨਾਂ ਨੇ ਭਰੀ ਸੰਗਤ ਵਿਚ ਐਲਾਨ ਕਰ ਦਿੱਤਾ ਵੀ ਉਸ ਦੁਸ਼ਟ ਰਾਮ ਰਾਏ ਨੂੰ ਕਹੋ ਕਿ ਉਹ ਸਾਡੇ ਮੱਥੇ ਨਾ ਲੱਗੇ, ਉਹ ਜਿੱਧਰ ਨੂੰ ਜਾਣਾ ਚਾਹੇ ਚਲਾ ਜਾਵੇ, ਉਹ ਅੱਜ ਤੋਂ ਸਾਡਾ ਪੁੱਤਰ ਨੀ, ਉਹ ਸਾਡਾ ਅੱਜ ਤੋਂ ਜਾਇਆ ਨੀ, ਅਸੀਂ ਉਹਦੇ ਗੁਰੂ ਨੀ, ਅਸੀਂ ਉਹਦੇ ਪਿਤਾ ਨੀ। ਮਹਾਰਾਜ ਨੇ ਗੁਰਬਾਣੀ ਦੇ ਸਤਿਕਾਰ ਬਦਲੇ ਆਪਣੇ ਸੱਕੇ ਪੁੱਤਰ ਦਾ ਸਦਾ ਵਾਸਤੇ ਤਿਆਗ ਕਰ ਦਿੱਤਾ
ਜੀ।
ਇਹ ਹੈ ਗੁਰਬਾਣੀ ਦਾ ਅਦਬ।
ਬਿਲਕੁਲ
ਦੇਖੋ ਗੁਰਬਾਣੀ ਦਾ ਮਹਾਰਾਜ ਨੇ ਕਿੰਨਾ ਸਤਿਕਾਰ ਕੀਤਾ, ਉਹ ਕਹਿੰਦੇ ਜਿਸ ਗੁਰਬਾਣੀ ਦੇ ਬਦਲੇ ਸਾਡੇ ਪੰਚਮ ਪਾਤਸ਼ਾਹ ਤਤੀਆਂ ਤਵੀਆਂ ਤੇ ਬੈਠ ਕੇ ਸ਼ਹੀਦ ਹੋ ਗਏ ਵੀ ਉਸ ਗੁਰਬਾਣੀ ਦੀ ਤੁੱਕ ਬਾਬਾ ਰਾਮ ਰਾਏ ਨੇ ਬਦਲੀ, ਉਹਨੇ ਗੁਰਬਾਣੀ ਦਾ ਨਰਾਦਰ ਕੀਤਾ ਤੇ ਗੁਰੂ ਹਰ ਰਾਏ ਸਾਹਿਬ ਨੇ ਗੁਰਬਾਣੀ ਦੇ ਸਤਿਕਾਰ ਵਿਚ ਸਦਾ ਵਾਸਤੇ ਇਸ ਰਾਮ ਰਾਏ ਦਾ ਬਾਈਕਾਟ ਕਰ ਦਿੱਤਾ ਤੇ ਮਹਾਰਾਜ ਨੇ ਗੁਰਗੱਦੀ ਇੱਕ 5 ਸਾਲ ਦੇ ਬਾਲਕ ਨੂੰ ਦੇ ਦਿੱਤੀ। ਅੰਦਾਜ਼ਾ ਲਾਓ ਇੱਕ 5 ਸਾਲ ਦਾ ਬਾਲਕ ਕਿੰਨੀ ਕੁ ਜ਼ਿੰਮੇਵਾਰੀ ਨਿਭਾ ਸਕਦਾ ਹੈ, ਲੇਕਿਨ ਸਿੱਖੀ ਦੀ ਵਾਗਡੋਰ ਹਰ ਕ੍ਰਿਸ਼ਨ ਜੀ ਦੇ ਹੱਥ ਵਿਚ ਦੇ ਦਿੱਤੀ, ਜੋ ਧੰਨ ਗੁਰੂ ਹਰ ਕ੍ਰਿਸ਼ਨ ਬਣ ਕੇ ਗੁਰਗੱਦੀ ਦੇ ਉੱਤੇ ਬੈਠੇ
ਜੀ।
ਗੁਰੂ ਦੇਖੋ ਗੁਰੂ 75 ਸਾਲਾਂ ਦਾ ਵੀ ਹੋ ਸਕਦਾ, ਗੁਰੂ 80 ਸਾਲ ਦਾ ਵੀ ਹੋ ਸਕਦਾ, ਗੁਰੂ 100 ਸਾਲ ਦਾ ਵੀ ਹੋ ਸਕਦਾ ਤੇ ਗੁਰੂ 5 ਸਾਲ ਦਾ ਵੀ ਹੋ ਸਕਦਾ। ਇੱਥੇ ਸਵਾਲ ਗੁਰੂ ਦਾ ਨਹੀਂ, ਇੱਥੇ ਸਵਾਲ ਹੈ ਗੁਰੂ ਜੋਤ ਦਾ, ਕਿਉਂਕਿ ਗੁਰੂ ਜੋਤ ਹੈ। ਪਰ ਗੁਰੂ ਹਰ ਰਾਏ ਸਾਹਿਬ ਨੇ ਜੋ ਫੈਸਲਾ ਕੀਤਾ ਆਪਣੇ ਪੁੱਤਰ ਨੂੰ ਗੱਦੀ ਦੇਣ ਦਾ 5 ਸਾਲ ਦੇ ਬਾਲਕ ਨੂੰ, ਔਰ ਇੱਕ ਬੜਾ ਵਧੀਆ ਫੈਸਲਾ ਸੀ। ਦੇਖੋ ਇੱਕ ਮੈਂ ਗੁਰੂ ਹਰ ਰਾਏ ਸਾਹਿਬ ਬਹੁਤ ਵਧੀਆ ਵੈਦ ਵੀ ਸਨ
ਜੀ।
ਇਤਿਹਾਸਕਾਰਾਂ ਨੇ ਲਿਖਿਆ ਵੀ ਔਰੰਗਜ਼ੇਬ ਨੇ ਆਪਣੇ ਵੱਡੇ ਭਰਾ ਦਾਰਾ ਕਉ ਨੂੰ ਉਹਦੇ ਖਾਣੇ ਦੇ ਵਿਚ ਸੇਬ ਦੀ ਮੁਸਦਾ ਵਾਲ ਖਵਾ ਦਿੱਤਾ
ਜੀ ਜੀ।
ਤੇ ਜਦੋਂ ਖਾਣੇ ਦੇ ਵਿਚ ਸੇਬ ਦੀ ਮੁਸਦਾ ਜਿਹੜਾ ਵਾਲ ਅੰਦਰ ਗਿਆ ਤੇ ਦਿਨੋ ਦਿਨ ਨਿਗਰਦਾ ਜਾਵੇ, ਵੈਦ ਹਕੀਮ ਡਾਕਟਰ ਸਾਰੇ ਇਲਾਜ ਕਰ ਰਹੇ ਸੀ ਪਰ ਦਾਰਾ ਸਕੂ ਉਹਦਾ ਇਲਾਜ ਨਹੀਂ ਹੋ ਸਕਿਆ
ਜੀ।
ਲੇਕਿਨ ਫਿਰ ਕਹਿੰਦੇ ਨੇ ਸ਼ਾਹੀ ਵੈਦ ਆਇਆ, ਸ਼ਾਹੀ ਵੈਦ ਨੇ ਜਦੋਂ ਨਬਜ਼ ਵੇਖੀ ਨਾ ਉਹਨੇ ਕਿਹਾ ਵੀ ਇਹਦੇ ਅੰਦਰ ਸ਼ੇਰ ਦੀ ਮੁਸ਼ਕ ਦਾ ਵਾਲ ਚਲਾ ਗਿਆ ਵੀ ਉਹ ਹੁਣ ਕੱਢਣ ਵਾਸਤੇ ਅਗਰ ਕੋਈ ਹੈ ਕੋਈ ਦਵਾਈ ਉਹ ਤੁਹਾਨੂੰ ਅਗਰ ਮਿਲ ਸਕਦੀ ਹੈ ਤੇ ਕੇਵਲ ਕੇਵਲ ਗੁਰੂ ਹਰ ਰਾਏ ਸਾਹਿਬ ਦੇ ਕੋਲੋਂ ਮਿਲ ਸਕਦੀ ਹੈ। ਫਿਰ ਇਹ ਜਿਹੜਾ ਦਾਰਾ ਸਕੂਲ ਸੀ ਇਹ ਲਾਮ ਲਸ਼ਕਰ ਲੈ ਕੇ ਮਹਾਰਾਜ ਦੇ ਦਰਬਾਰ ਚ ਪਹੁੰਚਿਆ ਤੇ ਮਹਾਰਾਜ ਨੇ ਆਪਣੇ ਸੋਸੀ ਖਾਨੇ ਵਿਚੋਂ ਇਹਨੂੰ ਇੱਕ ਸਪੈਸ਼ਲ ਦਵਾ ਬਣਾ ਕੇ ਦਿੱਤੀ। ਉਹ ਦਵਾ ਖਾ ਕੇ ਤੇ ਕਹਿੰਦੇ ਨੇ ਦਾਰਾ ਸਕੂਲ ਤੰਦਰੁਸਤ ਹੋ ਗਿਆ
ਜੀ।
ਔਰ ਉਸ ਦਿਨ ਤੋਂ ਦਾਰਾ ਸਕੂਲ ਦਾ ਜਿਹੜਾ ਵਿਸ਼ਵਾਸ ਸੀ ਉਹ ਗੁਰੂ ਨਾਨਕ ਦੀ ਗੁਰਗੱਦੀ ਦੇ ਉੱਤੇ ਵੱਧ ਗਿਆ ਇਸੇ ਕਰਕੇ ਦਾਰਾ ਸਕੂਲ ਜਿਹੜਾ ਸੀ ਉਹ ਗੁਰੂ ਨਾਨਕ ਦੀ ਗੁਰਗੱਦੀ ਦਾ ਸਤਿਕਾਰ ਕਰਦਾ।
ਜੀ ਜੀ,
ਆਪਾਂ ਇੱਕ ਹੋਰ ਮਹਾਰਾਜ ਦਾ ਬੜਾ ਅਨੋਖਾ ਕੌਤਕ ਹੈ। ਇੱਕ ਦਿਨ ਮਹਾਰਾਜ ਮਾਲਵੇ ਦਾ ਦੌਰਾ ਕਰ ਰਹੇ ਸੀ ਤੇ ਮਹਾਰਾਜ ਏਦਾਂ ਦਰਬਾਰ ਚੋਂ ਬਾਹਰ ਆ ਰਹੇ ਸੀ ਤੇ ਦੋ ਨਿੱਕੇ ਨਿੱਕੇ ਬੱਚੇ ਸੀ, ਉਹ ਮਹਾਰਾਜ ਦੇ ਸਾਹਮਣੇ ਜਾ ਕੇ ਪੇਟ ਏਦਾਂ ਵਜਾਉਣ ਲੱਗ ਪਏ ਤੇ ਗੁਰੂ ਸਾਹਿਬ ਕਹਿੰਦੇ ਵੀ ਇਹ ਬੱਚੇ ਕੌਣ ਨੇ
ਜੀ?
ਤੇ ਉਹ ਕਾਲਾ ਸੀ ਉਹਦਾ ਚਾਚਾ, ਉਹ ਕਹਿੰਦਾ ਜੀ ਇਹ ਮੇਰੇ ਭਤੀਜੇ ਨੇ, ਇਹ ਖਾਣ ਨੂੰ ਕੁਝ ਮੰਗਦੇ ਨੇ। ਤੇ ਮਹਾਰਾਜ ਉਹ ਕਹਿੰਦੇ ਦਇਆ ਦੇ ਘਰ ਵਿਚ ਆ ਗਏ
ਜੀ।
ਕਹਿਣ ਲੱਗੇ ਕਾਲਾ ਜੀ ਤੁਸੀਂ ਰੋਟੀ ਦੀ ਗੱਲ ਕਰਦੇ ਹੋ, ਇਹ ਤਾਂ ਰਾਜੇ ਮਹਾਰਾਜੇ ਬਣਨਗੇ
ਜੀ।
ਇੰਨੀ ਗੱਲ ਕਹਿਣ ਦੀ ਦੇਰ ਸੀ ਤੇ ਕਾਲੇ ਨੇ ਜਦੋਂ ਘਰ ਆਣ ਕੇ ਆਪਣੀ ਵਹੁਟੀ ਨੂੰ ਦੱਸਿਆ, ਪਤਨੀ ਨੂੰ ਦੱਸਿਆ ਕਿ ਅੱਜ ਮਹਾਰਾਜ ਨੇ ਇਹਨਾਂ ਬੱਚਿਆਂ ਨੂੰ ਵਰ ਦਿੱਤਾ, ਇਹ ਤੇ ਰਾਜੇ ਮਹਾਰਾਜੇ ਹੋਣਗੇ। ਉਹਦੀ ਪਤਨੀ ਕਹਿਣ ਲੱਗੀ ਵੀ ਹੁਣ ਮੇਰੀ ਔਲਾਦ ਫਿਰ ਇਹਨਾਂ ਦੇ ਪ੍ਰਜਾ ਬਣ ਕੇ ਰਹੇਗੀ ਵੀ, ਕਿਉਂਕਿ ਸ਼ਰੀਕਾ ਸੀ ਉਹ ਜਾ ਕੇ ਕਹਿੰਦੀ ਵੀ ਕੱਲ ਨੂੰ ਤੁਸੀਂ ਆਪਣੇ ਬੱਚਿਆਂ ਨੂੰ ਵੀ ਲੈ ਕੇ ਜਾਓ
ਜੀ।
ਉਹਨੇ ਆਪਣੇ ਬੱਚਿਆਂ ਨੂੰ ਸਿਖਾ ਦਿੱਤਾ ਵੀ ਜਦੋਂ ਮਹਾਰਾਜ ਆਉਣ ਤੁਸੀਂ ਭੇਡ ਵਜਾਉਣੀ ਸ਼ੁਰੂ ਕਰ ਦਿਆ ਜੀ, ਤੇ ਜਦੋਂ ਮਹਾਰਾਜ ਬਾਹਰ ਆਏ ਤਾਂ ਉਹ ਬੱਚਿਆਂ ਨੇ ਭੇਡ ਵਜਾਉਣੀ ਸ਼ੁਰੂ ਕਰਤੇ। ਮਹਾਰਾਜ ਕਹਿੰਦੇ ਵੀ ਕਾਲੇ ਇਹ ਕੌਣ ਨੇ? ਕਹਿੰਦਾ ਜੀ ਇਹ ਮੇਰੇ ਪੁੱਤਰ ਨੇ ਜਿਨ੍ਹਾਂ ਨੂੰ ਕੱਲ ਤੁਸੀਂ ਰਾਜੇ ਮਹਾਰਾਜੇ ਹੋਣ ਦਾ ਵਰ ਦਿੱਤਾ, ਉਹ ਤੇ ਮੇਰੇ ਭਤੀਜੇ ਸੀ। ਤੇ ਮਹਾਰਾਜ ਨੂੰ ਫਿਰ ਵੀ ਤਰਸ ਆ ਗਿਆ, ਕਹਿਣ ਲੱਗੇ ਚਲੋ ਕਾਲਾ ਜੀ ਵੀ ਉਹ ਤੇ ਵਾਰ ਹੁਣ ਉਹਨਾਂ ਨੂੰ ਮਿਲ ਗਿਆ ਵੀ ਹੁਣ ਇਹ ਸਾਰੀ ਉਮਰ ਕਿਸੇ ਵੀ ਸਰਕਾਰ ਨੂੰ ਕੋਈ ਕਿਸੇ ਕਿਸਮ ਦਾ ਟੈਕਸ ਨਹੀਂ ਦੇਣਗੇ, ਇਹਨਾਂ ਦੇ ਵੀ ਘੋੜੇ ਜਮਨਾ ਤੱਕ ਪਾਣੀ ਪੀਆ ਕਰਨਗੇ
ਜੀ।
ਤੇ ਅੱਜ ਜੋ ਪੰਜਾਬ ਦਾ ਮੁੱਖ ਮੰਤਰੀ ਹੈ ਕੈਪਟਨ ਅਮਰਿੰਦਰ ਸਿੰਘ, ਇਹ ਉਸੇ ਕਾਲੇ ਦੇ ਖਾਨਦਾਨ ਉਹਨਾਂ ਦੇ ਖਾਨਦਾਨ ਵਿੱਚੋਂ ਜਿਨ੍ਹਾਂ ਨੂੰ ਰਾਜੇ ਮਹਾਰਾਜੇ ਹੋਣ ਦਾ ਮਹਾਰਾਜ ਨੇ ਵਰ ਦਿੱਤਾ ਸੀ, ਉਸੇ ਦੇ ਖਾਨਦਾਨ ਵਿੱਚੋਂ ਇਹ ਹੈ। ਸੋ ਇਸ ਤਰ੍ਹਾਂ ਦੇ ਮਹਾਰਾਜ ਦੇ ਅਨੋਖੇ ਕੌਤਕ, ਅਨੋਖੇ ਜੋਜ ਆਪਾਂ ਨੂੰ ਸੁਣਨ ਦੇ ਵਿੱਚ ਇਤਿਹਾਸ ਵਿੱਚੋਂ ਮਿਲਦੇ ਨੇ। ਪਰ ਇੱਕ ਹੋਰ ਗੱਲ, ਇੱਕ ਦਿਨ ਮਹਾਰਾਜ ਕਹਿੰਦੇ ਦੇਖੋ ਮਹਾਰਾਜ ਜੀ ਕੋਲ 2200 ਘੋੜ ਸਵਾਰ ਸੀ, ਲੇਕਿਨ ਉਹਨਾਂ ਨੇ ਜੰਗ ਕੋਈ ਨੀ ਲੜਿਆ। ਤੇ ਇੱਕ ਦਿਨ ਘੋੜੇ ਤੇ ਸਵਾਰ ਹੋ ਕੇ ਜਾ ਰਹੇ ਸੀ ਤੇ ਸਿੱਖ ਕਹਿਣ ਲੱਗੇ ਮਹਾਰਾਜ ਆਪਾਂ ਰੋਜ਼ ਬਾਣੀ ਪੜ੍ਹਦੇ ਹਾਂ ਵੀ ਇਹਦਾ ਸਾਡੇ ਮਨਾਂ ਤੇ ਕੋਈ ਅਸਰ ਵੀ ਹੁੰਦਾ ਕਿ ਐਵੇਂ ਆਪਾਂ ਪੜ੍ਹੀ ਜਾਂਦੇ ਹਾਂ
ਜੀ?
ਮਹਾਰਾਜ ਨੇ ਕਿਹਾ ਕੋਈ ਗੱਲ ਨੀ, ਆਪਾਂ ਇਸ ਦਾ ਜਵਾਬ ਕਿਸੇ ਦਿਨ ਦਿਆਂਗੇ। ਤੇ ਇੱਕ ਦਿਨ ਮਹਾਰਾਜ ਆਪਣੇ ਸਿੱਖਾਂ ਦੇ ਨਾਲ ਜਾ ਰਹੇ ਸੀ, ਸੇਵਕਾਂ ਨਾਲ ਜਾ ਰਹੇ ਸੀ ਤੇ ਮਹਾਰਾਜ ਨੇ ਇੱਕ ਸੇਵਕ ਨੂੰ ਬੁਲਾਇਆ, ਕਹਿੰਦੇ ਵੀ ਉਹ ਠੀਕਰੀ ਲੈ ਕੇ ਆ
ਜੀ।
ਉਹ ਗਿਆ ਠੀਕਰੀ ਲੈ ਆਇਆ, ਮਹਾਰਾਜ ਕਹਿੰਦੇ ਦੱਸੋ ਵੀ ਇਹ ਠੀਕਰੀ ਨੂੰ ਕੀ ਲੱਗਾ ਹੋਇਆ ਹੈ? ਤੇ ਉਹ ਕਹਿੰਦੇ ਜੀ ਵੀ ਇਉਂ ਲੱਗਦਾ ਵੀ ਇਸ ਠੀਕਰੀ ਨੂੰ ਜਿਵੇਂ ਘਿਓ ਲੱਗਾ ਹੋਵੇ
ਜੀ।
ਮਹਾਰਾਜ ਨੇ ਕਿਹਾ ਵੀ ਦੱਸੋ ਜੇ ਘਿਓ ਆਪਣੀ ਸੰਧਿਆਈ ਨੀ ਛੱਡਦਾ ਕਦੀ, ਵੀ ਜਿਹੜੇ ਸਿੱਖ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਉਹ ਗੁਰੂ ਨਾਨਕ ਦੀ ਬਾਣੀ ਪੜ੍ਹਦੇ ਨੇ, ਕੀ ਉਸ ਬਾਣੀ ਦਾ ਅਸਰ ਉਹਨਾਂ ਦੇ ਦਿਲਾਂ ਤੇ ਨਾ ਹੁੰਦਾ ਹੋਵੇਗਾ
ਜੀ?
ਤੇ ਮਹਾਰਾਜ ਨੇ ਇਸ ਤਰ੍ਹਾਂ ਤਰੀਕੇ ਦੇ ਨਾਲ ਸਮਝਾਇਆ ਕਿ ਬਾਣੀ ਦਾ ਸਤਿਕਾਰ ਔਰ ਬਾਣੀ ਪੜ੍ਹਨੀ ਕਿੰਨੀ ਜ਼ਰੂਰੀ ਹੈ ਹਰ ਗੁਰਸਿੱਖ ਲਈ, ਔਰ ਸੱਚਮੁੱਚ ਗੁਰੂ ਹਰਿ ਸਾਹਿਬ ਦੇ ਚੋਜ ਬੜੇ ਅਨੋਖੇ ਔਰ ਨਿਰਾਲੇ ਨੇ
ਜੀ।
ਸਾਨੂੰ ਹਰ ਗੁਰੂ ਦਾ ਸਤਿਕਾਰ ਕਰਨਾ ਚਾਹੀਦਾ, ਸਾਨੂੰ ਗੁਰਬਾਣੀ ਦਾ ਸਤਿਕਾਰ ਕਰਨਾ ਚਾਹੀਦਾ, ਜਿਵੇਂ ਕਿ ਗੁਰੂ ਹਰਿ ਸਾਹਿਬ ਨੇ ਸਾਨੂੰ ਦੱਸਿਆ ਕਿ ਗੁਰਬਾਣੀ ਦੇ ਅਦਬ ਬਦਲੇ ਸਾਨੂੰ ਜਿੰਨਾ ਵੀ ਸਤਿਕਾਰ ਅਸੀਂ ਕਰ ਸਕੀਏ ਉਹ ਥੋੜਾ। ਤੇ ਅੱਜ ਲੋਕੀ ਕਹਿੰਦੇ ਜੀ ਸਾਨੂੰ ਰਾਗ ਮਾਲਾ ਨੀ ਪੜ੍ਹਨੀ ਚਾਹੀਦੀ, ਅੱਜ ਕੋਈ ਕਹਿੰਦਾ ਜੀ ਮੰਗਲਾ ਦਾ ਰੌਲਾ ਹੈ ਤੇ ਕੋਈ ਕਹਿੰਦਾ ਜੀ ਮੂਲ ਮੰਤਰ ਦਾ ਰੌਲਾ ਹੈ ਕੋਈ। ਸੋ ਮੈਂ ਕਹਿੰਦਾ ਵੀ ਗੁਰਬਾਣੀ ਤੇ ਜਿੰਨੀ ਕੋਈ ਗੁਰਸਿੱਖ ਪੜ੍ਹ ਸਕੇ ਓਨਾ ਹੀ ਚੰਗਾ ਹੈ, ਵੀ ਸਾਨੂੰ ਇਹਨਾਂ ਵਿਵਾਦਾਂ ਵਿੱਚ ਨਹੀਂ ਪੈਣਾ ਚਾਹੀਦਾ ਕਿ ਮੂਲ ਮੰਤਰ ਕਿੱਥੋਂ ਤੱਕ ਹੈ। ਸੋ ਸਾਡੀ ਸਿੱਖ ਕੌਮ ਵੀ ਇਹ ਤਰਾਸਦੀ ਹੈ ਕਿ ਅਸੀਂ ਹਰ ਮਗਰ ਲੱਗ ਜਾਂਦੇ ਹਾਂ ਲੋਕਾਂ ਦੇ, ਲੇਕਿਨ ਆਪ ਕੁਛ ਨੀ ਪੜ੍ਹਦੇ। ਸੋ ਇਸ ਤਰ੍ਹਾਂ ਮਹਾਰਾਜ ਨੇ ਸਾਨੂੰ ਜਿੱਦਾਂ ਬਾਣੀ ਦਾ ਸਤਿਕਾਰ ਕਰਨ ਲਈ ਕਿਹਾ ਤੇ ਸਾਨੂੰ ਬਾਣੀ ਦਾ ਸਤਿਕਾਰ ਕਰਨਾ ਵੀ ਚਾਹੀਦਾ।
ਬਿਲਕੁਲ, ਜਿਵੇਂ ਤੁਸੀਂ ਹੁਣੇ ਸਾਰੇ ਇਸ ਇਤਿਹਾਸ ਦੇ ਉੱਤੇ ਰੋਸ਼ਨੀ ਪਾਈ ਹੈ ਗੁਰੂ ਸਾਹਿਬ ਦੇ ਜੀਵਨ ਦੇ ਉੱਤੇ, ਔਰ ਬਹੁਤ ਸਾਰੇ ਇਹੋ ਜਿਹੇ ਕੌਤਕ ਔਰ ਬਹੁਤ ਸਾਰੀਆਂ ਜਿਹੜੀਆਂ ਸਿੱਖਿਆਵਾਂ ਉਹਦੇ ਵਿੱਚੋਂ ਸਾਨੂੰ ਮਿਲਦੀਆਂ, ਉਹਦੇ ਤੋਂ ਬਾਅਦ ਜਿਹੜੀ ਆਖਿਰ ਦੇ ਵਿੱਚ ਤੁਸੀਂ ਗੱਲ ਕੀਤੀ ਹੈ ਨਾ ਕਿ ਗੁਰਬਾਣੀ ਦੇ ਵਿੱਚ ਬਹੁਤ ਤਰ੍ਹਾਂ ਦਾ ਜਿਹੜਾ ਖਜ਼ਾਨਾ ਹੈ ਨਾ, ਔਰ ਅਸੀਂ ਪਰ ਉਹਦੇ ਸਤਿਕਾਰ ਕਰਨ ਦੀ ਬਜਾਏ ਅਸੀਂ ਵਿਵਾਦ ਜ਼ਿਆਦਾ ਜੋੜ ਕੇ ਤੁਰਦੇ ਆਂ, ਔਰ ਇਹ ਜਦੋਂ ਵਿਵਾਦ ਦੀ ਗੱਲ ਆਉਂਦੀ ਹੈ ਨਾ ਤਾਂ ਦਿਲਵਰ ਸਾਹਿਬ, ਇਹ ਦੇਖਣ ਨੂੰ ਲੱਗਦਾ ਕਿ ਵਿਵਾਦ ਅਸੀਂ ਸਿਰਫ ਗੁਰਬਾਣੀ ਨਾਲ ਹੀ ਨਹੀਂ ਜੋੜ ਕੇ ਤੁਰਦੇ, ਸਾਨੂੰ ਲੱਗਦਾ ਕਿ ਹਰ ਚੀਜ਼ ਦੇ ਨਾਲ ਹੀ ਅਸੀਂ ਵਿਵਾਦ ਜੋੜ ਕੇ ਤੁਰ ਪੈਂਦੇ ਹਾਂ। ਅੱਜ ਜਦੋਂ ਅਸੀਂ ਕਿਸਾਨੀ ਅੰਦੋਲਨ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਦੇਖੋ ਵੀ ਇੰਨੀ ਸਫਲਤਾ ਦੇ ਨਾਲ ਚੱਲ ਰਿਹਾ ਜਿਹੜਾ ਅੰਦੋਲਨ ਆ ਉਹ ਆਪਣੇ ਸਿਖਰ ਤੇ ਪਹੁੰਚ ਜਾਂਦਾ ਹੈ ਨਾ, ਤੇ ਉਸ ਤੋਂ ਬਾਅਦ ਚਲੋ ਜਿਹੜੀਆਂ ਇੱਕਾ ਦੁੱਕਾ ਘਟਨਾਵਾਂ ਉਹ ਵਾਪਰਦੀਆਂ ਨੇ ਹਨਾ, ਔਰ ਉਹ ਘਟਨਾਵਾਂ ਵਾਪਰਨ ਤੋਂ ਬਾਅਦ ਅਸੀਂ ਖੁਦ ਆਪ ਵਿਵਾਦ ਖੜੇ ਕਰ ਲੈਂਦੇ ਹਾਂ, ਆਪਣੇ ਆਪ ਦੇ ਵਿਚ ਹੀ ਵਖਰੇਵੇਂ ਜਿਹੜੇ ਆ ਉਹ ਪੈਦਾ ਕਰ ਲੈਂਦੇ ਆ, ਔਰ ਉਹ ਵਖਰੇਵੇਂ ਜਿਹੜੇ ਆ ਉਹ ਫਿਰ ਉਸ ਵਿਵਾਦ ਨੂੰ ਹੋਰ ਵੱਡਾ ਬਣਾ ਦਿੰਦੇ ਆ, ਔਰ ਇਹੋ ਹੀ ਦੁਕਾਨ ਤੇ ਆ ਇਹੋ ਹੀ ਤਰਾਸਦੀ ਆ ਕਿ ਇਹ ਵਿਵਾਦ ਜਦੋਂ ਵੱਡੇ ਬਣ ਜਾਂਦੇ ਆ ਤਾਂ ਜਿਹੜੇ ਵਿਰੋਧੀ ਆ ਉਹਨਾਂ ਦੇ ਲਈ ਹੋਰ ਵੀ ਜ਼ਿਆਦਾ ਸੌਖਾ ਹੋ ਜਾਂਦਾ ਸਾਡੇ ਉੱਤੇ ਕੰਟਰੋਲ ਕਰਨਾ, ਕਾਬੂ ਕਰਨਾ, ਜਾਂ ਸਾਡੇ ਨਾਲ ਹਰ ਢੰਗ ਦੇ ਨਾਲ ਜਿਹੜੀ ਇੱਕ ਵੱਧ ਲਿਹਾਜ਼, ਜਿਹੜਾ ਮੈਨੂੰ ਅੱਜ ਸ਼ਬਦ ਨਹੀਂ ਆ ਰਹੇ ਕਿ ਜਿਸ ਤਰ੍ਹਾਂ ਦਾ ਵਿਵਹਾਰ ਉੱਥੇ ਹਕੂਮਤ ਦੁਆਰਾ ਕੀਤਾ ਜਾ ਰਿਹਾ ਸਾਡੇ ਕਿਸਾਨਾਂ ਦੇ ਨਾਲ ਹਨਾ, ਉਸ ਵਿਵਹਾਰ ਨੂੰ ਅਸੀਂ ਕਿੰਨਾ ਕੁ ਜ਼ਿਆਦਾ ਸਹਿਣਸ਼ੀਲ ਵਤੀਰੇ ਦੇ ਨਾਲ ਫੇਸ ਕਰਨਾ, ਉਹਦਾ ਸਾਹਮਣਾ ਕਰਨਾ, ਇਹ ਅੱਜ ਸਾਡੇ ਲਈ ਇੱਕ ਬਹੁਤ ਵੱਡਾ ਚੈਲੰਜ ਆ, ਇਸ ਵੇਲੇ ਚੁਣੌਤੀ ਹੈ ਸਾਡੇ ਲਈ। ਪਰ ਇਸ ਸਭ ਦੇ ਹੁੰਦਿਆਂ, ਇਸ ਸਭ ਨੂੰ ਸਮਝਦਿਆਂ, ਇਸ ਜੋ ਵੀ ਉੱਥੇ ਚੱਲ ਰਿਹਾ, ਫਿਰ ਵੀ ਅਸੀਂ ਬਹੁਤ ਸਾਰੇ ਅਜੇ ਵੀ ਜਿਹੜੇ ਵਿਵਾਦ ਆ ਉਹਨਾਂ ਦੇ ਵਿੱਚ ਉਲਝੇ ਪਏ ਆ, ਬਹੁਤ ਸਾਰੇ ਆਪ ਉਲਝਾ ਰਹੇ ਆ ਹਨਾ, ਤਾਣਾ ਬਾਣਾ ਜਿਹੜਾ ਉਹ ਕਿਤੇ ਨਾ ਕਿਤੇ ਉਲਝਿਆ ਜਿਹਾ ਜਾਪ ਰਿਹਾ। ਇਸ ਵੇਲੇ ਮੈਂ ਤੁਹਾਡੇ ਤੋਂ ਵੀ ਜ਼ਰੂਰ ਤੁਹਾਡੇ ਵਿਚਾਰ ਜਾਣਨਾ ਚਾਹਾਂਗੀ ਇਸੇ ਵਿਸ਼ੇ ਦੇ ਉੱਤੇ ਵੀ ਕਿ ਦੋ ਪੱਖੀ ਜਿਹੜੀ ਇੱਕ ਰਾਏ ਆ ਉਹ ਬਣ ਚੁੱਕੀ ਹੈ ਹਨਾ, ਕੁਛ ਲੋਕ ਜਿਹੜੇ ਆ ਉਹ ਲੀਡਰਾਂ ਦੀ ਭੂਮਿਕਾ ਦੇ ਉੱਤੇ ਸਵਾਲ ਚੁੱਕ ਰਹੇ ਆ ਜਿਹੜੇ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਹੋਏ ਲੀਡਰ ਨੇ ਜੀ, ਦੂਜੇ ਪਾਸੇ ਕੁਛ ਲੋਕ ਜਿਹੜੇ ਆ ਜਿਨ੍ਹਾਂ ਨੇ 26 ਦੀ ਉਸ ਘਟਨਾ ਨੂੰ ਅੰਜਾਮ ਦਿੱਤਾ, ਉਸ ਘਟਨਾ ਦੇ ਨਾਲ ਜੁੜੇ ਹੋਏ ਨੌਜਵਾਨ ਦੀ ਭੂਮਿਕਾ ਦੇ ਉੱਤੇ ਵੀ ਸਵਾਲ ਜਿਹੜੇ ਆ ਉਹ ਉੱਠਣੇ ਸ਼ੁਰੂ ਹੋ ਗਏ ਸੀ, ਉਸੇ ਦਿਨ ਤੋਂ ਉੱਠਣੇ ਸ਼ੁਰੂ ਹੋ ਗਏ ਸੀ। ਪਰ ਬਜਾਏ ਕਿ ਅਸੀਂ ਉਸ ਘਟਨਾ ਤੋਂ ਬਾਅਦ ਕੁਛ ਆਪਣੇ ਜਿਹੜੇ ਜਜ਼ਬਾਤੀ ਤੌਰ ਦੇ ਉੱਤੇ ਜਿਹੜੇ ਸੱਚੇ ਸੁੱਚੇ ਨੀਅਤ ਦੇ ਨਾਲ ਜੁੜੇ ਹੋਏ ਸੀ ਉਸ ਸਮੇਂ ਨੌਜਵਾਨ, ਕਿਉਂਕਿ ਦੇਖੋ ਬਹੁਤ ਚਿਰ ਤੋਂ ਜਦੋਂ ਵੀ ਇਹ ਅੰਦੋਲਨ ਸ਼ੁਰੂ ਹੋਇਆ ਉਸ ਤੋਂ ਬਾਅਦ ਬੜੇ ਸਬਰ ਦੇ ਨਾਲ, ਬੜੀ ਸਹਿਣਸ਼ੀਲਤਾ ਦੇ ਨਾਲ, ਚਾਹੇ ਅਸੀਂ ਆਪਣੇ ਲੀਡਰਾਂ ਦੀ ਭੂਮਿਕਾ ਦੇਖੀਏ, ਚਾਹੇ ਇਸ ਅੰਦੋਲਨ ਦੇ ਨਾਲ ਹੋਰ ਧਿਰਾਂ ਦੀ ਭੂਮਿਕਾ ਦੇਖੀਏ, ਚਾਹੇ ਇਸ ਅੰਦੋਲਨ ਦੇ ਨਾਲ ਜੁੜੇ ਉਹਨਾਂ ਆਮ ਲੋਕਾਂ ਦੀ ਭੂਮਿਕਾ ਦੇਖੀਏ ਹਨਾ, ਉਹਨਾਂ ਨੇ ਸਾਰਿਆਂ ਨੇ ਆਪਣਾ ਯੋਗਦਾਨ ਜਿਹੜਾ ਪਾਇਆ, ਤਨੋ ਵੀ ਮਨੋ ਵੀ ਹਨਾ। ਪਰ ਜਦੋਂ ਅਸੀਂ ਉਸ ਘਟਨਾ ਤੋਂ ਬਾਅਦ ਵਾਲਾ ਵਿਵਹਾਰ ਦੇਖਦੇ ਆ ਆਮ ਲੋਕਾਂ ਦਾ, ਤਾਂ ਕਿਤੇ ਨਾ ਕਿਤੇ ਬਹੁਤ ਚੀਜ਼ਾਂ ਜਿਹੜੀਆਂ ਆ ਉਹ ਸ਼ੱਕੀ ਤੌਰ ਦੇ ਉੱਤੇ ਸਾਡੇ ਅੰਦਰ ਜਿਹੜੇ ਸਵਾਲ ਆ ਉਹ ਖੜੇ ਕਰਦੀਆਂ ਨੇ ਹਨਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਤੁਸੀਂ ਕੀ ਸਮਝਦੇ ਦਿਲਬਰ ਸਾਹਿਬ ਕਿ ਇਸ ਵੇਲੇ ਕੀ ਨਾ ਵਿਵਾਦਾਂ ਦੇ ਵਿੱਚ ਉਲਝੇ ਰਹਿਣਾ ਜ਼ਰੂਰੀ ਹੈ, ਜਦੋਂ ਕਿ ਜਿਹੜੀ ਸਰਕਾਰ ਹੈ ਉਹ ਇਹੋ ਜਿਹੇ ਪ੍ਰਬੰਧ ਕਰ ਰਹੀ ਹੈ ਕਿ ਜਿਹੜੇ ਇਹ ਮੋਰਚੇ ਆ ਇਹਨਾਂ ਨੂੰ ਦਬਾ ਲਿਆ ਜਾਵੇ ਹਨਾ, ਔਰ ਇਹੋ ਜਿਹੇ ਪ੍ਰਬੰਧ ਤੁਸੀਂ ਦੇਖੋਗੇ ਬਹੁਤ ਸਾਰੀਆਂ ਜੀ ਫੋਟੋਜ਼ ਆ ਰਹੀਆਂ ਆ, ਉਹ ਇੰਟਰਨੈਟ ਬੰਦ ਕਰਕੇ ਕਰ ਰਹੀ, ਚਾਹੇ ਉਹ ਪੁਲਿਸ ਦਾ ਜਿਹੜਾ ਸਹਾਰਾ ਲੈ ਕੇ ਕਰ ਰਹੀ ਹੈ, ਚਾਹੇ ਉਹ ਸੈਨਾ ਦਾ ਸਹਾਰਾ ਲੈ ਕੇ ਕਰ ਰਹੀ ਹੈ, ਚਾਹੇ ਉਹ ਆਪਣਾ ਵੀ ਇੱਕ ਜਿਹੜਾ ਜ਼ਾਲਮਾਨਾ ਜਿਹੜਾ ਰੁੱਖ ਆ ਉਹ ਇਸ ਤਿਆਰ ਕਰਕੇ ਸਾਡੇ ਵਰਤ ਰਹੀ ਹੈ। ਤੁਸੀਂ ਕਹਿਣਾ ਚਾਹੁੰਦੇ ਹੋ ਵੀ ਇਸ ਵੇਲੇ ਸਾਡੀ ਜ਼ਿੰਮੇਵਾਰੀ ਕੀ ਹੋਣੀ ਚਾਹੀਦੀ ਹੈ, ਸਾਡੇ ਲੀਡਰਾਂ ਦੀ ਜ਼ਿੰਮੇਵਾਰੀ ਕੀ ਹੋਣੀ ਚਾਹੀਦੀ ਹੈ?
ਦੇਖੋ, ਬੜੇ ਸਬਰ ਦੇ ਨਾਲ, ਸੰਤੋਖ ਦੇ ਨਾਲ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ
ਸੀ,
26 ਜਨਵਰੀ ਨੂੰ ਕੁਛ ਉੱਥੇ ਹੋਇਆ, ਲਾਲ ਝੰਡੇ ਦਾ ਝੁੱਲ ਗਿਆ
ਜੀ,
ਉਸ ਦੇ ਨਾਲ ਹੀ ਕਿਸਾਨੀ ਅੰਦੋਲਨ ਨੂੰ ਅਸਫਲਤਾ ਵੀ ਮਿਲੇ ਜਾਣਾ ਸਾਰੇ ਲੀਡਰਾਂ ਦਾ ਕੰਮ ਨਹੀਂ। ਦੇਖੋ, ਮੈਂ ਇੱਕ ਗੱਲ ਕਹਾਂਗਾ ਕਿ ਬਾਰਡਰ ਲਾਲੀਪੁਰ ਬਾਰਡਰ ਦੇ ਯੂਪੀ ਦੇ ਲੋਕ ਸਮਝ ਗਏ ਕਿ ਸਾਡਾ ਇੱਕ ਭਰਾ ਜਾਂ ਭਰਾ ਉਹ ਹੈ, ਔਰ ਉਸੇ ਵੇਲੇ ਸਾਰੇ ਲੋਕਾਂ ਨੇ ਆਪਣੇ ਟਰੈਕਟਰ ਨੇ ਉਹਨਾਂ ਨੇ ਉਧਰ ਨੂੰ ਮੋੜਾ ਪਾ ਲਿਆ।
ਬਿਲਕੁਲ,
ਇੱਕ ਹਿੰਦੂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਰਮਾਨ ਹੈ ਵੀ ਜਦੋਂ ਜ਼ੁਲਮ ਦੀ ਇੰਤਹਾ ਹੋਈ ਨਾ ਉਹਨਾਂ ਨੇ ਕਿਹਾ ਸੀ ਤੂੰ ਕਾਰ ਅੱਜ ਹਮਾਰੀ ਤੇਰਾ ਗੁਜ਼ਰ ਸਲਾਮ ਬਾਸ਼ਮ ਸੀ ਦਾ ਉਹਨਾਂ ਨੇ ਕਿਹਾ ਸੀ ਜਦੋਂ ਸਾਰੇ ਹੀਲੇ ਬਾਕੀ ਖਤਮ ਹੋ ਜਾਣ ਮਰਦਾਂ ਵਾਸਤੇ ਜਾਏ ਉਹ ਆਪਣੇ ਹੱਥ ਤਲਵਾਰ ਦੇ ਕਾਬੂ ਤੇ ਲੈ ਜਾਣ ਇਹ ਸਾਡੇ ਗੁਰੂ ਦਾ ਉਪਦੇਸ਼ ਵੀ ਹੈ ਚਲ ਜੀ ਕਿਸਾਨੀ ਅੰਦੋਲਨ ਦੇ ਵਿਚ ਲੀਡਰਾਂ ਦਾ ਇਹ ਵਿਚਾਰ ਸੀ ਕਿ ਅਸੀਂ ਮਹਾਤਮਾ ਗਾਂਧੀ ਦੇ ਸ਼ਾਂਤਮਈ ਮਿਲਵਰਤਨ ਦੇ ਨਾਲ ਅਸੀਂ ਇਸ ਉੱਤੇ ਖਤੇ ਪਾ ਲਵਾਂਗੇ ਪਰ ਲੇਕਿਨ ਸ਼ਾਂਤਮਈ ਤਰੀਕੇ ਦੇ ਨਾਲ ਚੱਲ ਰਿਹਾ ਅੰਦੋਲਨ ਇਸ ਤਰੀਕੇ ਦੇ ਨਾਲ ਸਰਕਾਰ ਨੇ ਆਪਣੇ ਘੁਸਪੈਠੀਏ ਭੇਜੇ ਉਹਨਾਂ ਨੇ ਸਾਰਾ ਜਿਹੜਾ ਸਿਸਟਮ ਖਰਾਬ ਕਰਕੇ ਰੱਖ ਦਿੱਤਾ ਅੱਜ ਲੀਡਰ ਬੈਠ ਕੇ ਸੋਚਣਾ ਪਵੇਗਾ ਲੀਡਰ ਕੀ ਅੱਜ ਉਹਨਾਂ ਦੀ ਮੀਟਿੰਗ ਹੋ ਰਹੀ ਹੈ ਉਸ ਮੀਟਿੰਗ ਦੇ ਵਿੱਚ ਉਹ ਕੀ ਫੈਸਲਾ ਲੈਂਦੇ ਆ ਕਿਉਂਕਿ ਜਿਸ ਤਰ੍ਹਾਂ ਤਿੰਨੇ ਬਾਰਡਰਾਂ ਦੇ ਉੱਤੇ ਸਰਕਾਰ ਵੱਲੋਂ ਘੇਰਾਬੰਦੀ ਕੀਤੀ ਜਾ ਰਹੀ ਹੈ ਕਿਲੇਬੰਦੀ ਕੀਤੀ ਜਾ ਰਹੀ ਹੈ
ਕਿਸਾਨ
ਅੰਦੋਲਨ ਕਿਲੇਬੰਦੀ ਅਜੇ ਇਹ ਕੋਈ ਜੰਗ ਨਹੀਂ ਲੜਨ ਜਾ ਰਿਹਾ ਕਿਲੇਬੰਦੀ ਕੀਤੀ ਜਾ ਰਹੀ ਹੈ ਔਰ ਇਹ ਬੜੀ ਮੰਦਭਾਗੀ ਹੈ ਵੇਖੋ ਸਰਕਾਰਾਂ ਇੰਨਾ ਖਰਚਾ ਕਰ ਰਹੀਆਂ ਲੇਕਿਨ ਇਹ ਨਹੀਂ ਕਿ ਅਸੀਂ ਕਿਸਾਨਾਂ ਦਾ ਜਿਹੜਾ ਅੰਦੋਲਨ ਖਤਮ ਕਰਨ ਵਾਸਤੇ ਉਹਨਾਂ ਨੂੰ ਉਹਨਾਂ ਦੀਆਂ ਮੰਗਾਂ ਮੰਨ ਲਈਏ ਇੱਕ ਡਕੈਤ ਸਾਹਿਬ ਨੇ ਅੱਜ ਬੜਾ ਵਧੀਆ ਬਿਆਨ ਦਿੱਤਾ ਉਹਨੇ ਕਿਹਾ ਵੀ ਇਹ ਜਿਹੜਾ ਮੌਕੇ ਦਾ ਬਾਦਸ਼ਾਹ ਆ ਇਹ ਲਟੇਰਾ ਸਾਬਤ ਹੋਵੇਗਾ ਤੇ ਮੈਂ ਇੱਕ ਯੂਪੀ ਦੇ ਲੋਕਾਂ ਦੀ ਵੀ ਦਾਦ ਦੇਣਾ ਵੀ ਦੇਖੋ ਇੱਕ ਹੰਝੂ ਕਰਨ ਦੇ ਨਾਲ ਕਿਵੇਂ ਉਹਨਾਂ ਨੇ ਜਾਟ ਭਰਾ ਦੇ ਨਾਲ ਆ ਕੇ ਖੜ ਗਏ ਤੇ ਸਾਡੇ ਹੁਣ ਪੰਜਾਬੀ ਪੰਜਾਬ ਦੀਆਂ ਪੰਚਾਇਤਾਂ ਨੇ ਵੀ ਇਹ ਫੈਸਲਾ ਕਰ ਲਿਆ ਕਿ ਜਿਹੜਾ ਹਰ ਪਰਿਵਾਰ ਵਿਚੋਂ ਇੱਕ ਮੈਂਬਰ ਦਿੱਲੀ ਜਰੂਰ ਜਾਵੇ ਜਿਹੜਾ ਨਹੀਂ ਜਾ ਸਕਦਾ ਉਹਨੂੰ 2000 ਰੁਪਇਆ ਜੁਰਮਾਨਾ ਲਾਇਆ ਗਿਆ ਸੋ ਇਹ ਵੀ ਸਾਡੀ ਸਿੱਖ ਕੌਮ ਦਾ ਇੱਕ ਵਧੀਆ ਉਦਮ ਹੈ ਪੰਜਾਬੀਆਂ ਦਾ ਉਦਮ ਹੈ ਕਿਉਂਕਿ ਪੰਜਾਬੀਆਂ ਨੇ ਤੇ ਇਹਨਾਂ ਨੂੰ ਕੁਛ ਦੇਣਾ ਨੀ ਮੈਂ ਤੁਹਾਨੂੰ ਸਪਸ਼ਟ ਗੱਲ ਕਰਦਿਆਂ ਕਿ ਇਹ ਜੇ ਗੱਲ ਕਰਨਗੇ ਸਕੈਤ ਸਾਹਿਬ ਨਾਲ ਕਰਨਗੇ ਪੰਜਾਬੀਆਂ ਨਾਲ ਗੱਲ ਕਰਕੇ ਨੀ ਇਹਨਾਂ ਨੇ ਕੁਛ ਵੀ ਦੇਣਾ ਚਲੋ ਕਿਸੇ ਤਰੀਕੇ ਦੇਣ ਕਿਸਾਨਾਂ ਦਾ ਅੰਦੋਲਨ ਜਿਹੜਾ ਮੈਂ ਤੇ ਸਮਝਦਾ ਵੀ ਸਮਝਦਾਰੀ ਦੇ ਨਾਲ ਕਿਸਾਨਾਂ ਨੂੰ ਇਕੱਠੇ ਹੋ ਕੇ ਆਪਣੀਆਂ ਮੰਗਾਂ ਬਣਵਾਉਣੀਆਂ ਚਾਹੀਦੀਆਂ ਤੇ ਕਾਨੂੰਨ ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ
ਜੀ ਜੀ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਦਿਲਬਰ ਸਾਹਿਬ ਤੁਸੀਂ ਵੀ ਆਪਣਾ ਜਿਹੜਾ ਪੱਖ ਹੈ ਉਹ ਸਾਡੇ ਦੋਸਤਾਂ ਦੇ ਨਾਲ ਸੁਣਨ ਵਾਲਿਆਂ ਦੇ ਨਾਲ ਸਾਂਝਾ ਕੀਤਾ ਔਰ ਇਸ ਵੇਲੇ ਜਿੱਥੇ ਕਿਤੇ ਵੀ ਅਸੀਂ ਬੈਠੇ ਹਾਂ ਅਸੀਂ ਬੜੇ ਸ਼ਿੱਦਤ ਦੇ ਨਾਲ ਜੁੜੇ ਹੋਏ ਆ ਇਸ ਅੰਦੋਲਨ ਦੇ ਨਾਲ ਔਰ ਉੱਥੇ ਪਲ ਪਲ ਕੀ ਹੋ ਰਿਹਾ ਹਨਾ ਉੱਥੇ ਬੈਠੇ ਵੀ ਲੋਕਾਂ ਦੇ ਨਾਲੋਂ ਜ਼ਿਆਦਾ ਅਸੀਂ ਖਬਰ ਜਿਹੜੀ ਆ ਉਹ ਲੈਣ ਦੇ ਚਾਹਵਾਨ ਆ ਕਿ ਉੱਥੇ ਕੁਛ ਇਹੋ ਜਿਹਾ ਨਾ ਵਾਪਰ ਜਾਏ ਕਿ ਜਿਹਦੇ ਨਾਲ ਸਾਨੂੰ ਫੇਰ ਆਉਣ ਵਾਲੇ ਸਮੇਂ ਦੇ ਲਈ ਪਛਤਾਉਣਾ ਪਵੇ ਸੋ ਇਸ ਕਰਕੇ ਇਸ ਵੇਲੇ ਬਹੁਤ ਜ਼ਿੰਮੇਵਾਰਾਨਾ ਜਿਹੜੀ ਭੂਮਿਕਾ ਆ ਉਹ ਸਾਡੇ ਲੀਡਰਾਂ ਨੂੰ ਨਿਭਾਉਣੀ ਚਾਹੀਦੀ ਆ ਕਿਉਂਕਿ ਸਰਕਾਰਾਂ ਨੇ ਹਾਲੇ ਤੱਕ ਵੀ ਜਦੋਂ ਤੋਂ ਸ਼ਾਂਤਮਈ ਧਰਨਿਆਂ ਦੇ ਰੂਪ ਦੇ ਵਿਚ ਸਾਡੇ ਲੋਕ ਉੱਥੇ ਜਾ ਕੇ ਬੈਠੇ ਆ ਔਰ ਉਹਨਾਂ ਨੇ ਬਹੁਤ ਹੀ ਸੋਹਣਾ ਉੱਥੇ ਜਿਹੜਾ ਮਾਹੌਲ ਹੈ ਵਾਤਾਵਰਨ ਹੈ ਜਿਹੜਾ ਉਹ ਬਣਾ ਕੇ ਰੱਖਿਆ ਇਹਦੇ ਬਾਵਜੂਦ ਸਰਕਾਰਾਂ ਦਾ ਇੱਕ ਵੀ ਅਸੀਂ ਕਦਮ ਨਹੀਂ ਕਹਿ ਸਕਦੇ ਕਿ ਉਹਨਾਂ ਦਾ ਜਿਹੜਾ ਕੋਈ ਕਦਮ ਹੈ ਉਹ ਸਹਿਯੋਗ ਪੂਰਨ ਹੋਵੇ ਸਾਡੇ ਲਈ ਜਾਂ ਫਿਰ ਕੋਈ ਸਲਾਹਣ ਵਾਲਾ ਹੋਵੇ ਹਨਾ ਉਹਨਾਂ ਨੇ ਅਜੇ ਤੱਕ ਵੀ ਕਿਸੇ ਵੀ ਇੱਕ ਦੋਸਤਾਨਾ ਕਦਮ ਵੱਲ ਜਿਹੜਾ ਪੈ ਰਿਹਾ ਉਹ ਵਧਾਇਆ ਹੀ ਨਹੀਂ ਹੈ ਹਨਾ ਸੋ ਇਸ ਕਰਕੇ ਹੁਣ ਸਾਡੇ ਲੀਡਰਾਂ ਨੂੰ ਵੀ ਕੁਝ ਜ਼ਰੂਰ ਸੋਚਣਾ ਬਣਦਾ ਜੀ
ਦੇਖੋ ਪੰਜਾਬ ਦੇ ਜਿਹੜੇ ਕਿਸਾਨੀ ਲੀਡਰ ਮੁਖੀ ਹੈ ਉਹ ਨਹੀਂ ਚਾਹੁੰਦੇ ਕਿ ਦੁਬਾਰਾ ਦਿੱਲੀ ਵਰਗੀ ਨਸਲ ਕੁਸ਼ੀ ਹੋਵੇ ਜਿਸ ਤਰ੍ਹਾਂ ਪਹਿਲਾਂ ਸਾਡੇ ਨਾਲ ਨਸਲ ਕੁਸ਼ੀ ਕੀਤੀ ਗਈ ਹੈ ਸਾਡਿਆਂ ਨੂੰ ਪੈਰ ਪਾ ਕੇ ਸਾੜਿਆ ਗਿਆ ਸਾਡੀ ਨੌਜਵਾਨੀ ਨੂੰ ਖਤਮ ਕੀਤਾ ਗਿਆ ਵੀ ਜਿਹੜੇ ਲੀਡਰ ਉਹ ਇਸ ਗੱਲ ਤੇ ਵੀ ਥੋੜੀ ਜਿਹੀ ਤਵੱਜੋ ਦੇ ਰਹੇ ਆ ਵੀ ਮੁੜ ਕੇ ਸਾਡੇ ਨਾਲ ਉਹੋ ਜਿਹਾ ਭਾਣਾ ਨਾ ਵਾਪਰੇ ਬਿਲਕੁਲ ਸਹਿਯੋਗ ਉਹ ਨੌਜਵਾਨਾਂ ਤੋਂ ਵੀ ਸਹਿਯੋਗ ਮੰਗ ਰਹੇ ਆ ਪਰ ਲੇਕਿਨ ਉਹਨਾਂ ਨੂੰ ਕਹਿੰਦੇ ਆ ਵੀ ਬੱਚਿਓ ਜੋਸ਼ ਦੇ ਨਾਲ ਹੋਸ਼ ਵੀ ਨਾ ਰੱਖੋ ਤਾਂ ਕਿ ਆਪਾਂ ਆਪਣੇ ਮਿਸ਼ਨ ਦੇ ਵਿਚ ਕਾਮਯਾਬ ਹੋ ਸਕੀਏ ਅਸੀਂ ਤੁਹਾਡੀ ਜਵਾਨੀ ਖਤਮ ਨਹੀਂ ਕਰਨੀ ਚਾਹੁੰਦੇ ਅਸੀਂ ਤੁਹਾਨੂੰ ਆਪਣੇ ਮਾਪਿਆਂ ਤੋਂ ਦੂਰ ਨਹੀਂ ਕਰਨਾ ਚਾਹੁੰਦੇ ਵੈਸੇ ਬਹੁਤ ਵਧੀਆ ਸੋਚ ਵੀ ਹੈ ਉਹਨਾਂ ਦੀ ਪਰ ਇਸੇ ਕਰਕੇ ਸ਼ਾਂਤਮਈ ਤਰੀਕੇ ਦੇ ਨਾਲ ਇਹ ਜੋ ਅੰਦੋਲਨ ਚੱਲ ਰਿਹਾ ਹੈ ਔਰ ਚੱਲਣਾ ਚਾਹੀਦਾ ਔਰ ਚਲੋ ਸਰਕਾਰਾਂ ਸਰਕਾਰਾਂ ਦੇ ਨਾਲ ਮੱਥਾ ਲੱਗਾ ਤੇ ਲਾਉਣਾ ਤਾਂ ਪੈਂਦਾ ਹੀ ਹੈ ਕੁਛ ਆਪਣੇ ਹੱਕ ਲੈਣ ਵਾਸਤੇ ਕਿ ਕਰਾ ਵੀ ਕੰਡਿਆ ਲਿਆ ਤੂੰ ਚੜਿਆ ਪੋ ਹੱਕ ਜਿਨ੍ਹਾਂ ਦੇ ਆਪਣੇ ਆਪ ਦੇ ਲੈਣ ਦੇਖੋ
ਸੋ ਖੋਣੇ ਵੀ ਪੈਂਦੇ ਆ ਜੀ ਜਦੋਂ ਮਿਲਣ ਨਾਲ ਜੀ ਜੀ
ਖੋਣੇ ਵੀ ਬਿਲਕੁਲ ਬਿਲਕੁਲ ਬਿਲਕੁਲ
ਸੋ ਦਿਲਬਰ ਸਾਹਿਬ ਬਹੁਤ ਬਹੁਤ ਧੰਨਵਾਦ ਸਾਡੇ ਅੱਜ ਦੇ ਸਿਲਸਿਲੇ ਦੇ ਵਿਚ ਜੁੜਨ ਦੇ ਲਈ ਔਰ ਸਾਡੇ ਸਿੱਖ ਵਿਰਸੇ ਇਤਿਹਾਸ ਦੀ ਗੱਲ ਤੋਰਨ ਦੇ ਲਈ ਔਰ ਨਾਲ ਹੀ ਨਾਲ ਇਸ ਵਿਸ਼ੇ ਦੇ ਉੱਤੇ ਖਾਸ ਤੌਰ ਦੇ ਉੱਤੇ ਆਪਣਾ ਪੱਖ ਪੇਸ਼ ਕਰਨ ਦੇ ਲਈ ਸ਼ੁਕਰੀਆ ਜੀ ਸਰਦਾਰ ਕੁਲਜੀਤ ਸਿੰਘ ਦਿਲਬਰ ਹੋਰੀ ਜਿਹੜੇ ਕਿ ਸਿਆਟਲ ਤੋਂ ਸਾਡੇ ਨਾਲ ਜੁੜੇ ਹੋਏ ਸਨ USA ਤੋਂ ਔਰ ਸਿੱਖ ਵਿਰਸਾ ਤੇ ਇਤਿਹਾਸ ਇਸ ਸਿਲਸਿਲੇ ਦੇ ਵਿਚ ਇਹ ਅਕਸਰ ਸਾਡੇ ਨਾਲ ਜੁੜਦੇ ਨੇ ਔਰ ਸਿੱਖ ਇਤਿਹਾਸ ਨਾਲ ਸੰਬੰਧਿਤ ਕੁਝ ਵਿਸ਼ੇਸ਼ ਦਿਹਾੜਿਆਂ ਉਤੇ ਉਨ੍ਹਾਂ ਦੇ ਇਤਿਹਾਸ ਦੇ ਉਤੇ ਚਾਨਣਾ ਪਾਉਂਦੇ ਨੇ ਸੋ ਇਕ ਵਾਰ ਫੇਰ ਇਨ੍ਹਾਂ ਦੇ ਧੰਨਵਾਦੀ ਆ ਤੇ ਇਸ ਵੇਲੇ ਇਕ ਬ੍ਰੇਕ ਦਾ ਵੀ ਹੋ ਗਿਆ ਔਰ ਸਾਡੇ ਨਾਲ ਇਸ ਵੇਲੇ ਰਿਵਰਲੈਂਡ ਤੋਂ ਜੁੜ ਚੁੱਕੇ ਨੇ ਮੌਲੀ ਜੌਹਲ ਹੋਰੀ ਸਾਡੇ ਬੜੀ ਸਤਿਕਾਰਤ ਆਂਟੀ ਹੋਰੀ ਸਰੂਪ ਸਿੰਘ ਅੰਕਲ ਹੋਰੀ ਔਰ ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦੇ ਆ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਆਪ ਦੋਵਾਂ ਨੂੰ ਜੀ ਰਿਵਰਲੈਂਡ ਵਾਲੇ ਕਹਿੰਦੇ ਗੁੱਡ ਮਾਰਨਿੰਗ ਟੂ ਆਲ ਅਵਰ ਹਰਮਨ ਰੇਡੀਓ ਫੈਮਿਲੀ ਐਂਡ ਅਮਰਦੀਪ ਬੇਟਾ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਵੈਰੀ ਗੁੱਡ ਮਾਰਨਿੰਗ ਸਾਡੇ ਵੱਲੋਂ ਵੀ ਤੁਹਾਨੂੰ ਔਰ ਸਰੋਤਿਆਂ ਤੱਕ ਤੁਹਾਡੀ ਵੀ ਗੁੱਡ ਮਾਰਨਿੰਗ ਪਹੁੰਚ ਗਈ ਹੈ ਕਹਿੰਦੇ ਇੰਜੋਇੰਗ ਯੂਅਰ ਸ਼ੋ ਐਸ ਆਲਵੇਜ਼ ਅਸੀਂ ਵੀ ਤੁਹਾਡੀ ਕੰਪਨੀ ਇੰਜੋਏ ਕਰ ਰਹੇ ਹਾਂ ਬੜਾ ਚੰਗਾ ਲੱਗ ਰਿਹਾ ਮੌਲੀ ਜੌਹਲ ਆਂਟੀ ਜੀ ਤੁਸੀਂ ਸਾਡੇ ਨਾਲ ਜੁੜੇ ਹੋ ਸਰੂਪ ਸਿੰਘ ਅੰਕਲ ਜੀ ਤੁਸੀਂ ਸਾਡੇ ਨਾਲ ਜੁੜੇ ਹੋ ਔਰ ਟਰੂ ਕਹਿੰਦੇ ਵੀ ਡੂ ਨੀਡ ਯੂਨਿਟੀ ਟਰੂ ਕਹਿੰਦੇ ਵੀ ਡੂ ਨੀਡ ਯੂਨਿਟੀ ਮੋਰ ਦੈਨ ਐਵਰ ਟੂ ਵਿਨ ਅਵਰ ਫਾਰਮਰਸ ਵਾਰ ਪਲੀਜ਼ ਪਲੇ ਐਨੀ ਚੜ੍ਹਦੀ ਕਲਾ ਵਾਲਾ ਸੌਂਗ ਪਲੀਜ਼ ਰੱਬ ਰੱਖਾ everyone have a great day ਤੁਹਾਡਾ ਵੀ ਜਿਹੜਾ ਦਿਨ ਹੈ ਉਹ ਸੁਹਾਵਣਾ ਹੋਵੇ ਸ਼ੁਭ ਹੋਵੇ ਅਸੀਂ ਇਹੀ ਦੁਆ ਕਰਦੇ ਹਾਂ ਬਿਲਕੁਲ ਜੀ ਅਗਲਾ ਗੀਤ ਜਿਹੜਾ ਆਪਾਂ ਸੁਣਾਉਣਾ ਨਾ ਤੁਹਾਨੂੰ ਚੜ੍ਹਦੀ ਕਲਾ ਵਾਲਾ ਹੀ ਸੁਣਾਉਣਾ ਔਰ ਰਾਜਵੀਰ ਜਵੰਦਾ ਦੀ ਆਵਾਜ਼ ਚ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਸਾਨੂੰ ਇੱਕ ਨਾ ਬ੍ਰੇਕ ਲੈਣੀ ਪੈਣੀ ਆ ਕਿਉਂਕਿ ਬ੍ਰੇਕ ਦੌਰਾਨ ਸਾਡੇ ਸਹਿਯੋਗੀਆਂ ਦੇ ਕੁਝ ਇਸ਼ਤਿਹਾਰ ਜਿਹੜੇ ਆ ਉਹ ਅਸੀਂ ਤੁਹਾਡੀ ਨਜ਼ਰ ਕਰਾਂਗੇ ਤੇ ਬ੍ਰੇਕ ਤੋਂ ਬਾਅਦ ਫਿਰ ਇੱਕ ਗੀਤ ਆਪਾਂ ਜ਼ਰੂਰ ਸੁਣਾਂਗੇ ਰਾਜਵੀਰ ਜਵੰਦਾ ਦੀ ਆਵਾਜ਼ ਦੇ ਵਿੱਚ ਜ਼ਿੰਦਾਬਾਦ ਤੇ ਲਓ ਜੀ ਲੈਣੇ ਫਿਰ ਇੱਕ ਬ੍ਰੇਕ ਤੋਂ ਬਾਅਦ ਆਉਣੇ ਆ ਵਾਪਸ ਅਗਲੇ ਸਿਲਸਿਲੇ ਦੇ ਵਿੱਚ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਕਰਨੀਆਂ ਜਾਣ ਤੋਂ ਪਹਿਲਾਂ ਦੱਸ ਹੀ ਜਾਵਾਂ ਇੱਕ ਬੁਝਾਰਤ ਵੀ ਆਪਾਂ ਪਾਈ ਹੋਈ ਆ ਕਿਹੜੀ ਚੀਜ਼ ਆ ਜਿਹੜੀ ਅਸੀਂ ਜਿੰਨੀ ਅੱਗੇ ਜਾ ਕੇ ਲੈਣੇ ਆ ਓਨੀ ਪਿੱਛੇ ਵੀ ਛੱਡਦੇ ਜਾਂਦੇ ਆ ਸੋ ਇਹਦੇ ਬਾਰੇ ਤੁਸੀਂ ਦੱਸਣਾ ਇੱਕ ਇਹ ਬੁਝਾਰਤ ਹੈ ਤੇ ਬਾਕੀ ਤੁਸੀਂ ਇਹ ਵੀ ਦੱਸਣਾ ਸੀ ਜੀ ਕਿ ਤੁਸੀਂ ਜਿਹੜਾ ਲੌਂਗ ਵੀਕਐਂਡ ਆ ਉਹ ਕਿਵੇਂ ਮਨਾਇਆ ਆਪਣਾ ਰਾਬਤਾ ਤਾਂ ਨਹੀਂ ਬਣ ਸਕਿਆ ਪਿਛਲੇ ਹਫ਼ਤੇ ਲਹਿਰਾਂ ਦੇ ਵਿੱਚ ਪਰ ਅੱਜ ਦਾ ਰਾਬਤਾ ਬਣ ਸਕਦਾ ਹੈ ਨਾ ਸੋ ਤੁਹਾਡਾ ਲੌਂਗ ਵੀਕਐਂਡ ਕਿਵੇਂ ਰਿਹਾ ਔਰ ਉਸ ਵੀਕਐਂਡ ਦੇ ਵਿੱਚ ਪਰਿਵਾਰ ਦੇ ਨਾਲ ਬਿਤਾਏ ਜਿਹੜੇ ਪਲ ਸੀ ਉਹ ਕਿੱਥੇ ਬਿਤਾਏ ਤੁਸੀਂ ਔਰ ਉਹਨਾਂ ਪਲਾਂ ਦੇ ਵਿੱਚ ਜੋ ਇਸ ਵੇਲੇ ਚੱਲ ਰਿਹਾ ਸਾਡੇ ਪੰਜਾਬ ਦੇ ਵਿੱਚ ਸਾਡੇ ਕਿਸਾਨਾਂ ਦੇ ਨਾਲ ਉਹਦੇ ਬਾਰੇ ਚਿੰਤਾ ਜਿਹੜੀ ਸੀ ਉਹ ਕਿੰਨੀ ਕੁ ਉਭਰ ਕੇ ਸਾਹਮਣੇ ਆਈ ਇਹਦੇ ਬਾਰੇ ਗੱਲਬਾਤ ਜਾਰੀ ਰੱਖਾਂਗੇ ਇਸ ਵੇਲੇ ਸਮਾਂ ਇੱਕ ਬ੍ਰੇਕ ਦਾ ਆਉਣੇ ਆ ਜੀ ਬਹੁਤ ਜਲਦ ਇਸ ਬ੍ਰੇਕ ਤੋਂ ਬਾਅਦ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਐਲਵਾਨ 30 ਹਰਸ਼ਲ ਸਟ੍ਰੀਟ ਬ੍ਰਿਸਬੇਨ QLD 4000 ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au we provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24
ਲੋ ਜੀ ਰਾਜਵੀਰ ਜਵੰਦਾ ਦੀ ਆਵਾਜ਼ ਦੇ ਵਿਚ ਇਹ ਗੀਤ ਤੁਸੀਂ ਸੁਣਿਆ। ਮੌਲੀ ਜੌਹਲ ਆਂਟੀ ਹੋਰਾਂ ਨੇ ਕਿਹਾ ਸੀਗਾ ਕਿ ਇੱਕ ਗੀਤ ਜਿਹੜਾ ਉਹ ਜ਼ਬਰਦਸਤ ਜਿਹਾ ਲਗਾਇਓ ਔਰ ਮੈਨੂੰ ਲੱਗਦਾ ਕਿ ਪਸੰਦ ਆਇਆ ਹੁਣ ਆਂਟੀ ਤੁਹਾਨੂੰ ਇਹ ਗੀਤ ਔਰ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਇਸ ਵੇਲੇ ਹਰਮਨ ਰੇਡੀਓ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾ ਮੈਲਬਰਨ ਸਟੂਡੀਓ ਤੋਂ ਤੇ ਇਸ ਪ੍ਰੋਗਰਾਮ ਦੇ ਵਿਚ ਬਹੁਤ ਸਾਰੇ ਸਿਲਸਿਲੇ ਅਸੀਂ ਤੁਹਾਡੀ ਨਜ਼ਰ ਕਰਦੇ ਰਹਿੰਦੇ ਹਾਂ ਪਰ ਇਨ੍ਹਾਂ ਸਿਲਸਿਲਿਆਂ ਦੇ ਨਾਲ ਨਾਲ ਤੁਹਾਡੇ ਨਾਲ ਜਿਹੜਾ ਗੱਲਬਾਤ ਦਾ ਸਿਲਸਿਲਾ ਆ ਉਹ ਵੀ ਚੱਲਦਾ ਰਹਿੰਦਾ ਹੈ ਹਨਾ। ਕਹਿੰਦਾ ਇੱਕ ਸ਼ਾਇਰ ਹੈ ਉਹ ਕਹਿੰਦਾ ਵੀ ਆਦ ਵੀ ਹੁੰਦਾ ਰਹੇ ਅੰਤ ਵੀ ਹੁੰਦਾ ਰਹੇ ਕੁਝ ਆਦ ਵੀ ਹੁੰਦਾ ਰਹੇ ਅੰਤ ਵੀ ਹੁੰਦਾ ਰਹੇ ਕੁਝ ਆਦ ਵੀ ਹੁੰਦਾ ਰਹੇ ਦੋਸਤਾਂ ਦੇ ਨਾਲ ਪਰ ਸੰਵਾਦ ਵੀ ਹੁੰਦਾ ਰਹੇ ਤੇ ਇਹ ਸੰਵਾਦ ਜਿਹੜਾ ਇਹ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਸੰਵਾਦ ਜਦੋਂ ਹੁੰਦਾ ਹੈ ਉਦੋਂ ਹੀ ਸਾਨੂੰ ਇੱਕ ਦੂਸਰੇ ਦੇ ਜਿਹੜੇ ਪੱਖ ਆ ਉਹ ਕਲੀਅਰ ਹੁੰਦੇ ਆ ਸਪਸ਼ਟ ਹੁੰਦੇ ਆ ਕਿਉਂਕਿ ਜਦੋਂ ਤੱਕ ਅਸੀਂ ਗੱਲ ਨਹੀਂ ਕਰਦੇ ਤਾਂ ਕਈ ਵਾਰ ਅਸੀਂ ਬਹੁਤ ਸਾਰੇ ਜਿਹੜੇ ਪੱਖ ਆ ਉਹ ਹਨੇਰੇ ਦੇ ਵਿੱਚ ਹੀ ਰਹਿਣ ਦਿੰਦੇ ਆ ਔਰ ਉਹ ਜਾਣਕਾਰੀ ਜਿਹੜੀ ਉਹ ਸਾਡੇ ਤੱਕ ਓਦਾਂ ਹੀ ਸੀਮਤ ਰਹਿੰਦੀ ਹੈ ਜਿੱਦਾਂ ਅਸੀਂ ਉਸ ਨੂੰ ਸੋਚਿਆ ਹੁੰਦਾ ਜਿੱਦਾਂ ਅਸੀਂ ਉਸ ਨੂੰ ਸੁਣਿਆ ਹੁੰਦਾ ਹਨਾ। ਪਰ ਜਦੋਂ ਤੱਕ ਉਹਦੇ ਉੱਤੇ ਹੋਰ ਲੋਕਾਂ ਦੇ ਜਿਹੜੇ ਪੱਖ ਹੈ ਉਹ ਸਾਨੂੰ ਨਹੀਂ ਪਤਾ ਲੱਗਦੇ ਉਦੋਂ ਤੱਕ ਉਹਦੇ ਬਾਰੇ ਹੋਰ ਖੁਲਾਸੇ ਜਦੋਂ ਤੱਕ ਸਾਹਮਣੇ ਨਹੀਂ ਆਉਂਦੇ ਉਦੋਂ ਤੱਕ ਸ਼ਾਇਦ ਸਾਡੀ ਉਹ ਜਿਹੜੀ ਜਾਣਕਾਰੀ ਹੈ ਉਹ ਵੀ ਅਧੂਰੀ ਹੀ ਹੁੰਦੀ ਹੈ ਹਨਾ। ਪਰ ਦੋਸਤੋ ਇੱਕ ਗੱਲ ਜਦੋਂ ਅਸੀਂ ਅੰਦੋਲਨ ਦੀ ਕਰਦੇ ਹਾਂ ਤਾਂ ਅੰਦੋਲਨ ਨੂੰ ਲੈ ਕੇ ਜਿੰਨੇ ਜ਼ਿਆਦਾ ਪੱਖ ਸਾਹਮਣੇ ਆ ਰਹੇ ਆ ਓਨੇ ਜ਼ਿਆਦਾ ਜਿਹੜੇ ਉਲਝੇਵੇਂ ਆ ਉਹ ਅਸੀਂ ਵਧਾ ਰਹੇ ਹਾਂ ਹਨਾ। ਸੋ ਇਸ ਵੇਲੇ ਜਿਹੜਾ ਸਮਾਂ ਆ ਉਹ ਇਨ੍ਹਾਂ ਉਲਝਣਾਂ ਦੇ ਵਿੱਚ ਪੈਣ ਦਾ ਨਹੀਂ ਹੈ। ਅਸਲ ਦੇ ਵਿੱਚ ਉਨ੍ਹਾਂ ਦੇ ਉੱਤੇ ਜੋ ਵੀ ਤਫਤੀਸ਼ਾਂ ਅਸੀਂ ਕਰਾਉਣੀਆਂ ਨੇ ਜੋ ਵੀ ਅਸੀਂ ਉਹਦੇ ਪਿੱਛੇ ਲੁਕੇ ਹੋਏ ਸੱਚ ਆ ਸਾਹਮਣੇ ਲਿਆਉਣੇ ਉਹ ਬਾਅਦ ਵਿੱਚ ਲਿਆਂਦੇ ਜਾ ਸਕਦੇ ਆ। ਇੱਕ ਦੂਜੇ ਦੇ ਖਿਲਾਫ਼ ਹੋ ਕੇ ਜਿਹੜਾ ਅਸੀਂ ਇਸ ਵੇਲੇ ਕਰ ਰਹੇ ਹਾਂ ਉਹ ਇਸ ਵੇਲੇ ਸਮਾਂ ਨਹੀਂ ਆ। ਉਹ ਖਿਲਾਫ਼ਤ ਜਿਹੜੀ ਆ ਉਹ ਬਾਅਦ ਵਿੱਚ ਹੋ ਸਕਦੀ ਆ। ਇਸ ਵੇਲੇ ਸਿਰਫ ਤੇ ਸਿਰਫ ਇੱਕ ਹੋਣ ਦਾ ਸਮਾਂ ਔਰ ਇਹਦੇ ਬਾਰੇ ਚ ਸਾਨੂੰ ਹੁਣ ਤੋਂ ਹੀ ਸੁਚੇਤ ਹੋਣਾ ਪੈਣਾ ਹਨਾ। ਔਰ ਜਿਸ ਤਰ੍ਹਾਂ ਪਹਿਲੇ ਸਿਲਸਿਲੇ ਚ ਅਸੀਂ ਗੱਲ ਕੀਤੀ ਵੀ ਸਰਕਾਰ ਜਿਹੜੀ ਹੈ ਉਹ ਘੇਰਾਬੰਦੀ ਨਹੀਂ ਸਿਗੋਂ ਕਿਲੇਬੰਦੀ ਕਰ ਰਹੀ ਹੈ। ਇਸ ਵੇਲੇ ਜਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਉਹ ਸਰਕਾਰ ਦੁਆਰਾ ਉੱਥੇ ਕੀਤੇ ਜਾ ਰਹੇ ਆ ਦਿੱਲੀ ਦੇ ਵਿੱਚ ਜਾਂ ਵੱਖ ਵੱਖ ਮੋਰਚਿਆਂ ਦੇ ਆਲੇ ਦੁਆਲੇ ਉੱਥੇ ਇੱਕ ਤਰ੍ਹਾਂ ਦੀ ਕਿਲੇਬੰਦੀ ਜਿਵੇਂ ਕੋਈ ਬਾਹਰਲੇ ਕਿਸੇ ਮੁਲਕ ਦੇ ਨਾਲ ਜਾਂ ਜਿਹੜਾ ਕੋਈ ਆਪਾਂ ਕਹਿੰਦੇ ਹਾਂ ਦੁਸ਼ਮਣ ਦੇਸ਼ ਆ ਨਾ ਉਹਦੇ ਨਾਲ ਜਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣੇ ਹੁੰਦੇ ਆ ਸਰਕਾਰ ਇਸ ਵੇਲੇ ਆਪਣੇ ਨਾਗਰਿਕਾਂ ਦੇ ਨਾਲ ਇਹੋ ਜਿਹੜੇ ਪ੍ਰਬੰਧ ਆ ਉਹ ਕਰ ਰਹੀ ਹੈ ਉਹਨਾਂ ਦੇ ਵਿਰੁੱਧ ਕਰ ਰਹੀ ਹੈ। ਔਰ ਅੱਜ ਦੇਸ਼ ਦਾ ਰਾਖਾ ਜਿਹੜਾ ਉਹ ਆਪ ਹੀ ਦੇਸ਼ ਦਾ ਜਿਹੜਾ ਦੁਸ਼ਮਣ ਆ ਉਹ ਬਣ ਬੈਠਾ ਹੈ ਔਰ ਇਸ ਦਾ ਜਿਹੜਾ ਭੁਗਤਾਨ ਆ ਉਹ ਜ਼ਰੂਰ ਕਿਸੇ ਨਾ ਕਿਸੇ ਦਿਨ ਮੈਨੂੰ ਲੱਗਦਾ ਕਿ ਦੇਣਾ ਪੈ ਸਕਦਾ ਜੇਕਰ ਅਜੇ ਵੀ ਉਹ ਸੁਚੇਤ ਨਹੀਂ ਹੁੰਦਾ। ਸੋ ਇਸ ਵੇਲੇ ਕੁਝ ਦੋਸਤ ਵੀ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ। ਗੁਰਿੰਦਰ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਵਰਜੀਨੀਆ ਤੋਂ USA ਤੋਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਜੀ ਆਪ ਸਭ ਨੂੰ ਬਹੁਤ ਪਿਆਰੀ ਸਤਿ ਸ੍ਰੀ ਅਕਾਲ ਗੁਰਿੰਦਰ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਤੇ ਸਵਾਗਤ। ਕਹਿੰਦੇ ਸੁਣਨ ਚ ਆਇਆ ਕਿ ਸਰਕਾਰ ਫੜੇ ਗਏ ਨੌਜਵਾਨਾਂ ਨੂੰ ਜ਼ਬਰਦਸਤੀ ਖਾਲਿਸਤਾਨ ਨਾਲ ਜੋੜਨ ਦਾ ਯਤਨ ਕੀਤਾ ਜਾ ਰਿਹਾ। ਬਿਲਕੁਲ ਜੀ ਸਰਕਾਰ ਵੱਲੋਂ ਤਾਂ ਬਹੁਤ ਕੁਝ ਕੀਤਾ ਜਾਣਾ ਔਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਸ਼ੁਰੂਆਤ ਦੇ ਵਿੱਚ ਵੀ ਤੁਹਾਡੇ ਨਾਲ ਇਹ ਗੱਲ ਕੀਤੀ ਸੀ ਕਿ ਅੱਜ ਬਹੁਤ ਕੁਝ ਜਿਹੜਾ ਆ ਉਹ ਸਾਹਮਣੇ ਵੀ ਸਾਡੇ ਆ ਰਿਹਾ ਕਿਉਂਕਿ ਜਦੋਂ ਅਸੀਂ ਮੀਡੀਆ ਦੀ ਭੂਮਿਕਾ ਦੇਖਦੇ ਹਾਂ ਪਹਿਲੇ ਦਿਨ ਤੋਂ ਚਲੋ ਜੇ ਅਸੀਂ ਮੋਰਚੇ ਦੀ ਸ਼ੁਰੂਆਤ ਤੋਂ ਹੀ ਲੈ ਲਈਏ ਹਨਾ ਮੋਰਚੇ ਦੀ ਸ਼ੁਰੂਆਤ ਤੋਂ ਹੀ ਸਾਨੂੰ ਅੱਤਵਾਦੀ ਕਿਹਾ ਜਾਣ ਲੱਗ ਪਿਆ ਸੀ ਹਨਾ ਤੇ ਇਹਦੇ ਨਾਲ ਹੀ ਕਿਸਾਨ ਨੂੰ ਉਹਦੀ ਛਵੀ ਜਿਹੜੀ ਹੈ ਉਹਨੂੰ ਖਰਾਬ ਕਰਨ ਦੇ ਲਈ ਮੀਡੀਆ ਦਾ ਜਿਹੜਾ ਰੋਲ ਸੀਗਾ ਉਹ ਕਿੰਨਾ ਨਾ ਪੱਖੀ ਰਿਹਾ ਸ਼ੁਰੂਆਤ ਤੋਂ ਹੀ ਹਨਾ। ਉਸ ਤੋਂ ਬਾਅਦ ਚਲੋ ਜਦੋਂ ਸਾਡੇ ਲੋਕਾਂ ਨੇ ਕਿਸਾਨ ਦਾ ਜਿਹੜਾ ਅਸਲੀ ਕਿਰਦਾਰ ਆ ਉਹ ਸਾਹਮਣੇ ਲਿਆਂਦਾ ਕੁਝ ਮੀਡੀਆ ਚੈਨਲਸ ਦੇ ਰਾਹੀਂ ਜਦੋਂ ਆਪਣੇ ਚੈਨਲ ਜਿਹੜੇ ਆ ਉਹਨਾਂ ਨੇ ਇਸ ਕਿਸਾਨ ਦੀ ਜਿਹੜੀ ਭੂਮਿਕਾ ਆ ਉਹ ਸਾਹਮਣੇ ਲਿਆਂਦੀ ਆਮ ਲੋਕਾਂ ਦੇ ਦਿੱਲੀ ਦੇ ਲੋਕਾਂ ਪਹਿਲੀ ਗੱਲ ਤਾਂ ਇਹ ਹੈ ਕਿ ਦਿੱਲੀ ਦੇ ਲੋਕਾਂ ਦੇ ਵਿੱਚ ਇੱਕ ਸਹਿਮ ਪੈਦਾ ਕਰਨ ਦੇ ਲਈ ਜਾਂ ਹੋਰ ਸੂਬਿਆਂ ਦੇ ਲੋਕਾਂ ਦੇ ਵਿੱਚ ਇੱਕ ਸਹਿਮ ਪੈਦਾ ਕਰਨ ਦੇ ਲਈ ਕਿ ਕਿਸਾਨ ਨਹੀਂ ਆਏ ਇਹ ਤਾਂ ਖਾੜਕੂ ਆ ਗਏ ਤਾਂ ਅੱਤਵਾਦੀ ਆ ਗਏ ਹਨਾ। ਔਰ ਇਸ ਤਰ੍ਹਾਂ ਦਾ ਇੱਕ ਸਹਿਮ ਜਿਹੜਾ ਸੀਗਾ ਉਹ ਪਹਿਲਾਂ ਕ੍ਰੀਏਟ ਕਰਨ ਦੀ ਜਿਹੜੀ ਕੋਸ਼ਿਸ਼ ਸੀ ਉਹ ਅਸਫਲ ਹੋ ਗਈ ਹਨਾ। ਉਸ ਤੋਂ ਬਾਅਦ ਉਹਨਾਂ ਦੀਆਂ ਹੋਰ ਬਹੁਤ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਜਾਰੀ ਰਹੀਆਂ ਔਰ ਕੋਸ਼ਿਸ਼ਾਂ ਜਿਹੜੀਆਂ ਸੀ ਉਹ ਸ਼ੁਰੂਆਤ ਤੋਂ ਹੀ ਹੋ ਰਹੀਆਂ ਸੀ ਕਿ ਪਹਿਲਾਂ ਤੋੜਨ ਦੇ ਵਿੱਚ ਕਿਵੇਂ ਕਾਮਯਾਬ ਹੋਵਾਂਗੇ ਔਰ ਸਾਨੂੰ ਤੋੜਨਾ ਹੀ ਸਭ ਤੋਂ ਵੱਡੀ ਚਾਲ ਜਿਹੜੀ ਸੀ ਉਹ ਰਹੀ ਹਨਾ। ਵਿਰੋਧੀਆਂ ਦੀ ਜਾਂ ਹਕੂਮਤ ਦੀ ਜਾਂ ਸਰਕਾਰਾਂ ਦੀ ਜਿਵੇਂ ਵੀ ਅਸੀਂ ਮੰਨੀਏ ਜੋ ਵੀ ਇਸ ਅੰਦੋਲਨ ਦੇ ਨਾਲ ਨਾ ਪੱਖੀ ਭੂਮਿਕਾ ਦੇ ਵਿਚ ਸ਼ਾਮਲ ਹੈ। ਤੇ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਜਿਹੜਾ 26 ਵਾਲਾ ਜਿਹੜਾ ਵਾਕਿਆ ਉਹ ਵਾਪਰਦਾ ਹੈ, ਘਟਨਾ ਵਾਪਰਦੀ ਹੈ, ਹਨਾ। ਔਰ ਉਸ ਤੋਂ ਬਾਅਦ ਫਿਰ ਇੱਕ ਬਹੁਤ ਵੱਡਾ ਇੱਕ ਉਹਨਾਂ ਨੂੰ ਇੱਕ ਹਥਿਆਰ ਮਿਲ ਜਾਂਦਾ ਕਿਸਾਨ ਦੀ ਛਵੀ ਖਰਾਬ ਕਰਨ ਦਾ, ਹਨਾ। ਉਹਨਾਂ ਨੂੰ ਹੁਣ ਲੱਗਦਾ ਕਿ ਮੀਡੀਆ ਜਿਹੜਾ ਜਿੰਨਾ ਜ਼ਿਆਦਾ ਇਸ ਪੱਖ ਨੂੰ ਨਿੰਦ ਸਕਦਾ ਔਰ ਜਿੰਨਾ ਜ਼ਿਆਦਾ ਉਹਦੀ ਸਿਖਰ ਦਿਖਾ ਸਕਦਾ, ਹਨਾ, ਉਹ ਉਸ ਮੀਡੀਆ ਨੇ ਦਿਖਾਈ। ਔਰ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਹੈ ਕਿ ਬਹੁਤ ਸਾਰੇ ਪੰਜਾਬ ਦੇ ਜਿਹੜੇ ਚੈਨਲ ਸੀਗੇ ਉਹਨਾਂ ਨੇ ਵੀ ਉਹ ਵਾਲਾ ਜਿਹੜਾ ਪੱਖ ਆ ਉਹ ਬਹੁਤ ਜ਼ਿਆਦਾ ਵਧਾ ਚੜਾ ਕੇ ਵਿਖਾਇਆ ਔਰ ਉਸ ਪੱਖ ਦੇ ਨਾਲ ਲੋਕਾਂ ਦੇ ਵਿਚ ਇੱਕ ਸਹਿਮ ਜਿਹੜਾ ਸੀ ਬਹੁਤ ਛੇਤੀ ਪੈਦਾ ਹੋਣਾ ਸ਼ੁਰੂ ਹੋ ਗਿਆ। ਘੰਟਿਆਂ ਦੇ ਵਿਚ ਉਹ ਵੀਡੀਓਜ਼ ਜਿਹੜੀਆਂ ਸੀ ਉਹ ਵਾਇਰਲ ਹੋਣੀਆਂ ਸ਼ੁਰੂ ਹੋ ਗਈਆਂ, ਜਦਕਿ ਇੱਕ ਪਾਸੇ ਅਸੀਂ ਕਹਿ ਰਹੇ ਸੀ ਕਿ ਇੰਟਰਨੈਟ ਨਹੀਂ ਚੱਲ ਰਿਹਾ, ਪਰ ਉਹ ਚੈਨਲਸ ਜਿਹੜੇ ਸੀ ਉਹਨਾਂ ਦੀ ਪਹੁੰਚ ਜਿਹੜੀ ਸੀ ਉਹ ਆਮ ਘਰਾਂ ਤੱਕ ਸੀ ਔਰ ਘਰਾਂ ਦੇ ਵਿਚ ਜੋ ਦਿਖਾਇਆ ਜਾ ਰਿਹਾ ਸੀ ਉਹੀ ਲੋਕਾਂ ਦੇ ਲਈ ਆਖਰੀ ਸੱਚ ਸੀ। ਸੋ ਇਹ ਸੱਚ ਜਿਹੜਾ ਆ ਜਦੋਂ ਇਸ ਤਰ੍ਹਾਂ ਦਿਖਾਇਆ ਜਾਂਦਾ ਅਸਲ ਦੇ ਵਿਚ ਤਾਂ ਉਹ ਝੂਠ ਸੀ। ਸੋ ਉਹ ਝੂਠ ਨੂੰ ਦਿਖਾਇਆ ਇਸ ਤਰ੍ਹਾਂ ਗਿਆ ਕਿ ਬਸ ਹੁਣ ਸਭ ਕੁਝ ਖਤਮ ਹੈ, ਮੋਰਚਾ ਖਤਮ ਹੈ, ਹੁਣ ਉਹਨਾਂ ਲੋਕਾਂ ਨੂੰ ਦੌੜਾ ਦਿੱਤਾ ਗਿਆ, ਹੁਣ ਸਾਰੀ ਥਾਵਾਂ ਦੇ ਉੱਤੇ ਜਿਹੜੇ ਵੀ ਮੋਰਚੇ ਸੀਗੇ ਉਹ ਖਤਮ ਹੋ ਜਾਣੇ ਆ ਤੇ ਜਿਹੜੇ ਕਿਸਾਨ ਆ ਉਹ ਹੁਣ ਆਪਣੇ ਘਰਾਂ ਨੂੰ ਤੁਰ ਜਾਣੇ ਆ, ਹਨਾ। ਸੋ ਇਸ ਹੱਦ ਤੱਕ ਜਿਹੜੀ ਸਰਕਾਰ ਦੀ ਭੂਮਿਕਾ ਸੀ। ਤੇ ਹੁਣ ਅੱਗੇ ਤੁਸੀਂ ਕਿਹਾ ਵੀ ਜਿਹੜੇ ਫੜੇ ਹੋਏ ਨੌਜਵਾਨ ਨੇ ਉਹਨਾਂ ਨੂੰ ਜ਼ਬਰਦਸਤੀ ਖਾਲਿਸਤਾਨ ਨਾਲ ਜੋੜਨ ਦਾ ਯਤਨ ਕੀਤਾ ਜਾ ਰਿਹਾ, ਇਹ ਵੀ ਸਰਕਾਰ ਦੇ ਲਈ ਬਹੁਤ ਸੌਖਾ ਹੈ, ਹਨਾ, ਕਿਉਂਕਿ ਸਾਰਾ ਮੀਡੀਆ ਜਿਹੜਾ ਉਹਨਾਂ ਦੀ ਪਕੜ ਦੇ ਵਿਚ ਹੈ, ਸਾਰੀ ਪੁਲਿਸ ਉਹਨਾਂ ਦੀ ਪਕੜ ਦੇ ਵਿਚ ਆ, ਉਹਦੇ ਕੋਲ ਧਨ ਹੈ, ਦੌਲਤ ਹੈ, ਤਾਕਤ ਹੈ, ਹਨਾ। ਔਰ ਉਹ ਇਸ ਤਰ੍ਹਾਂ ਬੁਖਲਾਈ ਹੋਈ ਹੈ ਕਿ ਤੁਸੀਂ ਦੇਖੋ ਜੀ ਕਿਲੇ ਬੰਦੀ ਤੱਕ ਕਰਨ ਦੀ ਜਿਹੜੀ ਇਸ ਵੇਲੇ ਭੂਮਿਕਾ ਉਹ ਨਿਭਾ ਰਹੀ ਹੈ ਔਰ ਇਹ ਆਪਣੀ ਸਰਕਾਰ ਹੈ, ਆਪਣੀ ਹਕੂਮਤ ਹੈ। ਔਰ ਮੀਡੀਆ ਦਾ ਜਿਹੜਾ ਇਸ ਵੇਲੇ ਰੋਲ ਹੈ ਉਹ ਇਹੀ ਬਣਦਾ, ਅਸੀਂ ਵੀ ਇਸ ਪਲੇਟਫਾਰਮ ਤੇ ਜੇ ਗੱਲ ਅੱਜ ਕਰ ਰਹੇ ਹਾਂ ਤਾਂ ਇਹੀ ਬਣਦਾ ਕਿ ਭਾਈ ਇਸ ਵੇਲੇ ਇੱਕ ਹੋਣ ਦੀ ਬਹੁਤ ਵੱਡੀ ਲੋੜ ਹੈ, ਸਾਨੂੰ ਇੱਕ ਹੋਣਾ ਇਸ ਵੇਲੇ ਬਹੁਤ ਜ਼ਰੂਰੀ ਹੈ, ਕਿਉਂਕਿ ਸਾਡੀ ਸਭ ਤੋਂ ਵੱਡੀ ਤਾਕਤ ਹੀ ਇਹ ਹੈ, ਦੁਸ਼ਮਣ ਜਿਹੜਾ ਕਮਜ਼ੋਰ ਹੁੰਦਾ ਹੀ ਉਦੋਂ ਹੈ ਜਦੋਂ ਅਸੀਂ ਇੱਕ ਹੁੰਦੇ ਹਾਂ, ਹਨਾ। ਸੋ ਭੁੱਲ ਜਾਓ ਕਿਹੜੇ ਵੱਖਰੇਵੇਂ ਨੇ, ਭੁੱਲ ਜਾਓ ਕਿ ਤੁਹਾਡੇ ਅੰਦਰ ਕੀ ਇੱਕ ਦੂਜੇ ਦੇ ਖਿਲਾਫ ਪਨਪ ਰਿਹਾ, ਭੁੱਲ ਜਾਓ ਇਸ ਵੇਲੇ ਲੋੜ ਹੈ ਕਿ ਅਸੀਂ ਇੱਕ ਹੋ ਜਾਈਏ। ਬਾਕੀ ਗੁਰਿੰਦਰ ਸਿੰਘ ਜੀ ਆਪਾਂ ਗੱਲਬਾਤ ਜ਼ਰੂਰ ਕਰਨੀ ਹੈ ਵੀ, ਕਿਉਂਕਿ ਜਸਵਿੰਦਰ ਸਿੰਘ ਬਿੱਟਾ ਹੋਰੀ ਸਾਡੇ ਨਾਲ ਬਹੁਤ ਜਲਦ ਜੁੜਨ ਜਾ ਰਹੇ ਤੇ ਉਹਨਾਂ ਤੋਂ ਵੀ ਅਸੀਂ ਜ਼ਰੂਰ ਅਪਡੇਟ ਲਵਾਂਗੇ ਕਿ ਇਸ ਵੇਲੇ ਉੱਥੇ ਕੀ ਚੱਲ ਰਿਹਾ, ਕਿਉਂਕਿ ਮੈਂ ਬਹੁਤ ਸਾਰੀਆਂ ਜਿਹੜੀਆਂ ਪੋਸਟਾਂ ਉਹ ਸੋਸ਼ਲ ਮੀਡੀਆ ਦੇ ਰਾਹੀਂ ਵੀ ਵੇਖਦੀ ਆ ਰਹੀ ਹਾਂ, ਬਹੁਤ ਤਰ੍ਹਾਂ ਦੀਆਂ ਜਿਹੜੀਆਂ ਵੀਡੀਓਜ਼ ਆ ਉਹਨਾਂ ਦੇ ਉੱਤੇ ਵੀ ਲਗਾਤਾਰ ਮੈਂ ਨਿਗਾਹ ਰੱਖੀ ਹੋਈ ਹੈ ਔਰ ਲਗਾਤਾਰ ਪਿਛਲੇ ਦਿਨਾਂ ਤੋਂ ਮੈਂ ਹਰ ਤਰ੍ਹਾਂ ਦਾ ਜਿਹੜਾ ਪੱਖ ਹੈ ਉਸ ਨੂੰ ਨਜ਼ਰ ਦੇ ਵਿਚ ਰੱਖ ਰਹੀ ਹਾਂ। ਜਿਹਦੇ ਵਿਚ ਅੱਜ ਹੀ ਮੈਂ ਗੱਲ ਕਰਾਂ ਤਾਂ ਅੱਜ ਤੜਕੇ ਹੀ ਮੈਂ ਅਮਰਦੀਪ ਗਿੱਲ ਹੋਰਾਂ ਦੀ ਵੀ ਇੱਕ ਪੋਸਟ ਪੜ੍ਹੀ ਹੈ ਜਿਹਦੇ ਵਿਚ ਉਨ੍ਹਾਂ ਨੇ ਦੀਪ ਸਿੱਧੂ ਹੋਰਾਂ ਦੇ ਪੱਖ ਦੀ ਗੱਲ ਕੀਤੀ ਹੈ। ਉਸ ਤੋਂ ਪਹਿਲਾਂ ਵੀ ਉਹ ਦੀਪ ਸਿੱਧੂ ਦਾ ਜਿਹੜਾ ਪੱਖ ਹੈ ਉਹ ਪੂਰਦੇ ਆਏ ਹੈ। ਅੱਛਾ, ਹੁਣ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ, ਮੈਂ ਇਹ ਵੀ ਗੱਲ ਜ਼ਰੂਰ ਤੁਹਾਡੇ ਨਾਲ ਕਰਨੀ ਚਾਹੁੰਦੀ ਸੀ ਕਿ ਜਦੋਂ ਦੀਪ ਸਿੱਧੂ ਦੀ ਗੱਲ ਆਉਂਦੀ ਹੈ ਕਿ ਦੀਪ ਸਿੱਧੂ ਜਿਹੜਾ ਹੈ ਉਸ ਨੇ ਲੱਖਾਂ ਨੌਜਵਾਨਾਂ ਨੂੰ ਆਪਣੇ ਪਿੱਛੇ ਲਾ ਲਿਆ ਔਰ ਉੱਥੇ ਜਾ ਕੇ ਉਸ ਨੇ ਨਿਸ਼ਾਨ ਸਾਹਿਬ ਜਿਹੜਾ ਉਹ ਚੁਲਾ ਦਿੱਤਾ, ਜਦਕਿ ਲੋੜ ਇਸ ਵੇਲੇ ਸਿਰਫ ਤੇ ਸਿਰਫ ਕਿਸਾਨੀ ਮੁੱਦੇ ਜਾਂ ਕਿਸਾਨੀ ਬਿੱਲਾਂ ਨੂੰ ਰੱਦ ਕਰਵਾਉਣ ਦੀ ਸੀ, ਤੇ ਫਿਰ ਨਿਸ਼ਾਨ ਸਾਹਿਬ ਉੱਥੇ ਚਲਾਉਣ ਦੀ ਗੱਲ ਕਿਉਂ ਤੁਰੀ, ਪਰ ਲੀਡਰਾਂ ਦੇ ਜਿਹੜੇ ਬਿਆਨ ਸੀ ਉਹ ਲਗਾਤਾਰ ਇਹੀ ਆ ਰਹੇ ਸੀ ਕਿ ਅਸੀਂ ਉੱਥੇ ਪਹੁੰਚਾਂਗੇ, ਦਿੱਲੀ ਦੇ ਅੰਦਰ ਪਹੁੰਚ ਕਰਕੇ ਅਸੀਂ ਜਿਹੜਾ ਦਿੱਲੀ ਨੂੰ ਦੱਸਾਂਗੇ, ਹਕੂਮਤ ਨੂੰ ਦੱਸਾਂਗੇ ਕਿ ਸਾਡੇ ਜਿਹੜੇ ਹੱਕ ਹੈ ਉਹ ਕਿੰਨੇ ਜ਼ਰੂਰੀ ਨੇ, ਕਿੰਨੇ ਅਹਿਮ ਨੇ। ਪਰ ਹੌਲੀ ਹੌਲੀ ਕਿਸਾਨੀ ਲੀਡਰਾਂ ਦੇ ਉੱਤੇ ਸਰਕਾਰ ਦਾ ਜਿਹੜਾ ਦਬਾਅ ਆ ਉਹ ਬਣਦਾ ਗਿਆ ਔਰ ਇਸ ਕਦਰ ਬਣਦਾ ਗਿਆ ਕਿ ਉਨ੍ਹਾਂ ਨੇ ਆਪਣੇ ਬਿਆਨਾਂ ਤੋਂ ਉਲਟ ਫਿਰ ਕਿਸਾਨ ਦਾ ਜਿਹੜਾ ਸਰਕਾਰ ਦਾ ਜਿਹੜਾ ਕਹਿਣਾ ਆ ਉਹ ਮੰਨਣਾ ਜ਼ਰੂਰੀ ਸਮਝਿਆ, ਕਿਉਂਕਿ ਜਿਸ ਜ਼ਿੰਮੇਵਾਰੀ ਨੂੰ ਲੈ ਕੇ ਇਸ ਵੇਲੇ ਚੱਲ ਰਹੇ ਹੋ ਸਕਦਾ ਕਿ ਉਨ੍ਹਾਂ ਦੇ ਉੱਤੇ ਉਹ ਜਿਹੜਾ ਦਬਾਅ ਆ ਉਹ ਇਸ ਕਦਰ ਹੋਵੇ ਕਿ ਉਨ੍ਹਾਂ ਨੂੰ ਉਹ ਫੈਸਲਾ ਲੈਣਾ ਹੀ ਪੈਣਾ ਸੀ। ਪਰ ਦੂਜੇ ਪਾਸੇ ਗੱਲ ਜਿਹੜੀ ਹੈ ਉਹ ਦੀਪ ਸਿੱਧੂ ਜਾਂ ਫਿਰ ਲੱਖਾ ਸਧਾਣਾ ਵਰਗੇ ਜਿਹੜੇ ਨੌਜਵਾਨ ਆਪਣੇ ਆਪ ਦੇ ਵਿੱਚ ਆਗੂ ਜਾਂ ਲੀਡਰ ਜਿਹੜੇ ਆ ਬਣਨ ਦਾ ਜਿਹੜਾ ਦਮ ਭਰਦੇ ਆ, ਦਮ ਰੱਖਦੇ ਆ, ਹਨਾ, ਔਰ ਇਸ ਵੇਲੇ ਬਹੁਤ ਸਾਰੇ ਨੌਜਵਾਨ ਜਿਹੜੇ ਆ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੂੰ ਫਾਲੋ ਵੀ ਕਰਦੇ ਆ, ਪਰ ਹੁਣ ਇਸ ਵੇਲੇ ਸਾਨੂੰ ਇੱਕ ਦੂਜੇ ਦੇ ਉੱਤੇ ਤੋਹਮਤਾਂ ਲਾਉਣ ਦਾ ਜਿਹੜਾ ਸਮਾਂ ਆ ਉਹ ਨਹੀਂ ਹੈ। ਹੋ ਸਕਦਾ ਦੀਪ ਸਿੱਧੂ ਦੀ ਜਿਹੜੀ ਭੂਮਿਕਾ ਉਹ ਵਾਕਿਆ ਹੀ ਗਲਤ ਹੋਵੇ, ਹੋ ਸਕਦਾ ਲੱਖਾ ਸਿਧਾਣਾ ਦੀ ਜਿਹੜੀ ਭੂਮਿਕਾ ਉਹ ਵਾਕਿਆ ਹੀ ਨਿੰਦਣਯੋਗ ਹੋਵੇ, ਪਰ ਇਸ ਵੇਲੇ ਸਾਨੂੰ ਨੌਜਵਾਨੀ ਨੂੰ ਨਾਲ ਲੈ ਕੇ ਚੱਲਣਾ ਜਿਹੜਾ ਉਹ ਵੀ ਬਹੁਤ ਜ਼ਰੂਰੀ ਹੈ। ਕਿਉਂਕਿ ਜਦੋਂ ਅਸੀਂ ਦੀਪ ਸਿੱਧੂ ਦੀ ਗੱਲ ਕਰਦੇ ਹਾਂ ਤਾਂ ਦੋਸਤੋ ਦੋ ਪੱਖ ਹੁੰਦੇ ਆ ਹਰ ਗੱਲ ਦੇ, ਹਨਾ। ਔਰ ਦੀਪ ਸਿੱਧੂ ਜਿਹੜਾ ਉਹ ਬੀਜੇਪੀ ਦਾ ਬੰਦਾ ਰਿਹਾ, ਬੀਜੇਪੀ ਦੇ ਲਈ, ਸਨੀ ਦਿਓਲ ਦੇ ਲਈ ਉਹਨੇ ਜਿਹੜੀ ਕੈਂਪੇਨਿੰਗ ਆ ਉਹ ਕੀਤੀ, ਔਰ ਉਹ ਫੋਟੋਆਂ ਜਿਹੜੀਆਂ ਆ ਉਹ ਵਾਇਰਲ ਹੋ ਰਹੀਆਂ ਆ, ਔਰ ਉਹਨਾਂ ਫੋਟੋਆਂ ਦੇ ਸਿਰ ਤੇ ਹੀ ਅਸੀਂ ਉਹਨੂੰ ਗਦਾਰੀ ਦਾ ਵੀ ਜਿਹੜਾ ਖਿਤਾਬ ਆ ਉਹ ਦਿੱਤਾ। ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਜਿਹੜਾ ਬੰਦਾ ਉਹ ਦੋ ਹੀ ਜਿਹੜੇ ਹਾਲਾਤ ਹੈ ਉਹਨਾਂ ਦੇ ਵਿੱਚ ਉਹ ਰੌਲਾ ਪਾਉਂਦਾ। ਇੱਕ ਤਾਂ ਹਾਲਾਤ ਇਹ ਹੁੰਦੇ ਆ ਕਿ ਜਦੋਂ ਬੰਦਾ ਉਸ ਧੜੇ ਦੇ ਵਿੱਚ ਜਾਂ ਉਸ ਪਾਰਟੀ ਦੇ ਵਿੱਚ ਅੰਦਰ ਦੀਆਂ ਹਕੀਕਤਾਂ ਨੂੰ ਜਾਣ ਜਾਂਦਾ ਤਾਂ ਉਹ ਬਾਹਰ ਜਾ ਕੇ ਰੌਲਾ ਪਾਉਂਦਾ ਕਿ ਉੱਥੇ ਆਹ ਕੁਛ ਗਲਤ ਹੋ ਸਕਦਾ, ਤੁਹਾਡੇ ਨਾਲ ਇਵੇਂ ਵੀ ਹੋ ਸਕਦਾ, ਕਿਉਂਕਿ ਉਹ ਉਹਨਾਂ ਦੀ ਅੰਦਰੂਨੀ ਜਿਹੜੀ ਚਾਲ ਹੈ ਉਹਦੇ ਤੋਂ ਜਾਣੂ ਹੁੰਦਾ, ਹਨਾ। ਉਸ ਦੀ ਸ਼ਖਸੀਅਤ ਦਾ ਇੱਕ ਤਾਂ ਪੱਖ ਇਹ ਵੀ ਹੋ ਸਕਦਾ ਤੇ ਦੂਸਰਾ ਪੱਖ ਜਿਹੜਾ ਗਦਾਰੀ ਦਾ ਖਿਤਾਬ ਆਪਾਂ ਉਹਨੂੰ ਦੇ ਚੁੱਕੇ ਆ ਤੇ ਹੋ ਸਕਦਾ ਕਿ ਉਹ ਇੱਕ ਵਰਤਿਆ ਵੀ ਜਾ ਰਿਹਾ ਹੋਵੇ। ਸੋ ਦੋ ਪੱਖ ਨੇ ਇੱਥੇ, ਪਰ ਇਸ ਵੇਲੇ ਇਸ ਝੇੜੇ ਦੇ ਵਿੱਚ ਪੈਣਾ ਜਿਹੜਾ ਆ ਉਹ ਜ਼ਰੂਰੀ ਨਹੀਂ ਆ। ਉਹਨੂੰ ਨਜ਼ਰਅੰਦਾਜ਼ ਕਰਕੇ ਜਾਂ ਉਸ ਘਟਨਾ ਨੂੰ ਇਸ ਵੇਲੇ ਪਾਸੇ ਰੱਖ ਕੇ ਇੱਕ ਹੋ ਕੇ ਚੱਲਣ ਦੀ ਜਿਹੜੀ ਲੋੜ ਹੈ ਉਹ ਬਹੁਤ ਵੱਡੀ ਲੋੜ ਹੈ। ਦੂਜੇ ਪਾਸੇ ਲੱਖਾ ਸਦਾਣਾ ਜਿਹਨੂੰ ਗੈਂਗਸਟਰ ਵੀ ਕਿਹਾ ਗਿਆ, ਗੈਂਗਸਟਰ ਵੀ ਰਿਹਾ ਹੈ ਉਹ, ਔਰ ਹੁਣ ਉਹ ਆਮ ਧਾਰਾ ਦੇ ਵਿੱਚ ਜਦੋਂ ਆਇਆ ਉਹਨੇ ਬਹੁਤ ਸਾਰੇ ਜਿਹੜੇ ਪੰਜਾਬ ਦੇ ਮੁੱਦੇ ਆ ਉਹਨਾਂ ਨੂੰ ਚੁੱਕਿਆ, ਨੌਜਵਾਨੀ ਨੂੰ ਸੁਚੇਤ ਕੀਤਾ, ਬਹੁਤ ਸਾਰੇ ਨੌਜਵਾਨਾਂ ਦੇ ਨੂੰ ਨਾਲ ਲੈ ਕੇ ਇਨ੍ਹਾਂ ਅੰਦੋਲਨਾਂ ਦੇ ਵਿੱਚ ਹਾਜ਼ਰੀ ਉਭਰਦਾ ਰਿਹਾ। ਉਹਨਾਂ ਦੀ ਭੂਮਿਕਾ ਨੂੰ ਇਸ ਹੱਦ ਤੱਕ ਸ਼ੱਕੀ ਕਰਾਰ ਅਸੀਂ ਦੇ ਰਹੇ ਆ, ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਤੇ ਇਸ ਵੇਲੇ ਫਿਰ ਅਸੀਂ ਇਹੀ ਕਹਾਂਗੇ ਕਿ ਇਨ੍ਹਾਂ ਸਾਰੇ ਹੀ ਵਿਵਾਦਾਂ ਤੋਂ ਪਾਸੇ ਹੋ ਕੇ ਸਾਨੂੰ ਲੋੜ ਹੈ ਇੱਕ ਹੋਣ ਦੀ। ਸੋ ਅਸੀਂ ਇੱਕ ਹੋ ਜਾਈਏ, ਫਿਰ ਉਹਨਾਂ ਭੂਮਿਕਾਵਾਂ ਦੇ ਉੱਤੇ ਵੀ ਗੱਲ ਜਿਹੜੀ ਆ ਉਹ ਬਾਅਦ ਵਿੱਚ ਹੋਣੀ ਜ਼ਰੂਰੀ ਹੈ। ਬਾਕੀ ਜੀ ਬੁਝਾਰਤ ਦਾ ਹਾਲ ਗੁਰਿੰਦਰ ਸਿੰਘ ਹੋਰੀ ਕਹਿੰਦੇ ਆ ਜੀ ਆਇਆ, ਵੈਸੇ ਹਲੇ ਇਹ ਨਹੀਂ ਹੈਗਾ, ਮੈਂ ਤੁਹਾਨੂੰ ਦੱਸੂਗੀ ਕਿ ਅਸਲ ਦੇ ਵਿੱਚ ਬੁਝਾਰਤ ਦਾ ਜਿਹੜਾ ਜਵਾਬ ਹੈ ਉਹ ਕੀ ਹੈ। ਬੁਝਾਰਤ ਅਸੀਂ ਪਾਈ ਸੀਗੀ ਕਿ ਇਹ ਇਹੋ ਜਿਹੀ ਕਿਹੜੀ ਚੀਜ਼ ਆ ਜਿਹੜੀ ਅਸੀਂ ਜਿੰਨੀ ਬਾਹਰ, ਮਤਲਬ ਜਿੰਨੀ ਅੱਗੇ, ਇਹਨਾਂ ਨੇ ਲਿਖਿਆ ਵੀ ਜਿੰਨਾ ਅਸੀਂ ਬਾਹਰ ਖੜਦੇ ਹਾਂ, ਨਹੀਂ ਜਿੰਨਾ ਅਸੀਂ ਅੱਗੇ ਰਹਿ ਕੇ ਜਾਂਦੇ ਹਾਂ ਓਨਾ ਹੀ ਅਸੀਂ ਪਿੱਛੇ ਵੀ ਛੱਡਦੇ ਜਾਂਦੇ ਹਾਂ। ਇਹੋ ਜਿਹੀ ਕਿਹੜੀ ਚੀਜ਼ ਹੈ ਜਿੰਨੀ ਅਸੀਂ ਅੱਗੇ ਹਾਸਲ ਕਰਦੇ ਹਾਂ ਜਾਂ ਜਿੰਨੀ ਅਸੀਂ ਅੱਗੇ ਲੈ ਕੇ ਜਾਂਦੇ ਹਾਂ ਓਨੀ ਅਸੀਂ ਪਿੱਛੇ ਵੀ ਛੱਡਦੇ ਜਾਂਦੇ ਹਾਂ। ਇਹੋ ਜਿਹੀ ਕਿਹੜੀ ਚੀਜ਼ ਹੈ ਬੁਝਾਰਤ ਹੈ ਤੁਹਾਡੇ ਲਈ? ਔਰ ਗੱਲਬਾਤ ਤੁਸੀਂ ਸਾਡੇ ਨਾਲ ਕਰ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਤੇ ਇਸ ਵੇਲੇ ਅਸੀਂ ਅਗਲੇ ਸਿਲਸਿਲੇ ਦੇ ਲਈ ਹੁਣ ਅੱਗੇ ਵਧਣਾ ਤੇ ਅਗਲੇ ਸਿਲਸਿਲੇ ਦੇ ਵਿੱਚ ਮੇਰੇ ਨਾਲ ਸ਼ਾਮਲ ਹੋਣਗੇ ਜਸਵਿੰਦਰ ਬਿੱਟਾ ਹੋਰੀ। ਪਰ ਉਸ ਤੋਂ ਪਹਿਲਾਂ ਤੁਹਾਡੀ ਨਜ਼ਰ ਕਰਦੇ ਆ ਇੱਕ ਗੀਤ ਕੰਠ ਕਲੇਰ ਦੀ ਆਵਾਜ਼ ਦੇ ਵਿੱਚ ਆਉਣੇ ਅਗਲੇ ਸਿਲਸਿਲੇ ਦੇ ਵਿੱਚ ਜਸਵਿੰਦਰ ਬਿੱਟਾ ਹੋਰਾਂ ਦੇ।
ਮੈਂਟੂ ਜਿੱਥੇ ਵੀ ਜਾਣੇ ਆ ਰਾਜ ਭਾਗ ਜਾ ਤੈਨੂੰ ਦਿੱਤੇ ਅਸੀਂ ਕਰਕੇ ਖਾਨੇ ਆ ਓ ਦਿਲੀਏ ਰਾਜ ਭਾਗ ਜਾ ਤੈਨੂੰ ਦਿੱਤੇ ਅਸੀਂ ਹੱਕ ਦੀ ਖਾਨੇ ਆ ਅਸੀਂ ਹੱਕ ਦੀ ਖਾਨੇ ਆ ਜਿੰਦ ਦਿਲੀਏ ਮੁੜਦੇ ਨੀ ਜਿੱਤੇ ਮੇਰਾ ਪਿੰਡ ਦਿਲੀਏ ਬੰਨਣੀ ਏ ਤੇਰੀ ਅਸੀਂ ਹਿੰਡ ਦਿਲੀਏ ਮੁੜਦੇ ਨੀ ਜਿੱਤੇ ਮੇਰਾ ਪਿੰਡ ਦਿਲੀਏ ਖਿੰਡ ਦਿੱਲੀ ਹੈ ਦਿੱਲੀ ਹੈ। ਹਰ ਬਣ ਜਾਏ ਲੱਖ ਬਣ ਲੈ ਕੋਈ ਹੁੰਦੀ ਰੋਗ ਨਹੀਂ ਲੱਖ ਬਣ ਲੈ ਕੋਈ ਹੁੰਦੀ ਰੋਗ ਨਹੀਂ ਕੀ ਦਿਨ ਆਪ ਸਾਰੇ ਨੀ ਤੂੰ ਸਿੰਘ ਦਿੱਲੀ ਹੈ ਕਿੰਗ ਦਿੱਲੀ ਹੈ
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਜੀ ਦੋਸਤੋ, ਹਰਮਨ ਰੇਡੀਓ ਤੇ ਤੁਸੀਂ ਇਸ ਵੇਲੇ ਲਹਿਰਾਂ ਪ੍ਰੋਗਰਾਮ ਚ ਜੁੜੇ ਹੋਏ ਹੋ ਮੇਰੇ ਨਾਲ, ਯਾਨੀ ਅਮਰਦੀਪ ਕੌਰ ਦੇ ਨਾਲ, ਤੇ ਇਸ ਤੋਂ ਪਹਿਲਾਂ ਕੁਝ ਗੀਤ ਤੁਸੀਂ ਸੁਣ ਰਹੇ ਸੀ। ਅਰਗੀ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਅਗਲਾ ਸਿਲਸਿਲਾ ਜਿਹੜਾ ਉਹ ਅਸੀਂ ਬਹੁਤ ਜਲਦ ਲੈ ਕੇ ਆ ਰਹੇ ਹਾਂ ਖਬਰਾਂ ਦਾ। ਖਬਰਾਂ ਤੋਂ ਪਹਿਲਾਂ ਸਾਡੇ ਨਾਲ ਕੁਝ ਦੋਸਤ ਜੁੜੇ ਹੋਏ ਨੇ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਇਸ ਵੇਲੇ ਨਰਿੰਦਰ ਠਾਕੁਰ ਵੀ ਸਾਡੇ ਨਾਲ ਦੁਬਾਰਾ ਜੁੜੇ ਨੇ, ਤੇ ਇਹਨਾਂ ਨੇ ਬੁਝਾਰਤ ਜਵਾਬ ਦੇ ਦਿੱਤਾ। ਜਵਾਬ ਬਿਲਕੁਲ ਸਹੀ ਹੈ ਵੈਸੇ, ਤੇ ਵਧਾਈਆਂ ਜੀ ਨਰਿੰਦਰ ਠਾਕੁਰ ਸਾਹਿਬ, ਬੁਝਾਰਤ ਤੁਸੀਂ ਬੁੱਝ ਲਈ ਹੈ। ਆਪਾਂ ਜਵਾਬ ਜਿਹੜਾ ਸਾਂਝਾ ਕਰਾਂਗੇ ਬਹੁਤ ਜਲਦੀ, ਪਰ ਇਸ ਵੇਲੇ ਨਹੀਂ, ਹੋਰ ਵੀ ਜਵਾਬ ਅਸੀਂ ਉਡੀਕਦੇ ਹਾਂ, ਔਰ ਜਦੋਂ ਤੱਕ ਸਾਰਿਆਂ ਦੇ ਜਵਾਬ ਆ ਜਾਂਦੇ ਆ ਤੇ ਫਿਰ ਆਪਾਂ ਜਵਾਬ ਤੁਹਾਡੇ ਵਾਲਾ ਸਾਂਝਾ ਕਰਾਂਗੇ, ਕਿਉਂਕਿ ਜੇਤੂ ਤਾਂ ਹੁਣ ਤੁਸੀਂ ਹੋ ਹੀ ਗਏ ਹੋ। ਤੇ ਬਾਕੀ ਜੀ ਕਹਿੰਦੇ ਦਿਲਬਰ ਜੀ ਦਾ ਤੇ ਬਿੱਟਾ ਜੀ ਦਾ ਧੰਨਵਾਦ, ਬਿਲਕੁਲ ਜੀ। ਔਰ ਦਿਲਬਰ ਹੋਰੀ ਸਾਡੇ ਨਾਲ USA ਤੋਂ ਜੁੜਦੇ ਨੇ, ਹਮੇਸ਼ਾ ਆਪਣਾ ਸਮਾਂ ਸਾਡੇ ਨਾਲ ਸਾਂਝਾ ਕਰਦੇ ਨੇ ਤੇ ਬਹੁਤ ਸਾਰੀ ਜਾਣਕਾਰੀ ਵੀ ਸਾਡੇ ਸਰੋਤਿਆਂ ਦੇ ਲਈ ਲੈ ਕੇ ਆਉਂਦੇ ਨੇ। ਤੇ ਇਸੇ ਤਰ੍ਹਾਂ ਬਿੱਟਾ ਸਾਹਿਬ ਸਾਨੂੰ ਗਰਾਊਂਡ ਰਿਪੋਰਟਿੰਗ ਕੀ ਉੱਥੇ ਹੋ ਰਿਹਾ, ਕੀ ਚੱਲ ਰਿਹਾ, ਉਹਦੇ ਬਾਰੇ ਸਾਨੂੰ ਜਾਣੂ ਕਰਵਾਉਂਦੇ ਆ, ਤੇ ਇਹਦੇ ਲਈ ਅਸੀਂ ਉਹਨਾਂ ਦੇ ਵੀ ਧੰਨਵਾਦੀ ਆ। ਤੇ ਅੱਗੇ ਹੁਣ ਬਹੁਤ ਜਲਦੀ ਤੁਹਾਡੇ ਲਈ ਖਬਰਾਂ ਦਾ ਜਿਹੜਾ ਸਿਲਸਿਲਾ ਆ ਉਹ ਤਾਂ ਅਸੀਂ ਲੈ ਕੇ ਆਉਣਾ, ਪਰ ਇਹਦੇ ਨਾਲ ਨਾਲ ਅਸੀਂ ਤੁਹਾਨੂੰ ਦੱਸਦੇ ਜਾਈਏ ਕਿ ਹਰ ਐਤਵਾਰ ਅੱਜ ਕੱਲ ਦਿਲ ਵਾਲੀ ਗੱਲ ਪ੍ਰੋਗਰਾਮ ਤੋਂ ਬਾਅਦ ਅਸੀਂ ਇੱਕ ਵਿਸ਼ੇਸ਼ ਜਿਹੜਾ ਪ੍ਰੋਗਰਾਮ ਹੈ ਉਹ ਵੀ ਸ਼ੁਰੂ ਕੀਤਾ, ਜਿਹੜਾ ਕਿ ਖਾਸ ਤੌਰ ਦੇ ਉੱਤੇ ਆਸਟ੍ਰੇਲੀਅਨ ਬੱਚਿਆਂ ਦੁਆਰਾ ਪੇਸ਼ ਕੀਤਾ ਜਾਂਦਾ, ਪੰਜਾਬੀ ਪ੍ਰੋਗਰਾਮ ਹੈ ਜ਼ਰਾ ਸੁਣ ਕੇ ਜੀ। ਉਹ ਵੀ ਤੁਸੀਂ ਜ਼ਰੂਰ ਸੁਣਿਓ, ਔਰ ਉਹਦੀ ਜਿਹੜੀ ਫੀਡਬੈਕ ਹੈ ਉਹ ਵੀ ਜ਼ਰੂਰ ਸਾਨੂੰ ਭੇਜਿਆ ਕਰੋ। ਔਰ ਇਸੇ ਤਰ੍ਹਾਂ ਹੋਰ ਵੀ ਤੁਹਾਡੇ ਕੁਛ ਸੁਝਾਅ ਹੋਣ ਪ੍ਰੋਗਰਾਮਾਂ ਦੇ ਲਈ ਤੇ ਤੁਸੀਂ ਸਾਨੂੰ ਭੇਜ ਸਕਦੇ ਹੋ, ਔਰ ਉਸ ਮੁਤਾਬਕ ਜਿਹੜੀ ਅਗਲੀ ਜਿਹੜੀ ਪ੍ਰੋਗਰਾਮ ਦੀ ਸ਼ੈਲੀ ਹੈ, ਪ੍ਰੋਗਰਾਮਾਂ ਦੀ ਸ਼ੈਲੀ ਹੈ, ਉਹ ਅਸੀਂ ਜ਼ਰੂਰ ਨਿਰਧਾਰਿਤ ਕਰ ਸਕਦੇ ਹਾਂ। ਤੇ ਲਓ ਦੋਸਤੋ, ਆਪਾਂ ਅਗਲੇ ਸਿਲਸਿਲੇ ਵੱਲ ਵਧਣਾ, ਪਰ ਇੱਕ ਗੀਤ ਉਸ ਤੋਂ ਪਹਿਲਾਂ ਤੁਹਾਡੀ ਨਜ਼ਰ ਕਰ ਰਹੇ ਹਾਂ ਹਰਭਜਨ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ। ਤੁਸੀਂ ਵੀਡੀਓ ਵੀ ਵੇਖੀ ਹੋਣੀ ਆ, ਇੱਕ ਕਾਫੀ ਜ਼ਿਆਦਾ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਵਿਵਾਦ ਹੈ ਜਦੋਂ ਸਾਹਮਣੇ ਆਏ ਸਨ, ਤੇ ਉਹਨਾਂ ਵਿਵਾਦਾਂ ਤੋਂ ਬਾਅਦ ਕਲਾਕਾਰਾਂ ਨੇ ਆਪਣਾ ਫਰਜ਼ ਸਮਝਦਿਆਂ ਹੋਇਆਂ, ਇਸ ਸਮੇਂ ਦੀ ਨਬਜ਼ ਨੂੰ ਪਛਾਣਦਿਆਂ ਹੋਇਆਂ, ਇਹ ਜ਼ਰੂਰ ਉਨ੍ਹਾਂ ਨੇ ਆਪਣਾ ਫਰਜ਼ ਸਮਝਿਆ। ਔਰ ਇੱਕ ਵੀਡੀਓ ਜਿਹੜੀ ਹੈ ਸਾਰੇ ਹੀ ਕਲਾਕਾਰਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਕਿ ਸਾਡਾ ਇਸ ਵੇਲੇ ਜਿਹੜਾ ਫਰਜ਼ ਹੈ ਉਹ ਕੀ ਹੈ, ਔਰ ਨੌਜਵਾਨਾਂ ਨੂੰ ਖਾਸ ਤੌਰ ਦੇ ਉੱਤੇ ਅਪੀਲ ਕੀਤੀ ਗਈ ਹੈ, ਉਹਦੇ ਵਿੱਚ ਖਾਸ ਤੌਰ ਦੇ ਉੱਤੇ ਸਾਰੇ ਕਿਸਾਨਾਂ ਦੇ ਨਾਲ ਨਾਲ ਸਾਰੇ ਜਿਹੜੇ ਲੀਡਰ ਨੇ ਅੰਦੋਲਨ ਦੇ ਨਾਲ ਜੁੜੇ ਹੋਏ ਉਨ੍ਹਾਂ ਨੂੰ ਵੀ ਖਾਸ ਤੌਰ ਦੇ ਉੱਤੇ ਅਪੀਲ ਜਿਹੜੀ ਹੈ ਉਹ ਕੀਤੀ ਗਈ ਹੈ, ਔਰ ਸਰਕਾਰ ਦੇ ਨਾ ਪੱਖੀ ਵਤੀਰੇ ਦੀ ਜਿਹੜੀ ਨਿੰਦਾ ਆ ਉਹ ਵੀ ਕੀਤੀ ਗਈ ਹੈ। ਚਲੋ ਜੀ, ਇੱਕ ਗੀਤ ਫਿਰ ਹਰਭਜਨ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ। ਉਸ ਵੀਡੀਓ ਦੇ ਵਿੱਚ ਹਰਭਜਨ ਮਾਨ ਹੋਰਾਂ ਦੇ ਨਾਲ ਨਾਲ ਬੱਬੂ ਮਾਨ ਹੋਰੀ ਸ਼ਾਮਲ ਨੇ, ਜਸਵੀਰ ਜੱਸੀ ਹੋਰੀ ਸ਼ਾਮਲ ਨੇ, ਹਰਜੀਤ ਹਰਮਨ ਹੋਰੀ ਸ਼ਾਮਲ ਨੇ, ਤੇ ਹੋਰ ਬਹੁਤ ਸਾਰੇ ਜਿਹੜੇ ਗਾਇਕ ਕਲਾਕਾਰ ਨੇ, ਰਣਜੀਤ ਬਾਵਾ ਵੀ ਜਿਨ੍ਹਾਂ ਦੇ ਵਿੱਚ ਹੈ ਉਹ ਵੀ ਸ਼ਾਮਲ ਨੇ, ਤੇ ਔਰ ਉਹ ਇਸ ਅੰਦੋਲਨ ਦੇ 26 ਤਰੀਕ ਵਾਲੀ ਵਾਪਰੀ ਘਟਨਾ ਤੋਂ ਬਾਅਦ ਵਾਲੇ ਜਿਹੜੇ ਹਿੱਸੇ ਦੇ ਉੱਤੇ ਸਰਕਾਰ ਦੁਆਰਾ ਇਹੋ ਜਿਹੇ ਵਤੀਰੇ ਦੀ ਜਿਹੜੀ ਨਿੰਦਾ ਉਹਦੇ ਵਿੱਚ ਕਰ ਰਹੇ ਆ ਔਰ ਸੁਚੇਤ ਕਰ ਰਹੇ ਆ ਸਾਡੇ ਆਪਣੇ ਲੋਕਾਂ ਨੂੰ ਤੇ ਇਹਨੂੰ ਮਜ਼ਬੂਤ ਕਰਨ ਦੇ ਲਈ ਕੀ ਹੋਰ ਉਪਰਾਲੇ ਕੀਤੇ ਜਾਣੇ ਚਾਹੀਦੇ ਆ ਉਹਦੇ ਲਈ ਵੀ ਉਹ ਸਾਨੂੰ ਕੁਛ ਮੋਟੀਵੇਸ਼ਨ ਜਿਹੜੀ ਉਹਦੇ ਵਿੱਚ ਦੇ ਰਹੇ ਆ ਤੇ ਲਓ ਜੀ ਫਿਰ ਸੁਣਦੇ ਆ ਇਸ ਗੀਤ ਦੇ ਵਿੱਚ ਹਰਭਜਨ ਮਾਨ ਹੋਰਾਂ ਨੇ ਕੀ ਕਿਹਾ ਆਉਂਦੇ ਆ ਬਹੁਤ ਜਲਦ
ਜਦੋਂ ਪਿਆਰ ਦੀ ਰੁੱਤ ਸੀ ਉਦੋਂ ਪਿਆਰ ਨਾ ਹੋਇਆ ਇਕਰਾਰ ਦੀ ਰੁੱਤ ਸੀ इकरार ना होया।
जी दोस्तों, गीत बाद एक बार फिर स्वागत करते हैं प्रोग्राम लहरा दे विच। ते लहरा प्रोग्राम च अगला सिलसिला जिहड़ा तुहाडी खिदमत च लैके हाजिर है। इस वेले बिट्टा साहब दे नाल साडा जिहड़ा संपर्क है ओह हो नहीं पा रहा, पर लगातार उन्हां नूं संपर्क करने की कोशिश च। पर इस दौरान आपां जिहड़ियां खबरां ओह जरूर तुहाडे नाल सांझियां करिए, क्योंकि बहुत तरह दियां जिहड़ियां खबरां ओह रलमियां मिलमियां चाहे भारत चाहे आस्ट्रेलिया तों आ रहियां ने। और जिहड़ी आस्ट्रेलिया तों खबर इह है कि वेस्टर्न आस्ट्रेलिया दे पर्थ शहर दे बहुत सारे हिस्सियां दे विच जंगली अग तो बाद ए अग जड़ी है बहुत सारे घरां नूं तबाह करन दा भी कारण बनी है। सो पर्थ हिल्स दे विच, वेस्टर्न आस्ट्रेलिया दे पर्थ हिल्स दे इलाके दे विच बहुत सारे जड़े घर है ओ इस अग दी लपेट दे विच आ गए ने। और होर भी बहुत सारे जड़े इलाके ने उथे भी एमरजेंसी वार्निंग जड़ी आ ओह दे दित्ती गई है, जिन्हां दे विच वाइन्स, बेल्यूप, एलन ब्रुक ते गेज कैनुप, मिलेंडन ते वल्यूंगा नेशनल पार्क, अपर स्वैन ते एवेली, एवन वैली नेशनल पार्क, रेड हिल ते बास्कर विले ते हैरनी हिल, बहुत सारे होर भी इलाके ने। वुरलू जड़ा इलाका जी ओदे विच भी इस अग ने काफी ज्यादा मार जड़ी है ओ कीती है। ते दस्या जा रहा है कि लगभग 800 स्केयर मीटर दा जड़ा इलाका है ओ टोटली जड़ा अग दे नाल तबाह होया। ते इस करके वेस्टर्न आस्ट्रेलिया दे विच रहण वाले जड़े भी साडे दोस्त ने उहनां दे लई असीं भी दुआ करदे आं जी। तुसीं जिथे भी होवो अपने आप नूं जरूर सुरक्षित रखो। जेकर अग जिहड़ी रिहायशी इलाके दे वल वध रही है तां जरूर ध्यान रखो अपना। ते इस वेले चाहे आस्ट्रेलिया दे विच गर्मियां दा मौसम चल रहा है, पर कुछ शहरां दे विच जिवें अज वी असीं मौसम जदों सांझा कीता सीगा मेलबर्न सिडनी वर्गे शहरां दे विच तां मीह जिहड़ा आ ओह दस्सिया गया, होर भी बहुत सारे शहरां दे विच बदलवाई है जां मीह आ, पर पर्थ दे विच जिहड़ी गर्मी आ ओहदी सिखर दिखाई गई है हना। और इस वेले अग्गां लगण दी जिहड़ी घटना वड्डी घटना दे रूप दे विच सामने आ रही है। ते इस तों बाद कुछ जिहड़ियां खबरां ओह पंजाब दियां भी भारत दियां भी तुहाडे नाल सांझियां करदे आ। ते पंजाब जां भारत दियां खबरां दे विच सब तों जिहड़ी वड्डी खबर आ ओह इस वेले सामने आ रही है भी कल बजट जिहड़ा आ ओह पेश होया संसद दे विच। और जिहड़ी वित्त मंत्री है निर्मला सीतारमन उन्हां ने केंद्रीय बजट जिहड़ा ओह पेश कीता है, पर इस बजट नूं लै के बहुत तरह दे जिहड़े प्रतिक्रम है ओह भी सामने आ रही है। सो ए प्रतिक्रम जिहड़े आ ओह कुछ राजनीतिक आगुआं वलों भी दित्ते जा रहे आ, कुछ जिहड़े साडे इकोनोमिस्ट आ हना जिहड़े अर्थचारे दे नाल जुड़े हुए लोग आ उन्हां वलों भी सामने आ रहे आ। सो बजट दियां जे असीं बजट दे जिहड़े मुख पाखे आ ओह देखिए तां दस्सिया जा रहा भी सेहत खेत्र दे लई सब तों ज्यादा इस बजट दे विच पैसा जिहड़ा आ ओह रख्या गया है। 2.23 लाख करोड़ रुपए का जिहड़ा प्रबंध है ओह इस वेले इस बजट दे विच दर्शाया गया, जिहड़ा कि पिछले साल नालों कहिंदे 137% वध आ। पेंडू बुनियादी ढांचा जिहड़ा ओह वधा के 40,000 करोड़ कीता गया है। कौमी सिख्या प्रोग्राम दे विच 15,000 स्कूलां नूं भी मजबूत करन दी गल कही गई है। ते लेह दे विच केंद्रीय यूनिवर्सिटी एक स्थापित करन दी गल है, 750 एकलव्य स्कूल ते एनजीओज दी भाईवाली दे नाल 100 जिहड़े नवे सैनिक स्कूल खोलण दी जिहड़ी तजवीज़ है ओह भी इहदे विच दित्ती गई है। ते इहदे नाल ही 75 साल तों वध उमर दे बजुर्गां नूं आमदन कर रिटर्न दे विचों छोट उन्हां नूं दे दित्ती गई है। ते कोविड-19 वैक्सीन दे लई 35,000 करोड़ रुपए दा प्रबंध जिहड़ा आ ओह भी इस बजट दे विच रख्या गया कीता गया। रेलवे दे लई भी जिहड़ा इस वार बजट आ वधा दित्ता गया, रेल गड्डियां दी सुरक्षा दे लई स्वदेशी प्रबंध जिहड़े आ ओह करन दी गल इहदे विच कीती गई है। नौकरी पेशा मिडल क्लास लई आमदन कर दे विच कहिंदे कोई बदलाव नहीं कीता गया। ते पीएफ दे विच 2.5 लाख दे व्याज ते भी हुण टैक्स लगेगा। ਤੇ ਉਧਰ ਇੰਸ਼ੋਰੈਂਸ ਐਕਟ ਦੇ ਵਿਚ ਸੋਧ ਐਫ ਡੀ ਆਈ ਜਿਹੜੀ ਹੈ 49% ਤੋਂ ਵਧਾ ਕੇ ਹੁਣ 54% ਕਰ ਦਿੱਤੀ ਗਈ ਹੈ। ਮਹਿਲਾਵਾਂ ਨੂੰ ਢੁਕਵੀਂ ਸੁਰੱਖਿਆ ਦੇ ਨਾਲ ਸਾਰੇ ਖੇਤਰਾਂ ਚ ਰਾਤ ਦੀ ਡਿਊਟੀ ਲਈ ਹਰੀ ਝੰਡੀ ਹੁਣ ਦੇ ਦਿੱਤੀ ਗਈ ਹੈ ਤੇ ਮੌਜੂਦਾ ਵਿੱਤੀ ਸਾਲ ਵਿਚ ਵਿੱਤੀ ਘਾਟਾ ਜੀ ਡੀ ਪੀ ਦਾ ਜਿਹੜਾ ਆ 9.5% ਦਰਸਾਇਆ ਗਿਆ ਤੇ 2021-22 ਚ ਵਿੱਤੀ ਘਾਟਾ ਜਿਹੜਾ ਜੀ ਡੀ ਪੀ ਦਾ 6.8% ਰਹਿਣ ਦੀ ਪੇਸ਼ਨਗੋਈ ਕੀਤੀ ਗਈ ਹੈ। ਪਰ ਇਸ ਬਜਟ ਦੀ ਜਿਹੜੀ ਸਭ ਤੋਂ ਜਿਹੜੀ ਵੱਡੀ ਨਜ਼ਰਅੰਦਾਜ਼ੀ ਹੈ ਉਹ ਦੇਖਣ ਦੇ ਵਿਚ ਆ ਰਹੀ ਹੈ ਕਿ ਇਸ ਬਜਟ ਦੇ ਵਿਚ ਖੇਤੀ ਦਾ ਜਿਹੜਾ ਖੇਤਰ ਹੈ ਜਦਕਿ ਕਿਸਾਨ ਅੰਦੋਲਨ ਦੇਸ਼ ਦੇ ਵਿਚ ਚੱਲ ਰਿਹਾ ਇਹਦੇ ਬਾਵਜੂਦ ਵੀ ਖੇਤੀ ਖੇਤਰ ਨੂੰ ਨਜ਼ਰਅੰਦਾਜ਼ ਕੀਤਾ ਗਿਆ, ਰੱਖਿਆ ਖੇਤਰ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਬਹੁਤ ਸਾਰੇ ਮੰਤਰੀ ਜਿਹੜੇ ਨੇ ਵੱਖ ਵੱਖ ਪਾਰਟੀਆਂ ਦੇ ਉਨ੍ਹਾਂ ਨੇ ਵੀ ਇਸੇ ਕਾਰਨ ਇਸ ਬਜਟ ਦੀ ਜਿਹੜੀ ਨਿੰਦਾ ਆ ਉਹ ਕੀਤੀ ਗਈ ਹੈ। ਜਦਕਿ ਕਿਹਾ ਇਹ ਜਾ ਰਿਹਾ ਕਿ ਖੇਤੀ ਖੇਤਰ ਨੂੰ ਪਿਛਲੇ ਸਾਲ ਦੇ ਮੁਕਾਬਲੇ ਜਿਹੜੀ ਰਾਸ਼ੀ ਹੈ ਉਹ 5.63% ਵੱਧ ਦਿੱਤੀ ਗਈ ਜਾ ਰਹੀ ਹੈ ਜਾਂ ਰੱਖੀ ਗਈ ਹੈ। ਪਰ ਦੂਜੇ ਪਾਸੇ ਇਸ ਬਜਟ ਦਾ ਜਿਹੜਾ ਵਿਰੋਧ ਹੈ ਉਹ ਆਮ ਤੌਰ ਦੇ ਉੱਤੇ ਜਿਹੜੇ ਸਾਡੇ ਅਰਥਚਾਰੇ ਨਾਲ ਜੁੜੇ ਹੋਏ ਨੇ ਲੋਕ ਉਨ੍ਹਾਂ ਦੁਆਰਾ ਵੀ ਕੀਤਾ ਜਾ ਰਿਹਾ। ਦੱਸਿਆ ਜਾ ਰਿਹਾ ਕਿ ਇਸ ਬਜਟ ਤੋਂ ਬਾਅਦ ਹੁਣ ਮੋਬਾਈਲ ਮਹਿੰਗੇ ਹੋਣਗੇ, ਏਸੀ ਫਰਿੱਜ ਜਿਹੜੇ ਇਹ ਵੀ ਮਹਿੰਗੇ ਹੋਣਗੇ, ਸ਼ਰਾਬ ਮਹਿੰਗੀ ਹੋਏਗੀ, ਚਮੜੇ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਮਹਿੰਗੀਆਂ ਹੋਣਗੀਆਂ, ਕਾਬਲੀ ਛੋਲੇ ਮਸਰਾਂ ਦੀ ਦਾਲ, ਮੋਬਾਈਲ ਚਾਰਜਰ, ਇਲੈਕਟ੍ਰਿਕ ਵਸਤਾਂ, ਸੋਲਰ ਇਨਵਰਟਰ ਜਿਹੜੀਆਂ ਕੁਛ ਮੁੱਢਲੀਆਂ ਜਿਹੜੀਆਂ ਚੀਜ਼ਾਂ ਨੇ, ਬੁਨਿਆਦੀ ਜਿਹੜੀਆਂ ਚੀਜ਼ਾਂ ਨੇ ਉਨ੍ਹਾਂ ਦੇ ਵਿਚ ਵੀ ਕੀਮਤਾਂ ਦੇ ਵਿਚ ਜਿਹੜਾ ਵਾਧਾ ਆ ਉਹ ਹੋ ਜਾਣਾ ਤੇ ਮਹਿੰਗਾਈ ਜਿਹੜੀ ਆ ਹੋਰ ਵਧਣ ਦੀ ਉਮੀਦ ਹੈ। ਤੇ ਨਾਲ ਹੀ ਨਾਲ ਸਸਤਾ ਕੀ ਹੋਏਗਾ, ਸਸਤਾ ਦੱਸਿਆ ਜਾ ਰਿਹਾ ਜੀ ਸੋਨਾ ਚਾਂਦੀ ਜਿਹੜੀ ਆ ਉਹ ਸਸਤੀ ਹੋਣ ਜਾ ਰਹੀ ਹੈ ਇਸ ਬਜਟ ਤੋਂ ਬਾਅਦ, ਤੇ ਜਿਹੜਾ ਜੁੱਤੀਆਂ ਜਾਂ ਕੱਪੜੇ ਨੇ ਹਨਾ ਉਹ ਵੀ ਸ਼ਾਇਦ ਇਸ ਦੇ ਨਾਲ ਸਸਤੇ ਹੋਣਗੇ ਇਸ ਬਜਟ ਤੋਂ ਬਾਅਦ, ਜੋ ਅੰਦਾਜ਼ੇ ਜਿਹੜੇ ਆ ਉਹ ਲਗਾਏ ਜਾ ਰਹੇ ਆ। ਪਰ ਦੂਜੇ ਪਾਸੇ ਜਦੋਂ ਅਸੀਂ ਇਸ ਬਜਟ ਦੇ ਪ੍ਰਤੀਕਰਮ ਦੇਖਦੇ ਆ ਤਾਂ ਪ੍ਰਤੀਕਰਮ ਜਿਹੜੇ ਆ ਉਹ ਕੋਈ ਚੰਗੇ ਨਹੀਂ ਆ। ਲਗਭਗ ਸਾਰੇ ਹੀ ਲੋਕਾਂ ਨੇ ਬਜਟ ਦੇ ਵਿਚ ਖੇਤੀ ਖੇਤਰ ਨੂੰ ਨਜ਼ਰਅੰਦਾਜ਼ ਕਰਨ ਦੀ ਇਸ ਵਰਤਾਰੇ ਦੇ ਉੱਤੇ ਨਿੰਦਾ ਜਿਹੜੀ ਆ ਉਹ ਕੀਤੀ ਹੈ, ਕਿਉਂਕਿ ਇਸ ਤਰ੍ਹਾਂ ਦਾ ਜਿਹੜਾ ਬਜਟ ਹੈ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ, ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਉੱਥੇ ਬੈਠੇ ਹੋਏ ਨੇ, ਉਸ ਸਮੇਂ ਦੇ ਵਿਚ ਖੇਤੀ ਖੇਤਰ ਨੂੰ ਅੰਦਾਜ਼ ਕਰਨਾ ਜਿਹੜਾ ਇਸ ਦੀ ਸਭ ਤੋਂ ਵੱਡੀ ਜਿਹੜੀ ਘਾਟ ਹੈ। ਤੇ ਅਗਲੀ ਜਿਹੜੀ ਖਬਰ ਹੈ ਉਹ ਇਹ ਹੈ ਕਿ ਪੰਜਾਬ ਮੇਲ ਦਾ ਜਿਹੜਾ ਰਾਹ ਆ ਉਹ ਬਦਲਣ ਕਰਕੇ ਦਿੱਲੀ ਜਿਹੜੇ ਕਿਸਾਨ ਆ ਉਹ ਨਹੀਂ ਪਹੁੰਚ ਸਕੇ। ਇਹ ਇੱਕ ਘਟਨਾ ਹੈ, ਅਸੀਂ ਅੱਜ ਬਿੱਟਾ ਸਾਹਿਬ ਤੋਂ ਇਹਦਾ ਵੀ ਸਪਸ਼ਟੀਕਰਨ ਜਿਹੜਾ ਸੀ ਉਹ ਜ਼ਰੂਰ ਲੈਣਾ ਸੀਗਾ। ਤੇ ਨਾਲ ਹੀ ਨਾਲ ਦੱਸਿਆ ਜਾ ਰਿਹਾ ਕਿ ਕਿਸਾਨਾਂ ਵੱਲੋਂ ਦੇਸ਼ ਭਰ ਦੇ ਵਿਚ ਜਿਹੜਾ ਚੱਕਾ ਜਾਮ ਆ ਉਹ ਕੀਤਾ ਜਾਣਾ ਹੈ 6 ਤਰੀਕ ਨੂੰ, ਤੇ ਇਸ ਸੰਬੰਧ ਦੇ ਵਿਚ ਜਿਹੜੇ ਪ੍ਰਬੰਧ ਨੇ ਉਹ ਕੀਤੇ ਜਾ ਰਹੇ ਆ। ਤੇ ਦੋਸਤੋ ਅਸੀਂ ਕੋਸ਼ਿਸ਼ ਕਰਦੇ ਆ ਕਿ ਬਿੱਟਾ ਸਾਹਿਬ ਨੂੰ ਇੱਕ ਵਾਰ ਫੇਰ ਅਸੀਂ ਜੋੜ ਸਕੀਏ, ਜੇਕਰ ਉਹ ਸਾਡੇ ਨਾਲ ਇਸ ਵੇਲੇ ਰਾਬਤਾ ਬਣਾਉਣ ਤਾਂ ਅਸੀਂ ਉਥੋਂ ਦੀਆਂ ਜਿਹੜੀਆਂ ਕੁਝ ਖਾਸ ਘਟਨਾਵਾਂ ਨੇ ਉਨ੍ਹਾਂ ਦੇ ਉੱਤੇ ਉਨ੍ਹਾਂ ਤੋਂ ਵਿਸ਼ੇਸ਼ ਜਿਹੜੀ ਟਿੱਪਣੀ ਹੈ ਉਹ ਲੈ ਸਕਦੇ ਆ ਹਨਾ। ਤੇ ਲਓ ਜੀ ਆਪਾਂ ਕੋਸ਼ਿਸ਼ ਕਰਦੇ ਆ ਉਨ੍ਹਾਂ ਨੂੰ ਨਾਲ ਜੋੜਨ ਦੀ, ਤੇ ਉਸ ਦੌਰਾਨ ਫਿਰ ਆਪਾਂ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਆ। ਤੇ ਜਦੋਂ ਤੱਕ ਬਿੱਟਾ ਸਾਹਿਬ ਸਾਡੇ ਨਾਲ ਜੁੜਦੇ ਨੇ ਜਾਂ ਨਹੀਂ ਜੁੜਦੇ ਉਦੋਂ ਤੱਕ ਤੁਸੀਂ ਇਹ ਵਾਲਾ ਜਿਹੜਾ ਗੀਤ ਹੈ ਜ਼ਰੂਰ ਸੁਣੋ ਤੇ ਆਪਾਂ ਆਉਂਦੇ ਹਾਂ ਬਹੁਤ ਜਲਦੀ ਵਾਪਸ।
ਦੀ ਹੁੰਦੀ ਆ ਜਿਗਰੇ ਹੁੰਦੇ ਨੇ ਜਿਹਦੇ ਪੰਪ ਮਿੱਤਰ ਹੋ ਜਿੱਤੇ ਉਹਨਾਂ ਦੀ ਹੁੰਦੀ ਆ ਉਹ ਜਿਗਰੇ ਹੁੰਦੇ ਨੇ ਜਿਹਦੇ ਪੰਪ ਮਿੱਤਰ ਹੋ ਜਿੱਤੇ ਉਹਨਾਂ ਦੀ ਹੁੰਦੀ ਆ ਉਹਨਾਂ ਕਰਮ ਚਾਹੀਦੀਆਂ ਨੇ
ਜੀ ਦੋਸਤੋ ਗੀਤ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਤੇ ਇਸ ਵੇਲੇ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਚੱਲ ਰਿਹਾ ਲਗਾਤਾਰ ਤੇ ਖਬਰਾਂ ਦੇ ਸਿਲਸਿਲੇ ਵਿੱਚ ਕੋਸ਼ਿਸ਼ ਕਰ ਰਹੇ ਸਾਂ ਕਿ ਬਿੱਟਾ ਸਾਹਿਬ ਨੂੰ ਨਾਲ ਆ ਰਹੀ ਹੈ ਜਿਹਦੇ ਕਾਰਨ ਬਿੱਟਾ ਸਾਹਿਬ ਦਾ ਜਿਹੜਾ ਸੰਪਰਕ ਹੈ ਸਾਡੇ ਨਾਲ ਨਹੀਂ ਹੋ ਪਾ ਰਿਹਾ ਹੋ ਸਕਦਾ ਕੋਈ ਇੰਟਰਨੈਟ ਦਾ ਇਸ਼ੂ ਹੋਵੇ ਜਾਂ ਕੋਈ ਇਹੋ ਜਿਹੀ ਸਮੱਸਿਆ ਜਿਹੜੀ ਤਕਨੀਕੀ ਸਮੱਸਿਆ ਹੋਵੇ ਜਿਹਦੇ ਕਾਰਨ ਉਹਨਾਂ ਦੇ ਨਾਲ ਸਾਡਾ ਜਿਹੜਾ ਸੰਪਰਕ ਹੈ ਉਹ ਨਹੀਂ ਹੋ ਰਿਹਾ ਖੈਰ ਅਸੀਂ ਜ਼ਰੂਰ ਖਬਰਾਂ ਦੇ ਉੱਤੇ ਇੱਕ ਝਾਤ ਜਿਹੜੀ ਹੈ ਉਹ ਜ਼ਰੂਰ ਪਾ ਲੈਂਦੇ ਹਾਂ ਖਬਰਾਂ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਬਜਟ ਦੀ ਜਿਹੜੀ ਨਿੰਦਿਆ ਆ ਉਹ ਹੋ ਰਹੀ ਹੈ ਔਰ ਚਾਹੇ ਪੰਜਾਬ ਦੇ ਮੁੱਖ ਮੰਤਰੀ ਲੈ ਲਈਏ ਉਹਨਾਂ ਨੇ ਵੀ ਇੱਕ ਬਿਆਨ ਦਿੱਤਾ ਕਿ ਜਿਹੜਾ ਬਜਟ ਹੈ ਕੇਂਦਰ ਵੱਲੋਂ ਕਿਸਾਨਾਂ ਦੀ ਅਣਦੇਖੀ ਜਿਹੜੀ ਆ ਉਹ ਪੂਰੀ ਤਰ੍ਹਾਂ ਕੀਤੀ ਗਈ ਹੈ ਖੇਤੀਬਾੜੀ ਖੇਤਰ ਦੇ ਵਿੱਚ ਮਹਿਜ਼ 2% ਵਾਧੇ ਦੇ ਉੱਤੇ ਉਹਨਾਂ ਨੇ ਦੁੱਖ ਜ਼ਾਹਰ ਕੀਤਾ ਤੇ ਉਧਰੋਂ ਮਨਪ੍ਰੀਤ ਬਾਦਲ ਹੋਰਾਂ ਨੇ ਵੀ ਕਿਹਾ ਕਿ ਬਜਟ ਚ ਖੇਤੀ ਤੇ ਰੱਖਿਆ ਖੇਤਰ ਜਿਹੜਾ ਉਹ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਗਿਆ ਤੇ ਸੁਖਬੀਰ ਬਾਦਲ ਹੋਰਾਂ ਦਾ ਕਹਿਣਾ ਕਿ ਬਜਟ ਜਿਹੜਾ ਕਿਸਾਨ ਗਰੀਬ ਤੇ ਆਮ ਆਦਮੀ ਵਿਰੋਧੀ ਹੈ ਤੇ ਹੁਣ ਸਿਰਫ ਅਸੀਂ ਇਨ੍ਹਾਂ ਰਾਜਨੀਤਿਕ ਆਗੂਆਂ ਤੋਂ ਇਲਾਵਾ ਵੀ ਜੇ ਦੇਖੀਏ ਤਾਂ ਅਰਥ ਸ਼ਾਸਤਰੀਆਂ ਵੱਲੋਂ ਵੀ ਬਜਟ ਜਿਹੜਾ ਕਾਰਪੋਰੇਟ ਪੱਖੀ ਕਰਾਰ ਦਿੱਤਾ ਗਿਆ ਜਿਹਦੇ ਵਿੱਚ ਆਮ ਲੋਕਾਂ ਨੂੰ ਵੀ ਵਿਸਾਰਿਆ ਗਿਆ ਖੇਤੀ ਖੇਤਰ ਦੇ ਲਈ ਪਿਛਲੇ ਸਾਲ ਦੇ ਨਾਲੋਂ ਵੀ ਕਹਿੰਦੇ ਘੱਟ ਰਾਸ਼ੀ ਜਿਹੜੀ ਆ ਉਹ ਜਾਰੀ ਕੀਤੀ ਗਈ ਹੈ ਤੇ ਜਦੋਂ ਅਸੀਂ ਕਾਰਪੋਰੇਟ ਪੱਖੀ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਵੀ ਜਿਹੜੀਆਂ ਸਨਅਤਾਂ ਆ ਉਹ ਵੱਖੋ ਵੱਖਰੀਆਂ ਹੁੰਦੀਆਂ ਤੇ ਕੁਝ ਸਨਅਤਕਾਰ ਜਿਹੜੇ ਆ ਕਹਿੰਦੇ ਬਜਟ ਤੋਂ ਖੁਸ਼ ਹੋਏ ਆ ਜਦਕਿ ਕੁਝ ਜਿਹੜੇ ਸਨਅਤਕਾਰ ਆ ਉਹ ਨਿਰਾਸ਼ ਵੀ ਹੋਏ ਆ ਪਰ ਬਜਟ ਤੋਂ ਬਾਅਦ ਜੇ ਅਗਲੀ ਗੱਲ ਕਰੀਏ ਤਾਂ ਅਗਲੀ ਗੱਲ ਇਹ ਹੈ ਕਿ ਕਿਸਾਨਾਂ ਵੱਲੋਂ ਦੇਸ਼ ਭਰ ਦੇ ਵਿੱਚ ਚੱਕਾ ਜਾਮ ਜਿਹੜਾ ਉਹ 6 ਤਰੀਕ ਨੂੰ ਕੀਤਾ ਜਾਣਾ ਹੈ ਸੰਯੁਕਤ ਕਿਸਾਨ ਮੋਰਚੇ ਦੇ ਮੁਤਾਬਕ 3 ਘੰਟਿਆਂ ਦੇ ਲਈ ਜਿਹੜੇ ਮਾਰਗ ਨੇ ਉਹ ਰੋਕ ਕੇ ਜਾਣਗੇ ਸੋ ਕੇਂਦਰ ਸਰਕਾਰ ਵੱਲੋਂ ਜਿਹੜਾ ਪਾਸ ਕੀਤਾ ਬਜਟ ਹੈ ਉਹਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਸੰਯੁਕਤ ਕਿਸਾਨ ਮੋਰਚੇ ਨੇ ਖੇਤੀ ਕਾਨੂੰਨਾਂ ਦੇ ਵਿਰੁੱਧ ਮੋਰਚਿਆਂ ਵਾਲੀਆਂ ਥਾਵਾਂ ਨੂੰ ਸੁਰੱਖਿਆ ਬਲਾਂ ਵੱਲੋਂ ਘੇਰਨ ਇੰਟਰਨੈਟ ਬਿਜਲੀ ਪਾਣੀ ਤੇ ਹੋਰ ਸਹੂਲਤਾਂ ਜਿਹੜੀਆਂ ਬੰਦ ਕਰਨ ਦੇ ਖਿਲਾਫ 6 ਫਰਵਰੀ ਨੂੰ ਦੇਸ਼ ਭਰ ਦੇ ਵਿੱਚ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਤੱਕ ਕੌਮੀ ਮਾਰਗਾਂ ਨੂੰ ਜਾਮ ਕਰਨ ਦਾ ਜਿਹੜਾ ਐਲਾਨ ਹੈ ਉਹ ਕੀਤਾ ਗਿਆ ਹੈ ਇਹਦੇ ਚਲਦਿਆਂ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਔਰ ਤੁਸੀਂ ਸਾਰੇ ਜਾਣਦੇ ਵੀ ਹੋ ਕਿ ਇਸ ਸਮੇਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਮੋਰਚਿਆਂ ਨੂੰ ਹੀ ਕਾਬੂ ਕਰਨ ਦੀ ਜਿਹੜੀ ਕੋਸ਼ਿਸ਼ ਹੈ ਕੀਤੀ ਗਈ ਹੈ ਕਿਲੇਬੰਦੀ ਵਾਂਗ ਉੱਥੇ ਜਿਹੜੀ ਉਸਾਰੀ ਹੈ ਉਹ ਸ਼ੁਰੂ ਕੀਤੀ ਗਈ ਹੈ ਤਾਂ ਕਿ ਨਾ ਤਾਂ ਉੱਥੇ ਅੰਦਰ ਲੋਕ ਵੜ ਸਕਣ ਤੇ ਨਾ ਹੀ ਬਾਹਰ ਜਾਣ ਦੇ ਵਿੱਚ ਉਹਨਾਂ ਨੂੰ ਕੁਛ ਜਿਹੜੀ ਸੁਖਿਆਈ ਹੈ ਉਹ ਹੋਵੇ ਉੱਥੇ ਦੇ ਲੋਕਾਂ ਨੂੰ ਸੋ ਇਸ ਕਰਕੇ ਇਹਨਾਂ ਬਾਰਡਰਾਂ ਦੇ ਉੱਤੇ ਇਹਨਾਂ ਮੋਰਚਿਆਂ ਦੇ ਉੱਤੇ ਜਿਹੜੇ ਡਟੇ ਹੋਏ ਕਿਸਾਨ ਨੇ ਉਹਨਾਂ ਦੇ ਲਈ ਮੁਸ਼ਕਲਾਂ ਖੜੀਆਂ ਕਰਨ ਦੇ ਲਈ ਸਰਕਾਰ ਜਿਹੜਾ ਆ ਉਹ ਹਰ ਸੰਭਵ ਯਤਨ ਕਰ ਰਹੀ ਹੈ ਸਿੰਘੂ ਟਿਕਰੀ ਤੇ ਗਾਜ਼ੀਪੁਰ ਜਿਹੜੇ ਬਾਰਡਰ ਨੇ ਇਹਨਾਂ ਦੇ ਉੱਤੇ ਇੰਟਰਨੈਟ ਸੇਵਾਵਾਂ ਜਿਹੜੀਆਂ ਆ ਉਹ ਵੀ ਮੁਅੱਤਲ ਕਰ ਦਿੱਤੀਆਂ ਗਈਆਂ ਆ ਹੋ ਸਕਦਾ ਕਿ ਇਹੀ ਕਾਰਨ ਹੋਵੇ ਕਿ ਅੱਜ ਸਾਡਾ ਜਿਹੜਾ ਸੰਪਰਕ ਹੈ ਉਹ ਜਸਵਿੰਦਰ ਬਿੱਟਾ ਸਾਹਿਬ ਦੇ ਨਾਲ ਨਹੀਂ ਹੋ ਪਾ ਰਿਹਾ ਤੇ ਅਗਲੀ ਖਬਰ ਜਿਹੜੀ ਹੈ ਉਹ ਇਹ ਹੈ ਕਿ ਪੰਜਾਬ ਮੇਲ ਦਾ ਜਿਹੜਾ ਰਾਹ ਆ ਉਹ ਬਦਲਣ ਕਰਕੇ ਜਿਹੜੇ ਕਿਸਾਨ ਉਹਦੇ ਵਿੱਚ ਸਵਾਰ ਹੋ ਕੇ ਮੋਰਚਿਆਂ ਤੱਕ ਪਹੁੰਚਣਾ ਚਾਹੁੰਦੇ ਸੀ ਉਹਨਾਂ ਦਾ ਜਿਹੜਾ ਪਹੁੰਚਣਾ ਆ ਉਹ ਮੁਸ਼ਕਲ ਹੋਇਆ ਪੰਜਾਬ ਮੇਲ ਦਾ ਰਾਹ ਬਦਲਣ ਦੇ ਕਰਕੇ ਸਿੰਘੂ ਬਾਰਡਰ ਦੇ ਉੱਤੇ ਪਹੁੰਚਣ ਵਾਲੇ ਜਿਹੜੇ ਕਿਸਾਨ ਆ ਉੱਥੇ ਨਹੀਂ ਪਹੁੰਚ ਸਕੇ ਰੇਲਵੇ ਅਧਿਕਾਰੀਆਂ ਨੇ ਤਕਨੀਕੀ ਨੁਕਸ ਦਾ ਜਿਹੜਾ ਹਵਾਲਾ ਆ ਉਹ ਇੱਥੇ ਦਿੱਤਾ ਹੈ, ਜਦਕਿ ਦੱਸਿਆ ਇਹ ਵੀ ਜਾ ਰਿਹਾ ਕਿ ਇਹ ਵੀ ਸਰਕਾਰ ਵੱਲੋਂ ਹੀ ਦਿੱਤਾ ਹੋਇਆ ਇੱਕ ਆਦੇਸ਼ ਸੀ ਕਿ ਜਿਹੜੇ ਕਿਸਾਨ ਆ ਉਹ ਮੋਰਚਿਆਂ ਦੇ ਵਿੱਚ ਸੌਖੀ ਵਾਪਸੀ ਨਾ ਕਰ ਸਕਣ। ਤੇ ਇਹਦੇ ਨਾਲ ਹੀ ਦੋਸਤੋ ਅਗਲੀ ਖਬਰ ਜਿਹੜੀ ਹੈ ਉਹ ਇਹ ਆ ਰਹੀ ਹੈ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਵੱਲੋਂ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਟਰੈਕਟਰ ਪਰੇਡ ਦੌਰਾਨ ਜਿਹੜੇ ਨੌਜਵਾਨ ਲਾਪਤਾ ਹੋਏ ਨੇ, ਜਿਹੜੇ ਕਿਸਾਨ ਲਾਪਤਾ ਹੋਏ ਨੇ ਉਹਦੇ ਸੰਬੰਧ ਦੇ ਵਿੱਚ ਤੇ ਕੇਸਾਂ ਦੀ ਪੈਰਵੀ ਦੇ ਲਈ 40 ਵਕੀਲਾਂ ਦੀ ਜਿਹੜੀ ਇੱਕ ਟੀਮ ਆ ਉਹਨੂੰ ਵੀ ਨਾਮਜ਼ਦ ਕੀਤਾ ਗਿਆ ਇਸ ਸੰਬੰਧ ਦੇ ਵਿੱਚ। ਦੱਸਿਆ ਜਾ ਰਿਹਾ ਕਿ ਦਿੱਲੀ ਦੇ ਵਿੱਚ ਟਰੈਕਟਰ ਪਰੇਡ ਦੌਰਾਨ ਲਾਪਤਾ ਹੋਏ ਵਿਅਕਤੀਆਂ ਦੀ ਭਾਲ ਸੰਬੰਧੀ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸੁਖਜਿੰਦਰ ਸਿੰਘ ਸਰਕਾਰੀਆ, ਸੰਸਦ ਮੈਂਬਰ ਮਨੀਸ਼ ਤਿਵਾੜੀ ਤੇ ਵਿਧਾਇਕ ਡਾ. ਰਾਜ ਕੁਮਾਰ ਵੱਲੋਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਇੱਕ ਮੁਲਾਕਾਤ ਜਿਹੜੀ ਉਹ ਕੀਤੀ ਗਈ ਆ। ਔਰ ਮੀਟਿੰਗ ਉਪਰੰਤ ਰੰਧਾਵਾ ਸਾਹਿਬ ਨੇ ਇਹ ਵੀ ਦੱਸਿਆ ਕਿ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੰਜਾਬੀ ਨੌਜਵਾਨਾਂ ਤੇ ਵਿਅਕਤੀਆਂ ਦੇ ਕੇਸ ਲੜਨ ਲਈ 40 ਵਕੀਲਾਂ ਦੀ ਟੀਮ ਜਿਹੜੀ ਬਣਾਈ ਗਈ। ਉਨ੍ਹਾਂ ਦੱਸਿਆ ਕਿ ਵਕੀਲਾਂ ਦੀ ਇਹ ਟੀਮ ਗ੍ਰਿਫ਼ਤਾਰ ਨੌਜਵਾਨਾਂ ਤੇ ਉਨ੍ਹਾਂ ਦੇ ਮਾਪਿਆਂ ਨਾਲ ਰਾਬਤਾ ਕਰੇਗੀ, ਕੇਸਾਂ ਦੀ ਮੁਫ਼ਤ ਕਾਨੂੰਨੀ ਪੈਰਵੀ ਕਰੇਗੀ। ਮੰਤਰੀਆਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਨਾਲ ਮੀਟਿੰਗ ਲਈ ਸਮਾਂ ਲਿਆ ਗਿਆ ਸੀ। ਰੰਧਾਵਾ ਨੇ ਇਹ ਵੀ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਮੀਟਿੰਗ ਦੌਰਾਨ ਜਾਣਕਾਰੀ ਦਿੱਤੀ ਗਈ ਹੈ ਕਿ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਸੂਚੀ ਗ੍ਰਹਿ ਮੰਤਰਾਲੇ ਵੱਲੋਂ ਵੈਬਸਾਈਟ ਤੇ ਪਾ ਦਿੱਤੀ ਗਈ ਹੈ ਤੇ ਇਸ ਤੋਂ ਇਲਾਵਾ ਜੇਕਰ ਪੰਜਾਬ ਸਰਕਾਰ ਵੱਲੋਂ ਵਿਅਕਤੀਆਂ ਦੇ ਲਾਪਤਾ ਹੋਣ ਬਾਰੇ ਕੋਈ ਹੋਰ ਸੂਚੀ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਉਨ੍ਹਾਂ ਦਾ ਪਤਾ ਲਗਾਉਣ ਲਈ ਵੀ ਕੇਂਦਰ ਸਰਕਾਰ ਹਰ ਸੰਭਵ ਕੋਸ਼ਿਸ਼ ਕਰੇਗੀ। ਮੰਤਰੀਆਂ ਨੇ ਕਿਸਾਨ ਮੰਗਾਂ ਦੇ ਹੱਲ ਲਈ ਜਲਦੀ ਕਦਮ ਉਠਾਉਣ ਤੇ ਵੀ ਜ਼ੋਰ ਦਿੱਤਾ ਤੇ ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈ, ਕਿਸਾਨਾਂ ਦੀ ਟੈਲੀਫੋਨ ਕਾਲ ਦਾ ਇੰਤਜ਼ਾਰ ਕੀਤਾ ਜਾ ਰਿਹਾ। ਔਰ ਇਹ ਹੈ ਜੀ ਪੱਕ ਜਿਹੜਾ ਅਮਿਤ ਸ਼ਾਹ ਹੋਰਾਂ ਨੇ ਇਸ ਮੰਤਰੀਆਂ ਦੀ ਕਮੇਟੀ ਦੇ ਅੱਗੇ ਰੱਖਿਆ, ਪਰ ਬਹੁਤ ਹੀ ਹਾਸੋਹੀਣੀ ਗੱਲ ਹੈ ਜੀ ਕਿ ਕਿਸਾਨਾਂ ਦੀ ਟੈਲੀਫੋਨ ਕਾਲ ਦਾ ਇੰਤਜ਼ਾਰ ਕੀਤਾ ਜਾ ਰਿਹਾ ਕਿ ਇੰਨੀਆਂ ਮੀਟਿੰਗਸ ਹੁਣ ਤੱਕ ਜਿਹੜੀਆਂ ਆਮੋ ਸਾਹਮਣੇ ਹੋਈਆਂ ਉਨ੍ਹਾਂ ਦੇ ਵਿਚ ਕੋਈ ਨਤੀਜਾ ਨਹੀਂ ਨਿਕਲ ਸਕਿਆ, ਪਰ ਹੁਣ ਫੋਨ ਕਾਲ ਦੇ ਉੱਤੇ ਜਿਹੜੇ ਨਤੀਜੇ ਉਹ ਸਰਕਾਰ ਕੱਢਣ ਜਾ ਰਹੀ ਹੈ ਹਨਾ। ਔਰ ਦੂਜੇ ਪਾਸੇ ਜਿਹੜੀ ਕਾਰਵਾਈ ਸਰਕਾਰ ਕਰ ਰਹੀ ਹੈ ਉਹ ਕਿਸੇ ਤੋਂ ਵੀ ਲੁਕੀ ਨਹੀਂ ਹੋਈ ਔਰ ਕਿਸੇ ਵੱਲੋਂ ਵੀ ਇਸ ਵੇਲੇ ਲੁਕੀ ਨਹੀਂ ਹੋਈ। ਤੇ ਇਹ ਅੱਜ ਸਰਕਾਰ ਦੀ ਜਿਹੜੀ ਭੂਮਿਕਾ ਹੈ ਬੜੀ ਸ਼ੱਕੀ ਹੈ ਹੁਣ। ਔਰ ਇਸ ਤੋਂ ਬਾਅਦ ਜਿਹੜੇ ਕਿਸਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਹੈ ਦੋਸਤੋ ਉਹ ਵੀ ਲਗਾਤਾਰ ਜਾਰੀ ਹੈ, ਕਿਉਂਕਿ ਜਿਹੜੇ ਕਿਸਾਨ ਮੋਰਚਿਆਂ ਤੋਂ ਮੁੜੇ ਵੀ ਸਨ ਉਥੇ ਇੰਨੀ ਠੰਡ ਦੇ ਬਾਵਜੂਦ ਡਟੇ ਹੋਏ ਜਿਹੜੇ ਕਿਸਾਨ ਆ ਉਹਨਾਂ ਨੂੰ ਕੁਸ਼ਕ ਜਿਹੜੀਆਂ ਸਰੀਰਕ ਤੌਰ ਦੇ ਉੱਤੇ ਮੁਸ਼ਕਲਾਂ ਆ ਉਹ ਵੀ ਆ ਰਹੀਆਂ ਸੀ, ਜਿਹਦੇ ਕਾਰਨ ਕੁਛ ਜਿਹੜੇ ਕਿਸਾਨ ਆ ਉਹ ਆ ਕੇ ਬਿਮਾਰ ਵੀ ਹੋਏ ਔਰ ਬਿਮਾਰ ਹੋਣ ਤੋਂ ਬਾਅਦ ਕੁਛ ਜਿਹੜੇ ਆ ਉਹ ਆਪਣੀਆਂ ਜਾਨਾਂ ਜਿਹੜੀਆਂ ਉਹ ਵੀ ਗਵਾ ਗਏ। ਸੋ ਉਹਨਾਂ ਨੂੰ ਸਿੱਜਦਾ ਜੀ ਔਰ ਉਹਨਾਂ ਦੇ ਉਸ ਸਿਦਕ ਨੂੰ, ਉਸ ਸਬਰ ਨੂੰ ਜੋ ਸਬਰ ਹੁਣ ਤੱਕ ਇੰਨੇ ਲਗਾਤਾਰ ਮਹੀਨਿਆਂ ਤੋਂ ਉੱਥੇ ਰਹਿ ਕੇ ਉਹਨਾਂ ਨੇ ਵਿਖਾਇਆ ਔਰ ਅੱਜ ਵੀ ਲੋੜ ਜਿਹੜੀ ਉਹ ਭਾਵੇਂ ਉੱਥੇ ਡਟਣ ਦੀ ਹੈ, ਉੱਥੇ ਇਕੱਠੇ ਹੋਣ ਦੀ ਹੈ, ਪਰ ਲੋੜ ਇੱਥੇ ਇਹ ਵੀ ਹੈ ਕਿ ਸਾਡੀ ਜਿਹੜੀ ਅਗਵਾਈ ਕਰ ਰਹੇ ਜਿਹੜੇ ਸਾਡੇ ਲੀਡਰ ਨੇ ਉਹਨਾਂ ਦੀ ਜਿਹੜੀ ਭੂਮਿਕਾ ਉਹ ਹੁਣ ਬਹੁਤ ਜ਼ਿੰਮੇਵਾਰਾਨਾ ਹੋਣੀ ਚਾਹੀਦੀ ਹੈ ਔਰ ਨਾਲ ਲੈ ਕੇ ਤੁਰਨਾ ਜਿਹੜਾ ਇੱਕ ਦੂਜੇ ਨੂੰ ਉਹ ਵੀ ਇਸ ਵੇਲੇ ਬਹੁਤ ਜ਼ਰੂਰੀ ਹੈ। ਉਧਰ ਟਕੈਤ ਸਾਹਿਬ ਨੇ ਇੱਕ ਬਿਆਨ ਦਿੱਤਾ ਕਿ ਬਜਟ ਜਿਹੜਾ ਜੀ ਸਾਡੀਆਂ ਜ਼ਮੀਨਾਂ ਹੋਣ ਦੀ ਸਾਜ਼ਿਸ਼ ਹੈ, ਕਿਸਾਨਾਂ ਨੂੰ ਰੋਕ ਕੇ ਅੰਦੋਲਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਜਿਹੜੀ ਹੈ ਸਰਕਾਰ ਦੁਆਰਾ ਇਸ ਵੇਲੇ ਕੀਤੀ ਜਾ ਰਹੀ ਹੈ ਔਰ ਇਹ ਤਾਂ ਬਹੁਤ ਸਪਸ਼ਟ ਹੈ ਜੀ ਕਿ ਜਿਹੜਾ ਇਹ ਅੰਦੋਲਨ ਸੀ ਇੰਨੀ ਮਜ਼ਬੂਤੀ ਦੇ ਵਿੱਚ ਪਹੁੰਚ ਚੁੱਕਿਆ ਸੀ ਜਦੋਂ ਜਿਹੜਾ ਮੀਡੀਆ ਮਜਬੂਰ ਹੋ ਗਿਆ ਸੀ, ਜਿਹੜਾ ਪਹਿਲਾਂ ਕਿਸਾਨਾਂ ਨੂੰ ਨਿੰਦਰਿਆ ਸੀ, ਜਿਹੜਾ ਕਿਸਾਨਾਂ ਨੂੰ ਅੱਤਵਾਦੀ ਦੱਸ ਰਿਹਾ ਸੀ, ਉਹੀ ਮੀਡੀਆ ਕਿਸਾਨਾਂ ਦੀ ਉਸ ਅੰਦੋਲਨ ਦੇ ਵਿੱਚ ਭੂਮਿਕਾ ਨੂੰ ਵਡਿਆਉਣ ਦੇ ਲਈ ਮਜਬੂਰ ਹੋ ਜਾਂਦਾ ਤੇ ਉਸ ਤੋਂ ਬਾਅਦ ਉਹੀ ਮੀਡੀਆ ਜਿਹੜਾ ਉਹ ਦੁਬਾਰਾ ਕਿਸਾਨਾਂ ਨੂੰ ਐਕਸਟ੍ਰੀਮਿਸਟ ਬਣਾ ਕੇ ਪੇਸ਼ ਕਰਦਾ, ਅੱਤਵਾਦੀ ਬਣਾ ਕੇ ਪੇਸ਼ ਕਰਦਾ ਹਨਾ ਔਰ ਬਾਰ ਬਾਰ ਉਹੀ ਵੀਡੀਓਜ਼, ਉਹੀ ਫੋਟੋਆਂ ਜਿਹੜੀਆਂ ਆ ਉਹ ਰਿਪੀਟ ਉੱਤੇ ਦਿਖਾਈਆਂ ਜਾਂਦੀਆਂ ਹੈ, ਜਿਹਦੇ ਵਿੱਚ ਕੋਈ ਕਿਸਾਨ ਜਿਹੜਾ ਆਪਣੇ ਉੱਤੇ ਹੁੰਦੀ ਜ਼ਿਆਦਤੀ ਦੇ ਵਿਰੁੱਧ ਹੱਥ ਚੁੱਕਦਾ ਹਨਾ ਔਰ ਦੂਜੇ ਪਾਸੇ ਜਿਹੜੀ ਜ਼ਿਆਦਤੀ ਪੁਲਿਸ ਵੱਲੋਂ ਹੋਈ ਹੈ, ਜਿਹੜੀ ਪ੍ਰਸ਼ਾਸਨ ਵੱਲੋਂ ਹੋਈ ਹੈ, ਉਸ ਨੂੰ ਬਿਲਕੁਲ ਹੀ ਗੁਪਤ ਕਰ ਦਿੱਤਾ ਜਾਂਦਾ, ਦੂਸਰਾ ਪੱਖ ਦਿਖਾਇਆ ਹੀ ਨਹੀਂ ਜਾਂਦਾ। ਸੋ ਇਹ ਇੱਕ ਬਹੁਤ ਵੱਡਾ ਕਲੰਕ ਹੈ ਜੀ, ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਮੀਡੀਆ ਦੀ ਭੂਮਿਕਾ ਦੇ ਉੱਤੇ, ਗੋਦੀ ਮੀਡੀਆ ਦੀ ਭੂਮਿਕਾ ਦੇ ਉੱਤੇ। ਫਿਰ ਵੀ ਕੁਛ ਜਿਹੜੇ ਚੈਨਲਸ ਨੇ, ਕੁਛ ਪੱਤਰਕਾਰ ਨੇ, ਉਹ ਇਸ ਸਾਰੇ ਅੰਦੋਲਨ ਦੇ ਦੌਰਾਨ ਆਪਣੀ ਇੱਕ ਜ਼ਿੰਮੇਵਾਰਾਨਾ ਜਿਹੜੀ ਭੂਮਿਕਾ ਹੈ ਨਿਭਾਉਂਦੇ ਆ ਰਹੇ ਆ, ਔਰ ਉਹਨਾਂ ਨੇ ਹੁਣ ਤੱਕ ਇਸ ਅੰਦੋਲਨ ਦਾ ਜਿਹੜਾ ਸਹੀ ਪੱਖ ਹੈ ਉਹ ਪੇਸ਼ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਵੀ ਕੀਤੀ ਹੈ। ਪਰ ਇਸ ਦੌਰਾਨ ਤੁਸੀਂ ਵੀ ਸਾਰੇ ਜਾਣਦੇ ਹੋਵੋਗੇ, ਬਹੁਤ ਸਾਰੇ ਜਿਹੜੇ ਪੱਤਰਕਾਰ ਲੋਕ ਨੇ ਉਹਨਾਂ ਨੂੰ ਵੀ ਪੁਲਿਸ ਦੁਆਰਾ ਚੁੱਕ ਲਿਆ ਗਿਆ, ਔਰ ਉਹਨਾਂ ਪੱਤਰਕਾਰਾਂ ਦੇ ਵਿੱਚੋਂ ਕੁਛ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਛੁਡਾਇਆ ਗਿਆ। ਪਰ ਅਜੇ ਵੀ ਬਹੁਤ ਸਾਰੇ ਜਿਹੜੇ ਪੱਤਰਕਾਰ ਨੇ, ਜਰਨਲਿਸਟ ਨੇ, ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ, ਉਹ ਕਿੱਥੇ ਨੇ, ਲਾਪਤਾ ਨੇ, ਇਹਦੇ ਬਾਰੇ ਚ ਅਜੇ ਕੋਈ ਜਿਹੜਾ ਬਿਆਨ ਹੈ ਉਹ ਨਹੀਂ ਆ ਰਿਹਾ। ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਹਿਸਾਬ ਦੇ ਨਾਲ ਸਰਕਾਰ ਵੱਲੋਂ ਘੇਰੇਬੰਦੀ ਕੀਤੀ ਜਾ ਰਹੀ ਹੈ, ਜਿਸ ਹਿਸਾਬ ਦੇ ਨਾਲ ਸਰਕਾਰ ਵੱਲੋਂ ਆਪਣੀ ਜਿਹੜੀ ਭੂਮਿਕਾ ਹੈ ਉਹ ਅਦਾ ਕੀਤੀ ਜਾ ਰਹੀ ਹੈ, ਉਸ ਤੋਂ ਬਹੁਤ ਸਾਰੇ ਹੋਰ ਸ਼ੰਕੇ ਜਿਹੜੇ ਉਤਪੰਨ ਹੁੰਦੇ ਆ। ਪਰ ਇੱਥੇ ਹੁਣ ਸਾਨੂੰ ਜ਼ਰੂਰ ਦੇਖਣਾ ਪਏਗਾ ਕਿ ਸਰਕਾਰ ਜਿਹੜੀ ਆ ਉਹ ਅਸਲ ਦੇ ਵਿੱਚ ਬਹੁਤ ਦੇਰ ਤੋਂ ਇਸ ਉਡੀਕ ਦੇ ਵਿੱਚ ਹੀ ਬੈਠੀ ਹੈ। ਜੇ ਅਸੀਂ 6 ਮਹੀਨੇ ਵੀ ਇਸ ਅੰਦੋਲਨ ਦੇ ਵਿੱਚ ਉੱਥੇ ਬੈਠਦੇ ਆ ਤਾਂ ਉਹ ਸਿਰਫ ਇਸੇ ਉਡੀਕ ਦੇ ਵਿੱਚ ਬੈਠੀ ਹੈ ਕਿ ਕਦੋਂ ਅਸੀਂ ਇਹਨਾਂ ਦਾ ਜਿਹੜਾ ਸਬਰ ਦਾ ਬੰਨ ਆ ਉਹ ਤੋੜੀਏ, ਤੇ ਕਦੋਂ ਅਸੀਂ ਇਹਨਾਂ ਨੂੰ ਘੋਸ਼ਿਤ ਕਰੀਏ ਕਿ ਇਹ ਲੋਕ ਜਿਹੜੇ ਨੇ ਇਹ ਅੱਤਵਾਦੀ ਨੇ, ਇਹ ਖਾਲਿਸਤਾਨੀ ਨੇ, ਹਨਾ। ਔਰ ਇੱਥੇ ਗੱਲ ਇਹ ਹੈ ਕਿ ਸਾਡਾ ਜਿਹੜਾ ਸਬਰ ਹੈ ਉਹ ਪਰਖਿਆ ਜਾ ਰਿਹਾ, ਪਰ ਸਾਡੇ ਹੱਕ ਦੇ ਵਿੱਚ ਸਾਡੇ ਇਹਨਾਂ ਕਾਨੂੰਨਾਂ ਦੇ ਮੋੜਨ ਦੇ ਲਈ ਜਾਂ ਜਦੋਂ ਅਸੀਂ ਇਹਨਾਂ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਜੋ ਵੀ ਸਰਕਾਰ ਵੱਲੋਂ ਜਿਹੜੀ ਭੂਮਿਕਾ ਦੇਖਦੇ ਆ ਰਹੇ ਹਾਂ ਉਹਦੇ ਵਿੱਚ ਇੱਕ ਕਦਮ ਵੀ ਜਿਹੜਾ ਆ ਉਹ ਇਹਨਾਂ ਦੇ ਪੱਖ ਦੇ ਵਿੱਚ ਨਹੀਂ ਚੁੱਕਿਆ ਗਿਆ। ਤੇ ਇਸ ਤੋਂ ਅਸੀਂ ਕੀ ਅੰਦਾਜ਼ਾ ਲਗਾ ਸਕਦੇ ਹਾਂ, ਪਹਿਲੇ ਦਿਨ ਤੋਂ ਹੀ ਕਿਸਾਨਾਂ ਨੂੰ ਵਾਪਸ ਨਾ ਲੈਣ ਦੀ ਰੱਟ ਜਿਹੜੀ ਹੈ ਉਹ ਅਸੀਂ ਸੁਣਦੇ ਆ ਰਹੇ ਹਾਂ, ਹਨਾ। ਔਰ ਫਿਰ ਇਸ ਤੋਂ ਬਾਅਦ ਵੀ ਹੁਣ ਵੀ ਸਾਨੂੰ ਬਾਰ ਬਾਰ ਇਹੀ ਕਿਹਾ ਜਾ ਰਿਹਾ, ਤੇ ਹੁਣ ਆਖਿਰਕਾਰ ਇਸ ਅੰਦੋਲਨ ਦਾ ਜਿਹੜਾ ਹੱਲ ਹੈ ਉਹ ਕੀ ਹੋਵੇਗਾ, ਇਹ ਬਹੁਤ ਵੱਡਾ ਅਜੇ ਵੀ ਸਵਾਲ ਹੈ। ਔਰ ਇੱਥੇ ਕਿੰਨੀਆਂ ਜਿਹੜੀਆਂ ਮੁੱਖ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਇਹਨਾਂ ਕਾਨੂੰਨਾਂ ਦੇ ਵਿੱਚ ਜਿਹੜੀਆਂ ਕਿਸਾਨਾਂ ਦੇ ਹੱਕ ਦੇ ਵਿੱਚ ਭੁਗਤਣਗੀਆਂ, ਔਰ ਜੇਕਰ ਉਹਨਾਂ ਚੀਜ਼ਾਂ ਨੂੰ ਵਾਪਸ ਲੈਣ ਦੇ ਲਈ ਜਿਹੜੇ ਵੀ ਜਿਹੜੇ ਕਾਨੂੰਨ, ਸਾਰੇ ਕਾਨੂੰਨ ਅਸੀਂ ਵਾਪਸ ਲੈਣ ਦੇ ਲਈ ਅੜੇ ਹੋਏ ਆ, ਪਰ ਉਹਨਾਂ ਦੇ ਵਿੱਚੋਂ ਵੀ ਸਾਨੂੰ ਇਸ ਵੇਲੇ ਜ਼ਰੂਰ ਧਿਆਨ ਦੇ ਵਿੱਚ ਲਿਆਉਣਾ ਚਾਹੀਦਾ ਕਿ ਜਿਹੜੀਆਂ ਸਭ ਤੋਂ ਜ਼ਿਆਦਾ ਨੁਕਸਾਨ ਦੇ ਉਹਦੇ ਵਿੱਚ ਧਰਾਵਾਂ ਨੇ ਉਹਨਾਂ ਨੂੰ ਅਸੀਂ ਵਾਪਸ ਲੈਣ ਦੇ ਲਈ ਮਨਾਈਏ, ਔਰ ਉਸ ਤੋਂ ਬਾਅਦ ਅਸੀਂ ਸਰਕਾਰ ਦੇ ਉੱਤੇ ਜਿਹੜਾ ਆਪਣਾ ਦਬਾਅ ਆ ਉਹ ਜ਼ਰੂਰ ਬਣਾ ਕੇ ਰੱਖੀਏ। ਸਰਕਾਰ ਦੇ ਉੱਤੇ ਦਬਾਅ ਜਿਹੜਾ ਬਣਾਉਣਾ ਉਹ ਇਸ ਵੇਲੇ ਬਹੁਤ ਜ਼ਰੂਰੀ ਹੈ, ਉਹ ਦਬਾਅ ਜਿਹੜਾ ਆ ਉਹ ਏਕੇ ਦੀ ਤਾਕਤ ਤੋਂ ਬਿਨਾਂ ਨਹੀਂ ਬਣਾਇਆ ਜਾ ਸਕਦਾ, ਔਰ ਸਾਡੇ ਕੋਲ ਸਿਰਫ ਹਥਿਆਰ ਹੀ ਜਿਹੜਾ ਉਹ ਏਕੇ ਦੀ ਤਾਕਤ ਹੈ। ਸੋ ਏਕਤਾ ਦੇ ਨਾਲ ਇੱਕ ਹੋ ਕੇ ਅਸੀਂ ਸਰਕਾਰ ਦੀ ਇਸ ਵਿਵਹਾਰ ਦੇ ਉੱਤੇ, ਇਸ ਭੂਮਿਕਾ ਦੇ ਉੱਤੇ ਜਿਹੜੀ ਆਪਣੀ ਜਿੱਤ ਹੈ ਉਹ ਹਾਸਲ ਕਰ ਸਕਦੇ ਹਾਂ। ਸੋ ਦੋਸਤੋ, ਇਸੇ ਹੀ ਵਿਚਾਰਾਂ ਦੇ ਨਾਲ ਜਾਂ ਇਸ ਸਿਲਸਿਲੇ ਦੇ ਵਿੱਚ ਇਹਨਾਂ ਖਬਰਾਂ ਦੇ ਨਾਲ ਅੱਜ ਦਾ ਇਹ ਸਿਲਸਿਲਾ ਜਿਹੜਾ ਉਹ ਹੁਣ ਅਸੀਂ ਇੱਥੇ ਹੀ ਰੋਕਦੇ ਹਾਂ, ਤੇ ਖਬਰਾਂ ਤੋਂ ਬਾਅਦ ਹੁਣ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਵੀ ਸਮਾਪਤੀ ਵੱਲ ਵੱਧ ਰਿਹਾ। ਜਸਵਿੰਦਰ ਬਿੱਟਾ ਹੋਰੀ ਸਾਡੇ ਨਾਲ ਅੱਜ ਸ਼ਾਮਲ ਨਹੀਂ ਹੋ ਸਕੇ, ਉਹਦੇ ਲਈ ਮਾਫ਼ੀ ਵੀ ਚਾਹਾਂਗੇ। ਹੋ ਸਕਦਾ ਕਿ ਇੰਟਰਨੈਟ ਦੀ ਜਿਹੜੀ ਦਿੱਕਤ ਹੈ ਕਿਤੇ ਨਾ ਕਿਤੇ ਆ ਰਹੀ ਹੈ, ਉਹਨਾਂ ਦੇ ਨਾਲ ਕਾਲ ਜਿਹੜੀ ਹੈ ਲਗਾਉਣ ਦੇ ਵਿੱਚ ਸਮੱਸਿਆ ਜਿਹੜੀ ਉਹ ਲਗਾਤਾਰ ਆ ਰਹੀ ਹੈ, ਇਸ ਕਰਕੇ ਉਹ ਅੱਜ ਇਸ ਸਿਲਸਿਲੇ ਦੇ ਵਿੱਚ ਸਾਡੇ ਨਾਲ ਨਹੀਂ ਸ਼ਾਮਲ ਹੋ ਸਕੇ। ਤੇ ਹੁਣ ਸਾਨੂੰ ਵੀ ਇਜਾਜ਼ਤ ਲੈਣੀ ਪੈਣੀ, ਇਜਾਜ਼ਤ ਲੈਣ ਤੋਂ ਪਹਿਲਾਂ ਫਿਰ ਆਪਾਂ ਬੁਝਾਰਤ ਵਾਲਾ ਜਿਹੜਾ ਹੱਲ ਹੈ ਉਹ ਤਾਂ ਕੱਢ ਦਈਏ, ਹਨਾ। ਸੋ ਬੁਝਾਰਤ ਜਿਹੜੀ ਸੀਗੀ ਵੀ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹੜੀ ਅਸੀਂ ਜਿੰਨੀ ਅੱਗੇ ਜਾ ਕੇ ਲੈਣੇ ਉਨੀ ਅਸੀਂ ਪਿੱਛੇ ਵੀ ਛੱਡਦੇ ਜਾਂਦੇ ਹਾਂ, ਤੇ ਸਭ ਤੋਂ ਸਹੀ ਜਵਾਬ ਜਿਹੜਾ ਹੈ ਮੈਂ ਉਹ ਤਾਂ ਬਾਅਦ ਚ ਤੁਹਾਡੇ ਨਾਲ ਸਾਂਝਾ ਕਰਦੀ ਹਾਂ। ਗੁਰਿੰਦਰ ਸਿੰਘ ਹੋਰਾਂ ਨੇ ਜਵਾਬ ਦਿੱਤਾ ਸੀਗਾ ਕਿ ਸਾਹ ਆ, ਸਾਹ ਜਿੰਨੇ ਅਸੀਂ ਅੰਦਰ ਲੈਂਦੇ ਹਾਂ ਉਨੇ ਕਹਿੰਦੇ ਅਸੀਂ ਬਾਹਰ ਕੱਢਦੇ ਹਾਂ, ਤੇ ਤੁਹਾਡੇ ਮੁਤਾਬਕ ਇਹ ਜਵਾਬ ਸਹੀ ਸੀ। ਔਰ ਗੁਰਿੰਦਰ ਸਿੰਘ ਹੋਰਾਂ ਨੇ ਨਾ ਅੱਜ ਬਹੁਤ ਸੋਹਣੀ ਬਰਫ਼ਬਾਰੀ ਹੋਈ ਜਿਹੜੀ ਆ ਉਹਨਾਂ ਦੇ ਇਲਾਕੇ ਦੇ ਵਿੱਚ, ਔਰ ਦਰਖਤਾਂ ਦੇ ਉੱਤੇ ਜਿਹੜਾ ਬਰਫੀਲੀ ਜਿਹੜੀ ਇੱਕ ਪਰਤ ਆ ਉਹ ਚੜੀ ਹੋਈ ਹੈ, ਉਹਦੀਆਂ ਜਿਹੜੀਆਂ ਤਸਵੀਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਜਿਹੜੀ ਧਰਤੀ ਆ ਉਹ ਵੀ ਬਰਫ਼ ਦੇ ਨਾਲ ਢੱਕੀ ਪਈ ਹੈ, ਸਨੋਹ ਦੇ ਨਾਲ ਢੱਕੀ ਪਈ ਹੈ, ਰੁੱਖ ਬੂਟੇ ਸਾਰਾ ਕੁਛ ਜਿਹੜਾ ਆ ਉਹਨਾਂ ਦੇ ਉੱਤੇ ਬਰਫ਼ ਦੀ ਜਿਹੜੀ ਪਰਤ ਹੈ ਵਿਖਾਈ ਦੇ ਰਹੀ ਹੈ। ਤੇ ਦੇਖੋ ਸਨੋਹ ਦੇ ਉੱਤੇ ਜਿਹੜੀ ਗੱਡੀ ਹੈ ਉਹ ਚੱਲ ਰਹੀ ਹੈ, ਸੜਕਾਂ ਜਿਹੜੀਆਂ ਆ ਉਹ ਵੀ ਢੱਕੀਆਂ ਹੋਈਆਂ ਨੇ ਸਨੋਹ ਦੇ ਨਾਲ ਬਰਫ਼ ਦੇ ਨਾਲ, ਉਹਦੀਆਂ ਤਸਵੀਰਾਂ ਉਹਨਾਂ ਨੇ ਸਾਨੂੰ ਭੇਜੀਆਂ ਨੇ। ਸੋ ਤੁਸੀਂ ਤਾਂ ਸਨੋਹ ਇੰਜੋਏ ਕਰੋ, ਔਰ ਕਿਉਂਕਿ ਇਹ ਉਦੋਂ ਹੀ ਮੈਨੂੰ ਲੱਗਦਾ ਇੰਜੋਏ ਹੁੰਦੀ ਹੈ ਜਦੋਂ ਕਿਸ ਤਰ੍ਹਾਂ ਪਈ ਹੁੰਦੀ ਹੈ, ਪਰ ਜਦੋਂ ਕਹਿੰਦੇ ਮੀਂਹ ਪੈਂਦਾ ਫਿਰ ਤਿਲਕਣ ਜ਼ਿਆਦਾ ਹੋ ਜਾਂਦੀ ਹੈ, ਫਿਰ ਬੜਾ ਕਹਿੰਦੇ ਖਤਰਾ ਵੀ ਬਣ ਜਾਂਦਾ ਹੈ ਨਾ। ਪਰ ਦੇਖਣ ਨੂੰ ਸਨੋਹ ਜਦੋਂ ਰੁੱਖਾਂ ਦੇ ਉੱਤੇ ਪਈ ਹੁੰਦੀ ਹੈ, ਰੁੱਖਾਂ ਬੂਟਿਆਂ ਦੀਆਂ ਟਾਹਣੀਆਂ ਜਿਹੜੀਆਂ ਉਹਨਾਂ ਦੇ ਉੱਤੇ ਪਰਤਾਂ ਹੁੰਦੀਆਂ ਤੇ ਬਹੁਤ ਸੋਹਣੀਆਂ ਵੀ ਲੱਗਦੀਆਂ ਹਨਾ, ਉਹਨਾਂ ਨੂੰ ਦੇਖਣ ਦਾ ਵੀ ਇੱਕ ਆਪਣਾ ਹੀ ਨਜ਼ਾਰਾ ਹੁੰਦਾ। ਬਹੁਤ ਬਹੁਤ ਧੰਨਵਾਦ ਗੁਰਿੰਦਰ ਸਿੰਘ ਜੀ। ਔਰ ਜਵਾਬ ਦੇ ਨਾਲ ਨਾਲ ਉਹਨਾਂ ਨੇ ਇੱਕ ਹੋਰ ਜਵਾਬ ਭੇਜ ਦਿੱਤਾ ਹੈ, ਕਹਿੰਦੇ ਰਾਸਤਾ ਇਹਦੇ ਨਾਲ ਹੀ ਜੁੜਦਾ ਹੈ, ਜਵਾਬ ਜਿਹੜਾ ਰਸਤੇ ਦੇ ਨਾਲ ਹੀ ਜੁੜਦਾ ਹੈ, ਤੇ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਫਿਰ ਜਵਾਬ। ਨਰਿੰਦਰ ਠੌਰ ਸਾਹਿਬ ਨੇ ਸਹੀ ਜਵਾਬ ਭੇਜਿਆ ਤੇ ਜਵਾਬ ਹੈਗਾ ਜੀ ਪੈੜਾਂ। ਪੈੜਾਂ ਯਾਨੀ ਕਿ ਸਾਡੇ ਕਦਮ ਹਨਾ, ਜਿੰਨੇ ਅਸੀਂ ਕਦਮ ਅੱਗੇ ਲੈਣੇ ਆ ਓਨੇ ਹੀ ਅਸੀਂ ਪਿੱਛੇ ਵੀ ਛੱਡਦੇ ਜਾਂਦੇ ਹਾਂ ਹਨਾ। ਤੇ ਇਹ ਜਿਹੜਾ ਸਹੀ ਜਵਾਬ ਸੀਗਾ ਅੱਜ ਦੀ ਇਸ ਬੁਝਾਰਤ ਦਾ, ਤੇ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵੱਲੋਂ ਬਹੁਤ ਸੋਹਣੀ ਕੋਸ਼ਿਸ਼ ਕੀਤੀ ਹੈ। ਤੇ ਗੁਰਿੰਦਰ ਸਿੰਘ ਜੀ ਘਰ ਦਾ ਤਾਂ ਕਿਆ ਹੀ ਬਾਤ ਹੈ, ਕਿੰਨਾ ਸੋਹਣਾ ਇੱਕ ਮੰਜ਼ਰ ਜਿਹੜਾ ਦਿਖਾਈ ਦੇ ਰਿਹਾ, ਬਹੁਤ ਹੀ ਪਿਆਰਾ। ਪਿੱਛੇ ਮੈਨੂੰ ਲੱਗਦਾ ਕਿ ਇੱਕ ਰੁੱਖਾਂ ਦਾ ਜਿਹੜਾ ਕਾਫਲਾ ਹੈ ਔਰ ਉਸ ਦੇ ਮੂਹਰੇ ਤੁਹਾਡਾ ਬਹੁਤ ਹੀ ਪਿਆਰਾ ਜਿਹਾ ਇਹ ਬੰਗਲਾ ਔਰ ਉਸ ਦੇ ਉੱਤੇ ਪਈ ਹੋਈ ਜਿਹੜੀ ਬਰਫ਼ ਹੈ ਤੇ ਸਾਰੀ ਧਰਤੀ ਜਿਹੜੀ ਉਹ ਢੱਕੀ ਹੋਈ ਹੈ ਬਰਫ਼ ਦੇ ਨਾਲ, ਬਹੁਤ ਖੂਬਸੂਰਤ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਾਰੀ ਸਾਂਝ ਬਣਾਉਣ ਦੇ ਲਈ। ਤੇ ਦੋਸਤੋ ਇਸ ਵੇਲੇ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਸਮਾਪਤ ਹੋ ਚੁੱਕਿਆ ਤੇ ਮੈਨੂੰ ਵੀ ਹੁਣ ਇਜਾਜ਼ਤ ਲੈਣੀ ਪੈਣੀ ਹੈ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਅਗਲੇ ਹਫ਼ਤੇ ਫੇਰ ਮਿਲਾਂਗੇ ਪ੍ਰੋਗਰਾਮ ਲਹਿਰਾਂ ਦੇ ਵਿੱਚ। ਅੱਜ ਦੇ ਲਈ ਦਿਓ ਇਜਾਜ਼ਤ, ਰਹੀਆਂ ਕਮੀਆਂ ਦੇ ਲਈ ਹੋਈਆਂ ਗਲਤੀਆਂ ਦੇ ਲਈ ਮਾਫ਼ੀ ਵੀ, ਤੇ ਬਾਕੀ ਬਹੁਤ ਸੋਹਣਾ ਸ਼ਬਦ ਭੇਜਿਆ ਗੁਰਿੰਦਰ ਸਿੰਘ ਹੋਰਾਂ ਨੇ, ਕਹਿੰਦੇ ਸੰਦਲੀ ਪੈੜਾਂ। ਬਿਲਕੁਲ ਜੀ ਬਿਲਕੁਲ, ਆਪਣੇ ਪ੍ਰੋਗਰਾਮ ਵੀ ਸੁਣਦੇ ਹੁੰਦੇ ਸੀ, ਦੇਖਦੇ ਹੁੰਦੇ ਸੀ ਹਨਾ, ਦੂਰਦਰਸ਼ਨ ਤੇ ਆਉਂਦਾ ਹੁੰਦਾ ਸੀ ਸੰਦਲੀ ਪੈੜਾਂ। ਸੋ ਸੰਦਲੀ ਪੈੜਾਂ ਹੀ ਨੇ ਇਹ। ਤੇ ਲਓ ਜੀ ਲੈਣੇ ਆ ਫਿਰ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਜੀ ਹਰਮਨ ਰੇਡੀਓ।